ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾ, ਸ਼ਾਂਤ ਕਰ ਸਤਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਗੁਰਮੁਖ ਰੂਹਾਂ ਜੋ ਵੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਨ ਵਾਸਤੇ ਦਸੋ ਪਾਤਸ਼ਾਹੀਆਂ ਕੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ, ਮਨ ਬਿਰਤੀਆਂ ਇਕਾਗਰ ਕਰੋ। ਜਿਸ ਪ੍ਰਕਾਰ ਚਲਦੀ ਹੋਈ ਲੜੀਵਾਰ ਕਥਾ ਵਿੱਚ ਜੋ ਵਿਚਾਰ ਜਿਸ ਸਥਾਨ ਤੋਂ ਕਥਾ ਆਰੰਭ ਹੋਣੀ ਹੈ ਉਹਦਾ ਪਾਠ ਆਪ ਜੀ ਨੇ ਸਰਵਣ ਕਰ ਲਿਆ ਸ਼ਬਦ ਦਾ। ਇਹ ਸ਼ਬਦ ਦੀ ਕੁਝ ਵਿਚਾਰ ਹੈ ਉਥਾਨਕਾ ਰੂਪ ਦੇ ਅੰਦਰ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਬਿਰਾਜਮਾਨ ਸਨ, ਸਿੰਘਾਸਨ ਤੇ ਸੰਗਤਾਂ ਬੇਅੰਤ ਇਕੱਠੀਆਂ ਹੋਈਆਂ, ਕਈ ਵਾਰ ਵਿਚਾਰਾਂ ਚੱਲਦੀਆਂ ਰਹਿੰਦੀਆਂ, ਸਿੱਖ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸੀ। ਉਸ ਵੇਲੇ ਗੁਰਸਿੱਖਾਂ ਨੇ ਦੋ ਤਿੰਨ ਪ੍ਰਸ਼ਨ ਕੀਤੇ। ਉਹ ਪ੍ਰਸ਼ਨਾਂ ਦੇ ਉੱਤਰ ਦੇ ਵਿੱਚ ਇਹ ਸ਼ਬਦ ਹੈ, ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਗਰੀਬ ਨਿਵਾਜ, ਸੋ ਚਿਤਮਣੀ ਕਿਹੜੀ ਹੁੰਦੀ ਹੈ, ਚੰਗੀ ਚਿਤਮਣੀ ਕਿਹੜੀ ਜਿਸ ਨੂੰ ਸ੍ਰੇਸ਼ਟ ਚਿਤਮਣੀ ਕਿਹਾ ਜਾਏ, ਫਿਰ ਉੱਜਲ ਸੰਗਤ ਕਿਹੜੀ ਹੈ, ਪਵਿੱਤਰ ਸੰਗਤ ਕੌਣ ਹੈ, ਤੇ ਪਰਮੇਸ਼ੁਰ ਦੇ ਭੁੱਲਣ ਦਾ ਕੀ ਕਾਰਨ ਹੈ, ਕਦੋਂ ਭੁੱਲਦਾ ਪਰਮੇਸ਼ੁਰ। ਇਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਹੋਏ ਸਤਿਗੁਰੂ ਜੀ ਨੇ ਫਰਮਾਨ ਕੀਤਾ ਤੇ ਪਹਿਲਾਂ ਆਪ ਜੀ ਨੇ ਰਾਗ ਦੀ ਸੂਚਨਾ ਦਿੱਤੀ ਹੈ ਤੇ ਫਿਰ ਮੰਗਲ ਕੀਤਾ। ਆਓ, ਇਸ ਥਾਂ ਤੇ ਕਥਾ ਆਰੰਭ ਹੁੰਦੀ ਹੈ, ਸੁਣੋ ਜੀ।
ਆਸਾ ਮਹੱਲਾ ਪੰਜਵਾ, ਸ਼ੰਤ ਘਰ ਸਤਵਾ।
ਆਸਾ ਰਾਗ ਹੈ ਤੇ ਪਰਮੇਸ਼ੁਰ ਦਾ ਇਹਦੇ ਵਿੱਚ ਸ਼ੰਤ ਨਾਮ ਜਸਦਾ ਹੈ। ਜਸ ਕੀਤਾ ਰਾਗ ਦੇ ਸੱਤਵੇਂ ਸੁਰਤਾਲ ਦੇ ਅੰਦਰ ਇਹ ਸ਼ਬਦ ਦਾ ਮਹਾਰਾਜ ਸਾਹਿਬ ਜੀ ਨੇ ਇਹ ਸੂਚਨਾ ਦਿੱਤੀ ਹੈ ਕਿ ਸੱਤਵੇਂ ਘਰ ਦੇ ਵਿੱਚ ਇਸ ਨੂੰ ਗਾਇਨ ਕੀਤਾ ਜਾਏ। ਅੱਗੇ ਮੰਗਲ ਕਰਦੇ ਹਨ ਜੀ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਯਾਨੀ ਸਤ ਚੇਤਨ ਆਨੰਦ ਸਰੂਪ ਹੈ ਵਾਹਿਗੁਰੂ ਦਾ। ਪ੍ਰਾਪਤੀ ਹੁੰਦੀ ਹੈ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ। ਇਹ ਮੰਗਲ ਦੇ ਜਿੱਥੇ ਵੀ ਆਉਂਦਾ ਉੱਥੇ ਇਸ ਤਰ੍ਹਾਂ ਦੇ ਵਿਚਾਰ ਹੁੰਦੀ ਰਹਿੰਦੀ ਹੈ। ਅੱਗੇ ਮਹਾਰਾਜ ਸਾਹਿਬ ਜੀ ਹੁਣ ਫਿਰ ਜੋ ਪਹਿਲਾ ਪ੍ਰਸ਼ਨ ਵੀ ਸ਼ੁਭ ਚਿੰਤਨ ਕਿਹੜਾ ਹੈ ਔਰ ਸੰਗਤ ਪਵਿੱਤਰ ਕਿਹੜੀ ਹੈ, ਇਹਦੇ ਉੱਤਰ ਵਿੱਚ ਫਰਮਾਉਂਦੇ ਹਨ।
ਸਲੋਕ ਸ਼ੁਭ ਚਿੰਤਨ ਗੋਬਿੰਦ ਰਮਣ।
ਸਵੈ ਲੋਕ ਦੀ ਪ੍ਰਾਪਤੀ ਕਰਨ ਵਾਲੇ ਵਿੱਚ ਬਚਨ, ਸਲੋਕ ਦੋਹੇ ਤੇ ਛੰਦਾਂ ਆਦਿ ਦੇ ਵਿੱਚ ਤੇ ਦੋਹੇ ਦੀ ਚਾਲ ਦੇ ਹੋਇਆ ਕਰਦੇ ਹੈ। ਮਹਾਰਾਜ ਸਾਹਿਬ ਕਹਿੰਦੇ ਨੇ ਗੋਬਿੰਦ, ਜਿਹੜਾ ਗੋਬਿੰਦ ਪਰਮੇਸ਼ੁਰ ਹੈ, ਗੋ ਧਰਤੀ ਦੇ ਜਿਹੜਾ ਬਿੰਦ ਰੱਖਿਆ ਕਰਨ ਵਾਲਾ ਹੈ, ਉਹ ਪਰਮੇਸ਼ੁਰ ਦਾ ਜਿਹੜਾ ਨਾਮ ਹੈ, ਨਾਮ ਦਾ ਰਮਣ ਨਾ ਉਚਾਰਨ ਕਰਨਾ ਹੈ, ਜਿਹੜਾ ਉਸ ਦਾ ਉਚਾਰਨ ਕਰਨਾ, ਇਹ ਸਭ ਤੋਂ ਸ੍ਰੇਸ਼ਟ ਚਿੰਤਨ ਹੈ। ਪਰਿਵਾਰ ਦੀਆਂ ਚਿਤਮਣੀਆਂ ਕਰੀ ਜਾਓ, ਵਿਸ਼ੇ ਦੀਆਂ ਚਿਤਮਣੀਆਂ ਕਰੀ ਜਾਓ, ਨਿਖੇਧਨ ਸਾਰੀਆਂ, ਇਹ ਚਿੰਤਨ ਜਿਹੜਾ ਸਭ ਤੋਂ ਨੇਕ ਖਿਆਲ ਹੈ। ਤੇ ਦੂਸਰਾ ਜਿਹੜਾ ਪ੍ਰਸ਼ਨ ਸੀ ਵੀ ਪਵਿੱਤਰ ਸੰਗਤ ਕਿਹੜੀ ਹੈ, ਉਹ ਦੱਸਦੇ ਨੇ
ਨਿਰਮਲ ਸਾਧੂ ਸੰਗ।
ਨਿਰਮਲ ਪਵਿੱਤਰ ਸਾਧੂ ਕੌਣ ਹੈ, ਸਾਧ ਨਾਮ ਨਿਰਮਲਤਾ, ਨਿਰਮਲ ਕਰਮ ਵਾਲੇ ਜਿਹੜੇ ਗੁਰਮੁਖ ਹਨ ਉਹਨਾਂ ਦੀ ਜਿਹੜੀ ਸੰਗਤ ਹੈ, ਯਾਨੀ ਸਤਸੰਗਤ ਹੀ ਨਿਰਮਲ ਉੱਜਲ ਹੈ, ਜਿਹੜੀ ਮਨ ਦੀਆਂ ਵਿਖੇਪ ਆਦਿ ਦੀਆਂ ਮੈਲਾਂ ਨੂੰ ਧੋ ਕੇ ਸ਼ੁੱਧ ਕਰ ਦਿੰਦੀ ਹੈ, ਜੋ ਪਾਪਾਂ ਦੀ ਮੈਲ ਤੋਂ ਰਹਿਤ ਸ੍ਰੇਸ਼ਟ ਸੰਤ ਜਨਾਂ ਦੀ ਉੱਜਲ ਸੰਗਤ ਹੈ, ਉਸ ਵਿੱਚ ਮਿਲ ਕੇ ਗੋਬਿੰਦ ਦੇ ਗੁਣਾਂ ਦਾ ਜੋ ਉਚਾਰਨ ਕਰਨਾ, ਇਹ ਸ਼ੁਭ ਚਿਤਵਣੀ ਹੈ। ਅੱਗੇ ਫਰਮਾਨ ਕਰਦੇ ਹਨ ਜੀ,
ਨਾਨਕ ਨਾਮ ਨਾ ਵਿਸਰੋ ਇੱਕ ਘੜੀ।
ਸਤਿਗੁਰੂ ਜੀ ਕਥਨ ਕਰਦੇ ਹੈ ਕਿ ਉਸ ਪਰਮੇਸ਼ਰ ਦੇ ਅੱਗੇ ਇਉਂ ਬੇਨਤੀ ਕਰੇ ਕਿ ਹੇ ਭਗਵੰਤ ਪਰਮੇਸ਼ਰ ਵਾਹਿਗੁਰੂ, ਆਪ ਕਿਰਪਾ ਕਰੋ ਮਹਾਰਾਜ, ਤੁਹਾਡਾ ਨਾਮ ਇੱਕ ਘੜੀ ਵੀ ਸਾਨੂੰ ਵਿਸਰੇ ਨਾ, ਇਹ ਤਾਂ ਹੀ ਹੋਏਗਾ।
ਕਰ ਕਿਰਪਾ ਭਗਵੰਤ,
ਤੂੰ ਸਾਡੇ ਤੇ ਕਿਰਪਾ ਨਾਮ ਮਿਹਰ ਦਾ ਹੈ, ਮਿਹਰ ਕਰੋ ਭਾਵ ਕਿ ਇੱਕ ਘੜੀ ਮਾਤਰ ਵੀ ਤੁਹਾਡਾ ਨਾਮ ਨਾ ਵਿਸਰੇ। ਤੇ ਨਾਮ ਵਿਸਰਦਾ ਜਦੋਂ ਸਾਡੇ ਚ ਹੰਗਤਾ ਆ ਜਾਂਦੀ ਹੈ, ਜਦੋਂ ਅਸੀਂ ਬੇਨਤੀ ਕਰਾਂਗੇ ਹੰਗਤਾ ਨਹੀਂ ਰਹੇਗੀ, ਨਿਮਰਤਾ ਆਏਗੀ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਾਮ ਭੁੱਲਦਾ ਹੈ, ਆਪਣੇ ਹੋਮੇ ਦੇ ਵਿੱਚ ਆ ਕੇ ਭੁੱਲਦਾ ਹੈ, ਬੇਨਤੀਆਂ ਕਰਕੇ ਚਿੰਤਨ ਹੋ ਸਕਦਾ ਹੈ।
ਸ਼ੰਤ ਭਿੰਨੀ ਰਾਣੜੀਐ।
ਤੇ ਮਹਾਰਾਜ ਸਾਹਿਬ ਜੀ ਅੱਗੇ ਫਿਰ ਸ਼ੰਤ ਰੂਪ ਦੇ ਅੰਦਰ ਜੋ ਵਾਹਿਗੁਰੂ ਦਾ ਜਸ ਹੈ ਉਹਦੇ ਵਿੱਚ ਜਿਵੇਂ ਸਰਦ ਰੁੱਤ ਵਿੱਚ ਰੈਨੜੀਐ ਰਾਤ ਜਿਹੜੀ ਤਰੇਲ ਨਾਲ ਭਿੰਨੀ ਭਿੱਜੀ ਹੁੰਦੀ ਹੈ, ਭਿੰਨੀ ਰੈਨੜੀਐ ਬੋਲਦੇ ਹੋਗੇ
ਚਮਕਣ ਤਾਰੇ।
ਉਹਦੇ ਵਿੱਚ ਇੱਕ ਤਾਂ ਪਾਠ ਦਾ ਭਾਈ ਇਹਨੂੰ ਬਹੁਤ ਸਾਰੇ ਪ੍ਰਚਾਰਕ ਆਮ ਹੀ ਨਾ ਚਮਕਣ ਕਹਿੰਦੇ ਸੁਣੇ ਗਏ ਨੇ ਵੀ ਭਿੰਨੀ ਰੈਨੜੀ, ਪਹਿਲੇ ਤਾਂ ਇਹ ਵੀ ਐੜਾ ਵੀ ਛੱਡਣਗੇ, ਐੜੇ ਦੀਆਂ ਦਲਾਵਾਂ ਹੀ ਛੱਡਣਗੇ, ਕਹਿਣਗੇ ਭਿੰਨੀ ਰੈਨੜੀ ਹੈ ਚਮਕਣ ਤਾਰੇ। ਇਹ ਚਮਕਣ ਨਹੀਂ ਹੈ, ਚੱਚੇ ਦਾ ਕੰਨਾ ਗਿਆ ਫਿਰ ਇਹਦੇ ਨਾਲ, ਇਸ ਕਰਕੇ ਇਹਨੂੰ ਅਦਕੀ ਵੀ ਲੱਗੂਗੀ ਚਮਕਣ ਤਾਰੇ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਜਿਵੇਂ ਸਰਦ ਰੁੱਤ ਦੀ ਰੈਨੜੀ ਹੈ ਰਾਤ ਜਿਹੜੀ ਤਰੇਲ ਨਾਲ ਭਿੰਨੀ ਭਿੱਜੀ ਹੁੰਦੀ ਹੈ, ਬਹੁਤ ਸੋਹਣੇ ਤਾਰੇ ਜਿਹੜੇ ਨੇ ਉਹ ਚਮਕਣ ਚਮਕਦੇ ਦਿਸਦੇ ਹੈ, ਜਿਵੇਂ ਹੀਰੇ ਚਮਕਦੇ ਹੈ, ਜਿਵੇਂ ਮਣੀਆਂ ਚਮਕਦੀਆਂ ਹਨ। ਅਤੇ ਭਿੰਨੀ ਰੈਨੜੀ ਹੈ ਚਮਕਣ ਤਾਰੇ। ਅਤੇ ਜਿਹੜੇ ਮਹਾਂਪੁਰਸ਼ ਹਨ ਬੰਦਗੀ ਕਰਨ ਵਾਲੇ, ਭਿੰਨੀ ਰੈਨੜੀ ਹੈ ਚਮਕਣ ਤਾਰੇ, ਉਹਨਾਂ ਮਹਾਂਪੁਰਖਾਂ ਦੀ ਅਵਸਥਾ ਰੂਪੀ ਰਾਤ ਸ਼ਰਧਾ ਰੂਪੀ ਰਸ ਦੇ ਨਾਲ ਭਿੱਜੀ ਹੋਈ ਹੈ, ਜਿਹੜਾ ਵਾਹਿਗੁਰੂ ਦਾ ਪ੍ਰੇਮ ਹੈ। ਹਿਰਦੇ ਰੂਪੀ ਆਕਾਸ਼ ਵਿੱਚ ਸੌ ਗੁਣਾਂ ਦੇ ਤਾਰੇ ਚਮਕਦੇ ਹੈ। ਤੇ ਉਹ ਐਸੇ ਜਿਹੜੇ ਮਹਾਂਪੁਰਸ਼ ਹਨ, ਕਿਉਂਕਿ ਸ਼ੁਭ ਗੁਣਾਂ ਦੇ ਤਾਰੇ ਉਹਨਾਂ ਦੇ ਅੰਤਸ਼ਕਰਨ ਦੇ ਆਕਾਸ਼ ਵੀ ਚਮਕਦੇ ਹਨ।
ਜਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ।
ਉਹ ਮੇਰੇ ਸਾਡੇ ਰਾਮ ਪਰਮੇਸ਼ਰ ਦੇ ਪਿਆਰੇ ਪਿਆਰ ਵਾਲੇ ਸੰਤ ਜਨ ਜਿਹੜੇ ਨੇ, ਤੇ ਸੰਤ ਜਨਾ ਸ਼ਾਂਤ ਚਿੱਤ ਮਹਾਂਪੁਰਖ ਨੇ ਜਿਹੜੇ, ਤੇ ਉਹ ਇਸ ਪ੍ਰਕਾਰ ਫਿਰ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਗਿਆਨ ਅਵਸਥਾ ਵੀ ਜਾਗੇ ਜਾਗਦੇ ਹਨ।
ਰਾਮ ਪਿਆਰੇ ਸਦਾ ਜਾਗ ਹੈ।
ਜਿਹੜੇ ਰਾਮ ਰਮੇ ਹੋਏ ਪਰਮੇਸ਼ਵਰ ਦੇ ਪਿਆਰ ਵਾਲੇ ਸੰਤ ਜਨ, ਉਹ ਹਮੇਸ਼ਾ ਹੀ ਅਵਿਦਿਆ ਰੂਪੀ ਨੀਂਦ ਤੋਂ ਇਹਦੀ ਨਿਵਿਰਤੀ ਕਰਕੇ ਨਾ ਸਦਾ ਹਮੇਸ਼ਾ ਗਿਆਨ ਅਵਸਥਾ ਵਿੱਚ ਜਾਗਹਿ ਜਾਗਦੇ ਹਨ।
ਨਾਮ ਸਿਮਰਹਿ ਹੈ ਅਨ ਦਿਨੋ।
ਅਨ ਦਿਨੋ ਰਾਤ ਦਿਨ ਇੱਕ ਰਸ ਨਾਮ ਨੂੰ ਸਿਮਰਹਿ ਯਾਦ ਕਰਦੇ ਨੇ। ਇਸ ਕਰਕੇ ਬਹੁਤ ਸਾਰੇ ਮਹਾਂਪੁਰਸ਼ ਜਿਨ੍ਹਾਂ ਨੇ ਆਪਣੀਆਂ ਨੀਂਦਾਂ ਨੂੰ ਇੰਨਾ ਕੰਟਰੋਲ ਕਰ ਲਿਆ, ਬਲਿਹਾਰ ਜਾਈਏ ਉਹਨਾਂ ਦੀਆਂ ਕਮਾਈਆਂ ਤੇ। ਸੰਤ ਬਾਬਾ ਬਿਸ਼ਨ ਸਿੰਘ ਜੀ ਚੌਵੀ ਘੰਟੇ ਜੇ ਇੱਕ ਘੰਟਾ ਹੀ ਆਰਾਮ ਕਰਦੇ ਸੀ, ਤੇਈ ਘੰਟੇ ਸਿਮਰਨ ਕਰਦੇ ਕਹਿੰਦੇ। ਉਹ ਵੀ ਫਿਰ ਮਹਿਸੂਸ ਕਰਦੇ ਸੀ ਸੰਗਤ ਦੇ ਵਿੱਚ ਬਚਨ ਉਹਨਾਂ ਦੇ ਮਹਾਂਪੁਰਖਾਂ ਨੇ ਸੁਣਾਏ, ਕਹਿੰਦੇ ਭਾਈ ਇਉਂ ਹੈ, ਕਹਿੰਦੇ ਜਿਵੇਂ ਕੋਈ ਦਰਿਆ ਨੂੰ ਚੌਵੀ ਘੰਟੇ ਬੰਨਾ ਲਾ ਕੇ ਰੱਖੇ ਵੀ ਇੱਕ ਘੰਟਾ ਜਿਹੜਾ ਉਹ ਦਰਿਆ ਦਾ ਜਿਹੜਾ ਬੰਨ ਟੁੱਟ ਜਾਏ, ਕਹਿੰਦੇ ਉਹ ਸਾਰਾ ਪਾਣੀ ਨਿਕਲ ਜਾਂਦਾ। ਕਹਿੰਦੇ ਸਾਨੂੰ ਇਹ ਬੜਾ ਘਾਟਾ ਮਹਿਸੂਸ ਹੁੰਦਾ ਵੀ ਇੱਕ ਘੰਟਾ ਜਿਹੜਾ ਸੋਨੇ ਆ, ਇਸ ਕਰਕੇ ਸੋਨੇ ਵੀ ਪਰਮਾਤਮਾ ਦਾ ਨਿਯਮ ਨਾ ਟੁੱਟੇ ਜਿਹੜਾ ਬਣਾਇਆ ਹੋਇਆ ਵਾਹਿਗੁਰੂ ਨੇ, ਇਹ ਨਿਯਮ ਪੂਰਾ ਕਰਨ ਵਾਸਤੇ ਸੋਨੇ, ਵਰਨਾ ਸਾਨੂੰ ਇਹ ਵੀ ਨੀਂਦ ਜਿਹੜੀ ਘੰਟੇ ਵਾਲੀ ਹੈ ਉਹ ਵੀ ਸਾਨੂੰ ਦੁਖਦਾਇਕ ਲੱਗਦੀ ਹੈ। ਇਸ ਕਰਕੇ ਰਾਮ ਦੇ ਪਿਆਰੇ ਨੂੰ ਸਦਾ ਹੀ ਜਾਗਦੇ ਰਹਿੰਦੇ ਆ। ਪਰਮੇਸ਼ੁਰ ਵਾਹਿਗੁਰੂ ਦਾ ਨਾਮ ਜਿਹੜਾ ਨਾ ਉਹ ਫਿਰ ਹਮੇਸ਼ਾ ਜਪਦੇ ਰਹਿੰਦੇ ਆ, ਗਿਆਨ ਅਵਸਥਾ ਵੀ ਜਾਂਦੇ। ਰਾਮ ਪਿਆਰੇ ਸਦਾ ਜਾਗ ਹੈ, ਦੁਬਾਰੇ ਬੋਲੇ ਇੱਕ ਵਾਰੀ,
ਰਾਮ ਪਿਆਰੇ ਸਦਾ ਜਾਗ ਹੈ।
ਰਾਮ ਦੇ ਪਿਆਰ ਵਾਲੇ ਸੰਤ ਜਨ ਅਵਿਦਿਆ ਰੂਪੀ ਨੀਂਦ ਦੀ ਨਿਵਿਰਤੀ ਕਰਕੇ ਸਦਾ ਹਮੇਸ਼ਾ ਗਿਆਨ ਅਵਸਥਾ ਵਿੱਚ ਜਾਗਦੇ ਹਨ।
ਨਾਮ ਸਿਮਰਹਿ ਅਨ
ਦਿਨੋ। ਉਹ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਸਿਮਰਹਿ ਯਾਦ ਕਰਦੇ ਰਹਿੰਦੇ ਹਨ।
ਚਰਨ ਕਮਲ ਧਿਆਨ ਹਿਰਦੈ।
ਉਹਨਾਂ ਸੰਤ ਜਨਾਂ ਦੇ ਹਿਰਦੇ ਦੇ ਅੰਦਰ ਉਹ ਸੰਤ ਜਨ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਜਿਹੜੇ ਚਰਨ ਉਹ ਕਮਲ ਵੱਤ ਅੰਦਰ ਲੇਪ, ਉਹਨਾਂ ਦਾ ਹਿਰਦੇ ਵਿੱਚ ਧਿਆਨ ਕਰਨ ਰੂਪ ਇਹੀ ਚਿੰਤਨ ਹੈ ਉਹਨਾਂ ਦਾ। ਅਤੇ ਚਰਨ ਕਮਲ ਧਿਆਨ ਹਿਰਦੇ ਜਾਂ ਜਿਹੜਾ ਅਧਿਸ਼ਠਾਨ ਰੂਪ ਬ੍ਰਹਮ ਹੈ, ਜਿਵੇਂ ਚਰਨ ਸਾਡੇ ਸਰੀਰ ਦਾ ਆਸਰਾ ਹੈ, ਇਹਦੇ 'ਤੇ ਸਰੀਰ ਖੜਦਾ ਹੈ, ਇਸ ਤਰ੍ਹਾਂ ਸਾਰਾ ਸੰਸਾਰ ਬ੍ਰਹਮ ਦੀ ਸੱਤਾ 'ਤੇ ਖੜਾ ਹੈ। ਇਹ ਨਿਰਾਕਾਰ ਦੀ ਚਰਨੀ ਸਮਝੋ ਜਿਹੜੀ ਉਹਦੀ ਸੱਤਾ ਹੈ, ਉਹ ਸੱਤਾ ਮਾਤਰ ਵਿਆਪਕ ਜਾਣ ਕੇ ਹਿਰਦੇ ਵਿੱਚ ਧਿਆਨ ਨੂੰ ਧਰਦੇ ਹਨ।
ਪ੍ਰਭ ਬਿਸਰ ਨਾਹੀ ਇੱਕ ਖਿਨੋ,
ਉਹਨਾਂ ਨੂੰ ਤਾਂ ਇੱਕ ਖਿਨੋ ਛਿਨ ਮਾਤਰ ਵੀ ਅੱਖ ਦੇ ਝੌਂਕਣ ਜਿੰਨੇ ਸਮੇਂ ਵਿੱਚ ਵੀ ਪਰਮੇਸ਼ੁਰ ਜਿਹੜਾ ਬਿਸਰਦਾ ਨਹੀਂ ਹੈ, ਭੁੱਲਦਾ ਨਹੀਂ ਹੈ, ਇਹ ਉਹਨਾਂ ਦੀ ਅਵਸਥਾ ਬਣ ਜਾਂਦੀ। ਜਿਵੇਂ ਬਹੁਤ ਸਾਰੇ ਮਹਾਂਪੁਰਸ਼ਾਂ ਦੇ ਜੀਵਨ ਦੇ ਵਿੱਚ ਐਸਾ ਆਇਆ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ ਸਿੰਘਾਂ ਨੇ ਬਹੁਤ ਬੇਨਤੀ ਕਰਕੇ ਗੱਲ ਪੁੱਛੀ ਸੀ, ਮਹਾਰਾਜ ਤੁਹਾਡੀ ਨਾਮ ਦੀ ਅਵਸਥਾ ਕੀ ਹੈ? ਪਹਿਲਾਂ ਦੱਸਦੇ ਨਹੀਂ ਸੀ, ਫਿਰ ਕਹਿੰਦੇ ਪੰਜ ਸਿੰਘ ਅਰਦਾਸ ਕਰਿਓ ਵੀ ਮੈਨੂੰ ਦੱਸਣ ਤੋਂ ਕਿਤੇ ਫਰਕ ਨਾ ਪੈ ਜਾਵੇ। ਉਹਨਾਂ ਦੱਸਿਆ ਵੀ ਜਦੋਂ ਅੰਮ੍ਰਿਤਪਾਨ ਕੀਤਾ ਸੀ, ਜਦੋਂ ਪੰਜ ਪਿਆਰਿਆਂ ਨੇ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ, ਕਹਿੰਦੇ ਉਸ ਦਿਨ ਤੋਂ ਲੈ ਕੇ ਅੱਜ ਦਿਨ ਤੱਕ ਕਦੇ ਸੁੱਤਿਆਂ ਵੀ ਨਹੀਂ ਭੁੱਲਿਆ, ਜਾਗਦਿਆਂ ਤਾਂ ਕੀ ਭੁੱਲਣਾ। ਅੱਠੇ ਪਹਿਰ ਇੱਕ ਰਸ ਨਾਮ ਦੀ ਧੁਨ ਅੰਦਰ ਚੱਲਦੀ ਰਹਿੰਦੀ, ਇਹ ਉਹਨਾਂ ਦੀ ਅਵਸਥਾ ਹੈ। ਬਾਬਾ ਸਾਵਣ ਸਿੰਘ ਜੀ ਹਰਿਆਣੇ ਦੇ ਵਿੱਚ ਹੋਏ ਹੈ, ਅਤੇ ਉਹਨਾਂ ਮਹਾਂਪੁਰਖਾਂ ਦੀ ਵੀ ਐਸੀ ਅਵਸਥਾ ਦੇਖੀ ਗਈ ਹੈ। ਉਹਨਾਂ ਦਾ ਆਪਣਾ ਬਚਨ ਸੀ, ਪੁੱਛਣ ਤੋਂ ਦਾਸ ਨੇ ਪੁੱਛਿਆ ਸੀ, ਕਹਿੰਦੇ ਭਾਈ ਨੀਂਦ ਆਉਂਦੀ ਹੈ, ਆਰਾਮ ਦੇ ਕੇ ਚਲੀ ਜਾਂਦੀ ਹੈ, ਪਰ ਨਾਮ ਦੀ ਧੁਨ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਇਹ ਗੁਰੂ ਨਾਨਕ ਦੀ ਕਿਰਪਾ, ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਇਉਂ ਫਿਰ ਇੱਕ ਖਿਨ ਜਿੰਨਾ ਸਮਾਂ ਵੀ ਉਹ ਨਾਮ ਨੂੰ ਭੁੱਲਦੇ ਨਹੀਂ ਹਨ।
ਤਜ ਮਾਨ ਮੋਹ ਵਿਕਾਰ ਮਨ ਕਾ,
ਉਹਨਾਂ ਦੇ ਮਾਨ ਸਤਿਕਾਰ ਦੀ ਇੱਛਾ ਜਿਹੜੀ, ਇਹ ਵੀ ਤਜ ਦਿੱਤੀ ਹੈ। ਸਰੀਰ ਦਾ ਜਿਹੜਾ ਮੋਹ ਸਨੇਹ ਹੈ, ਇਹ ਵੀ ਤਜ ਦਿੱਤਾ, ਤਿਆਗ ਦਿੱਤਾ। ਅਤੇ ਜਿਹੜੇ ਵਿਕਾਰ ਨਕਾਮ ਕਰੋ ਆਦਿ ਦੇ, ਇਹ ਵੀ ਉਹਨਾਂ ਨੇ ਮਨ ਦੇ ਵਿੱਚੋਂ ਮੰਦਾ ਸੁਭਾਅ, ਮਨ ਦਾ ਮੰਦਾ ਸੁਭਾਅ ਵੀ ਤਜ ਦਿੱਤਾ, ਵਿਕਾਰ ਤਜ ਦਿੱਤੇ ਨਾਮ ਦੇ ਪ੍ਰਤਾਪ ਕਰਕੇ।
ਕਲਮਲਾ ਦੁੱਖ ਜਾਰੇ,
ਇਹ ਜਿਹੜੇ ਕਲਮਲਾ ਕਲਮਲਾਹਟ ਪਾਉਣ ਵਾਲੇ, ਜਿਹੜੇ ਕਲੇਸ਼ ਕਰਨ ਵਾਲੇ, ਇਹ ਸਾਰੇ ਜਿਹੜੇ ਵਿਕਾਰ ਸਨ ਅਤੇ ਪਾਪਾਂ ਦੀ ਜਿਹੜੀ ਮੈਲ ਸੀ ਜੰਮਣ ਮਰਨ ਤੋਂ, ਉਹ ਸਾਰੇ ਦੁੱਖ ਕਸ਼ਟ ਬ੍ਰਹਮਾ ਅਭਿਆਸ ਰੂਪ ਅਗਨੀ ਦੇ ਅੰਦਰ ਜਾਰੇ ਸਾੜ ਹੀ ਦਿੱਤੇ ਨੂੰ, ਜਿਹੜੀ ਬ੍ਰਹਮ ਅਭਿਆਸ ਦੀ ਅਗਨੀ ਹੈ ਉਹਦੇ ਵਿੱਚ ਇਹਨਾਂ ਨੂੰ ਜਾਲ ਦਿੱਤਾ ਹੈ।
ਬਿਨਵੰਤ ਨਾਨਕ ਸਦਾ ਜਾਗ ਹੈ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਉਚਾਰਨ ਕਰਦੇ ਕਿ ਇਹੋ ਜਿਹੇ ਸੰਤ ਮਹਾਤਮਾ ਉਹ ਫਿਰ ਸਦਾ ਹਮੇਸ਼ਾ ਹੀ ਗਿਆਨ ਅਵਸਥਾ ਵਿੱਚ ਜਾਗੇ ਜਾਗਦੇ ਹਨ।
ਹਰ ਦਾਸ ਸੰਤ ਪਿਆਰੇ,
ਜੋ ਸੰਤ ਸ਼ਾਂਤ ਆਤਮਾ ਮਹਾਂਪੁਰਸ਼ ਉਹ ਪਿਆਰੇ ਹਰ ਪਰਮੇਸ਼ਰ ਵਾਹਿਗੁਰੂ ਦੇ ਦਾਸ ਸੇਵਕ ਨ, ਹਰ ਦਾਸ ਸੰਤ ਪਿਆਰੇ, ਜੋ ਸੰਤ ਜਨ ਪਰਮੇਸ਼ਰ ਦਾ ਸਰੂਪ ਹੁੰਦੇ ਹੋਏ ਵੀ ਨਾ, ਵੀ ਪਰਮੇਸ਼ਰ ਦਾ ਸਰੂਪ ਬਣ ਗਏ ਨਾ, ਪਰਮੇਸ਼ਰ ਦਾ ਸਰੂਪ ਹੁੰਦੇ ਹੋਏ ਵੀ ਦਾਸਾ ਭਾਵ ਦੇ ਵਿੱਚ ਰਹਿੰਦੇ ਹੈ, ਆਪਣੇ ਆਪ ਨੂੰ ਦਾਸ ਹੀ ਦੱਸਦੇ ਹਨ, ਉਹ ਪਿਆਰੇ ਪਰਮੇਸ਼ਰ ਦੇ ਸੇਵਕ ਹਨ। ਜਣਾ ਖਣਾ ਸੇਵਕ ਨਹੀਂ ਬਣ ਸਕਦਾ।
ਮੇਰੀ ਸੇ ਜਿਹੜੀ ਹੈ ਆਡੰਬਰ ਬਣਿਆ,
ਤੇ ਇਹਦੇ ਵਿੱਚ ਫਿਰ ਉਹ ਸੇਜ ਦਾ ਅਲੰਕਾਰ ਵੀ ਹੈ। ਮੇਰੀ ਸਾਡੀ ਅੰਤਸਕਰਨ ਰੂਪੀ ਸੇ ਜਿਹੜੀ ਹੈ, ਸੌਣ ਸਮੱਗਰੀ ਆਰਾਮ ਕਰਨ ਵਾਲੀ, ਤੇ ਜਿਹੜੀ ਸਜਾਈ ਵੀ ਹੋਵੇ ਆਰਾਮ ਵੀ ਕਰਨ ਵਾਲੀ ਹੋਵੇ, ਤੇ ਉਹ ਸੇਜਾ ਉੱਤੇ ਆਡੰਬਰ ਸ਼ੁਭ ਗੁਣਾਂ ਦਾ, ਆਡੰਬਰ ਦਾ ਅਰਥ ਤੇ ਸ਼ਾਮਿਆਨਾ ਕੀਤਾ, ਸ਼ਾਮਿਆਨਾ ਤੰਬੂ ਤਣਿਆ ਹੋਇਆ ਹੈ, ਇਸ ਕਰਕੇ ਵੀ ਤੰਬੂ ਤਾਂ ਹੁੰਦਾ ਵੀ ਤਰੇੜ ਨਾ ਪਵੇ, ਤੇ ਉਹ ਰੱਖਿਆ ਕਰਨ ਵਾਸਤੇ ਹਵਾ ਨਾ ਲੱਗੇ, ਤੱਤੀ ਠੰਡੀ ਹਵਾ ਜਿਹੜੀ ਹੈ। ਇਸੇ ਤਰ੍ਹਾਂ ਕਹਿੰਦੇ ਇਹ ਆਡੰਬਰ ਸ਼ਾਮਿਆਨਾ ਬਣਿਆ, ਦੁਨੀਆਂ ਦੇ ਮੋਹ ਰੂਪੀ ਤਰੇੜ ਨਾ ਪਵੇ, ਬੇਕਾਰਾਂ ਦੀ ਹਵਾ ਨਾ ਲੱਗੇ, ਇਸ ਪ੍ਰਕਾਰ ਦਾ ਇਹ ਕਹਿੰਦੇ ਆਡੰਬਰ ਬਣਿਆ, ਇਹ ਤੰਬੂ ਬਣਿਆ ਹੋਇਆ। ਦੂਸਰਾ ਜਿਹੜੀ ਸੇਜਾ ਹੈ ਅੰਤਰੀ ਭਾਵ ਦੇ ਵਿੱਚ, ਅੰਤਕਰਨ ਰੂਪੀ ਸੇਜਾ ਹੈ ਇਹਦੇ, ਜਿਵੇਂ ਮੰਜਾ ਜਿਹੜੇ ਉਹਦੇ ਚਾਰ ਪਾਵੇ ਹੁੰਦੇ ਨੇ, ਸੇਜਾ ਸਾਰੀ ਚੀਜ਼ ਨੂੰ ਕਹਿੰਦੇ, ਜਿਹਦੇ ਮੰਜਾ ਵੀ ਆ ਗਿਆ, ਬਿਸਤਰਾ, ਰਜਾਈ, ਤਲਾਈ, ਸਰਾਣਾ, ਸਭ ਕੁਛ ਆ ਗਿਆ, ਇਕੱਠੀ ਨੂੰ ਸੇਜਾ ਕਿਹਾ ਜਾਂਦਾ। ਕਹਿੰਦੇ ਮਨ ਬੁੱਧ ਚਿੱਤ ਹੰਕਾਰ ਇਹ ਤਾਂ ਚਾਰ ਪਾਵੇ ਨਾ, ਉਹਨਾਂ ਦੀ ਨਿਆਈ ਹੈ। ਜਿਹੜੀਆਂ ਬਿਰਤੀਆਂ ਨੇ ਚਾਰ ਮਨ ਦੀਆਂ, ਇਹ ਸੇਰਵੇ ਤੇ ਬਾਈਆਂ ਨੂੰ ਪ੍ਰੇਮ ਰੂਪੀ ਬਾਣ ਦੇ ਨਾਲ ਇਹ ਬੁਣੀ ਹੋਈ ਹੈ। ਸਿਜਾ ਤੁਲਤਾ ਰੂਪ ਤੁਲਾਈ ਹੈ ਤੇ ਇਸ ਤਰ੍ਹਾਂ ਸਮਤਾ ਦਾ ਵਿਛਾਉਣਾ ਵਿਛਾਇਆ ਹੋਇਆ, ਹੰਕਾਰ ਦਾ ਤਿਆਗ ਕਰਨਾ ਇਹ ਸਰਾਣਾ ਰੱਖਿਆ ਹੋਇਆ, ਭਗਤੀ ਰੂਪੀ ਸਿਰੋਪੋ ਹੈ, ਭਗਤੀ ਰੂਪੀ ਸਿਰਪੋਸ ਹੈ ਤੇ ਉੱਤੇ ਸਤ ਸੰਤੋਖ ਦਇਆ ਧਰਨ ਰੂਪੀ ਫੁੱਲਾਂ ਦੀ ਕਢਾਈ ਕੀਤੀ ਹੋਈ ਹੈ। ਚਾਰੇ ਮਹਾਂਵਾਕ ਰੂਪ ਜਿਹੜੇ ਨੇ ਇਹ ਸੇਜ ਬੰਧਨ, ਚਾਦਰ ਇਕੱਠੀ ਹੋਣ ਤੋਂ ਰੇਸ਼ਮ ਦੇ ਡੋਰੀਆਂ ਦੇ ਨਾਲ ਬੰਨੇ ਹੁੰਦੇ ਸੀ ਚਾਰੇ ਪਾਵਿਆਂ ਨੂੰ। ਸ਼ਬਦ ਸਪਰਸ਼ ਰੂਪ ਰਸਗੰਧ ਵਿਸ਼ਿਆਂ ਦਾ ਤਿਆਗ ਕਰਨਾ ਇਹ ਫੁੱਲ ਅਰਪਣੇ ਨੇ ਤੇ ਇਸ ਪ੍ਰਕਾਰ ਹੰਕਾਰ ਦਾ ਤਿਆਗ ਕਰਨਾ ਜਿਹੜਾ ਇਹ ਭਾਈ ਚੰਗਾ ਸੋਹਣਾ ਸਰਾਣਾ ਹੈ, ਇਸ ਪ੍ਰਕਾਰ ਦੀ ਇਹ ਸ਼ਰਧਾ ਰੂਪੀ ਸੇਜਾ ਬਣੀ ਹੋਈ ਹੈ। ਤੇ ਇਸ ਕਰਕੇ ਮਹਾਰਾਜ ਸਾਹਿਬ ਵੀ ਕਹਿੰਦੇ ਜਦੋਂ ਇਹੋ ਜਿਹੀ ਸੇਜਾ ਬਣੇ,
ਮਨ ਅਨੰਦ ਭਇਆ ਪ੍ਰਭ ਆਵਤ ਸੁਣਿਆ।
ਇਹ ਸੰਤ ਜਨੋ, ਸਾਡੇ ਮਨ ਹਿਰਦੇ ਵਿੱਚ ਸੁਖ ਸਰੂਪ ਪਰਮੇਸ਼ਰ ਦਾ ਜਿਹੜਾ ਆਨੰਦ ਇਹ ਪ੍ਰਾਪਤ ਹੋਇਆ, ਸੁਖ ਪ੍ਰਾਪਤ ਹੋਇਆ, ਰਸ ਪ੍ਰਾਪਤ ਹੋਇਆ, ਇਹ ਸੁਣਿਆ ਕਿ ਮਨੁੱਖ ਜਨਮ ਵਿੱਚ ਹੀ ਜਿਹੜਾ ਪਰਮੇਸ਼ਰ ਹੈ, ਪ੍ਰਭ ਪਰਮੇਸ਼ਰ ਅਕਾਲ ਪੁਰਖ ਦਾ ਵਾਜਿਬ ਸ਼ਬਦ ਹੈ, ਉਹ ਆਵਤ ਆ ਕੇ ਪ੍ਰਾਪਤ ਹੁੰਦਾ ਹੈ। ਇਹ ਅਸੀਂ ਸੁਣਿਆ ਵੀ ਮਨੁੱਖਾ ਸਰੀਰ ਵਿੱਚ ਆ ਕੇ ਪ੍ਰਾਪਤ ਹੁੰਦਾ, ਹੋਰ ਕਿਸੇ ਜੂਨ ਚ ਨਹੀਂ। ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ, ਜਦੋਂ ਸੰਤ ਜਨਾਂ ਦੀ ਸੰਗਤ ਦੁਆਰਾ ਪਰਮੇਸ਼ਰ ਦਾ ਜਸ ਗਾਇਆ ਤਾਂ ਪ੍ਰਭੂ ਆ ਕੇ ਪ੍ਰਾਪਤ ਹੋ ਗਿਆ, ਐਸਾ ਵੀ ਹੈ। ਜਾਂ ਫਿਰ ਸਤਿਗੁਰਾਂ ਦੇ ਉਪਦੇਸ਼ ਦੁਆਰਾ, ਮਨ ਅਨੰਦ ਪਿਆ ਪ੍ਰਭ ਆਵਤ ਸੁਣਿਆ, ਸਤਿਗੁਰਾਂ ਦੇ ਉਪਦੇਸ਼ ਦੁਆਰਾ ਸਰਵਣ ਮੰਨਣ ਨਿਧਿਆਸਨ ਕਰਕੇ ਤਤ ਤੋਂ ਪਦ ਦਾ ਸੰਸ਼ੋਧਨ ਦੁਆਰਾ ਵੇਦਾਂ ਸ਼ਾਸਤਰਾਂ ਦੁਆਰਾ ਸੁਣਿਆ ਕਿ ਮਨੁੱਖ ਜਨਮ ਵਿੱਚ ਹੀ ਪ੍ਰਭੂ ਹਿਰਦੇ ਵਿੱਚ ਆ ਕੇ ਸਖਿਆਤਾਕਾਰ ਉਹਦੀ ਹੁੰਦੀ ਹੈ। ਭਈ ਪ੍ਰਾਪਤ ਮਾਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਇਹ ਐਸਾ ਸੁਣਿਆ ਹੈ। ਉਸ ਵੇਲੇ ਫਿਰ ਆਨੰਦ ਪ੍ਰਾਪਤ ਹੋਇਆ,
ਪ੍ਰਭ ਮਿਲੇ ਸੁਆਮੇ ਸੁਖ ਹੈ ਗਾਮੇ।
ਜਦੋਂ ਸੁਖ ਸਰੂਪ ਵਿੱਚ ਗਾਮੀ ਗਮਤਾ ਕਰਾਉਣ ਵਾਲੇ, ਆਨੰਦ ਵਿੱਚ ਪਹੁੰਚਾਉਣ ਵਾਲੇ ਸੁਆਮੀ ਮਾਲਕ ਪ੍ਰਭ ਪਰਮੇਸ਼ਰ ਮਿਲੇ, ਮਿਲ ਪਏ, ਤਾਂ ਫਿਰ ਕਹਿੰਦੇ ਉਸ ਵੇਲੇ ਦੱਸ ਦੇਣ
ਚਾਵ ਮੰਗਲ ਰਸ ਭਰੇ।
ਚਾਵ ਨਾਵੇਂ ਚਾ ਦਾ, ਚਾ ਨਾਲ ਮੰਗਲ ਮੰਗਲਾਚਾਰ ਗਾਏ ਤਾਂ ਰਸ ਆਨੰਦ ਦੇ ਨਾਲ ਲਵਾ ਲਭ ਭਰ ਗਏ। ਚਾਵ ਮੰਗਲ ਰਸ ਭਰੇ, ਸਰੀਰ ਵਿੱਚ ਚਾਵ ਉਤਸ਼ਾਹ ਆ ਗਿਆ, ਰਸਨਾ ਕਰਕੇ ਪਰਮੇਸ਼ਰ ਦੇ ਮੰਗਲ ਖੁਸ਼ੀਆਂ ਦੇ ਗੀਤ ਗਾਉਣ ਲੱਗੇ ਤੇ ਮਨ ਕਰਕੇ ਰਸ ਪ੍ਰੇਮ ਦੇ ਸਹਿਤ ਲਬਾ ਲਬ ਭਰ ਗਏ।
ਅੰਗ ਸੰਗ ਲਾਗੇ ਦੁੱਖ ਭਾਗੇ।
ਜਿਵੇਂ ਬੱਚੇ ਨੂੰ ਪਿਤਾ ਆਪਣੇ ਅੰਗ ਗਲੇ ਦੇ ਨਾਲ ਸੰਗ ਨਾਲ ਲਾ ਲੈਂਦਾ, ਇਉਂ ਜਦੋਂ ਮਹਾਰਾਜ ਨੇ ਅੰਗ ਅੰਗਾਂ ਦੇ ਨਾਲ ਸਰੂਪ ਦੇ ਸੰਗ ਨਾਲ ਲਾ ਕੇ ਲੱਗੇ ਜੰਮਣ ਮਰਨ ਦੇ, ਫਿਰ ਜਿਹੜੇ ਸੀ ਉਹ ਦੁੱਖ ਦੁੱਖਾਂ ਦਾ ਨਾਮ ਹੈ, ਭਾਗੇ ਭੱਜ ਗਏ, ਨਿਵਿਰਤ ਹੋ ਗਏ ਹਨ।
ਪ੍ਰਾਣ ਮਨ ਤਨ ਸਭ ਹਰੇ।
ਪ੍ਰਾਣ ਸਵਾਸ ਵਾਹਿਗੁਰੂ ਦਾ ਉਚਾਰਨ ਤੇ ਮਨ ਚਿੱਤ ਵਿੱਚ ਸਾਰਿਆਂ ਫੁਰਨਿਆਂ ਤੋਂ ਜਿਹੜਾ ਰਹਿਤ ਹੋ ਕੇ ਪਰਮੇਸ਼ਰ ਦੇ ਆਨੰਦ ਦੀ ਪ੍ਰਾਪਤੀ ਵਾਲੇ ਜਸ ਦਾ ਉਚਾਰਨ ਕਰਦਾ ਹੈ, ਫਿਰ ਤਨ ਸਰੀਰ ਦੇ ਰੋਮ ਰੋਮ ਵਿੱਚ ਪਰਮੇਸ਼ਰ ਦੇ ਨਾਮ ਦੇ ਸਿਰਨਾਟੇ ਛਿੜਦੇ ਹਨ। ਪ੍ਰਾਣ ਮਨ ਤਨ ਸਭ ਸਾਰੇ ਹਰੇ ਭਰੇ ਹੋ ਗਏ, ਭਾਵ ਸਫਲੇ ਹੋ ਗਏ ਹਨ। ਅਤੇ
ਮਨ ਇੱਛ ਪਾਈ ਪ੍ਰਭ ਧਿਆਈ।
ਜੋ ਮਨ ਚਿੱਤ ਦੇ ਵਿੱਚ ਪ੍ਰਭੂ ਦੀ ਪ੍ਰਾਪਤੀ ਦਾ, ਜੀਵਨ ਮੁਕਤੀ ਦੀ ਇੱਛਾ ਸੀ, ਮਨ ਦੇ ਵਿੱਚ ਇਹ ਸੰਕਲਪ ਸੀ, ਉਹ ਪ੍ਰਭ ਪਰਮੇਸ਼ਰ ਨੂੰ ਧਿਆਈ ਧਿਆਉਣਾ ਕਰੀ। ਜਦੋਂ ਧਿਆਉਣ ਕਰਕੇ ਫਿਰ ਕੀ ਹੋਇਆ, ਪਾਈ ਪ੍ਰਾਪਤ ਕਰ ਲਈ। ਇਸ ਕਰਕੇ ਜਦੋਂ
ਸੰਯੋਗ ਸਾਹਾ ਸੁਭ ਗਣਿਆ,
ਜਦੋਂ ਸੰਤਾਂ ਦੀ ਸੰਗਤ ਦੇ ਵਿੱਚ ਗੁਰੂ ਦੇ ਉਪਦੇਸ਼ ਦਾ ਸੰਯੋਗ ਮਿਲਾਪ ਹੋਇਆ, ਸੰਤਾਂ ਦੀ ਸੰਗਤ ਕਰਕੇ ਜੋ ਗੁਰਾਂ ਦਾ ਸੰਯੋਗ ਮਿਲਾਪ ਹੋਇਆ, ਜਾਂ ਫਿਰ ਗੁਰਾਂ ਦੇ ਮਹਾਂਵਾਕਾਂ ਕਰਕੇ ਜੋ ਆਤਮ ਆਨੰਦ ਦੀ ਪ੍ਰਾਪਤੀ ਦਾ ਸੰਯੋਗ ਹੋਇਆ ਹੈ, ਇਹ ਸੁਭ ਸ੍ਰੇਸ਼ਟ ਸਾਹਾ ਨਾਮ ਲਗਨ ਦਾ ਹੁੰਦਾ ਹੈ। ਲਗਨ ਗਣਿਆ ਵਿਚਾਰਿਆ ਗਿਆ। ਪੁਰਾਣੇ ਸਮੇਂ 'ਚ ਜੋ ਸੀ ਵਿਆਹ ਦਾ ਜਿਹੜਾ ਨਾਂ ਉਹ ਸਾਹ ਸੋਧਦੇ ਸੀ। ਸਾਹਿਬ ਕੀ ਹੈ, ਜਿਹੜਾ ਹਿਸਾਬ ਕਿਤਾਬ ਲਾ ਕੇ ਜੋਤਿਸ਼ ਵਿੱਦਿਆ ਵਾਲੇ ਉਹ ਸ਼ੁਭ ਮਹੂਰਤ ਜਾਣ ਵਾਸਤੇ ਵੀ ਮਹੂਰਤ ਕੱਢਦੇ ਅਤੇ ਉਹਦਾ ਫਿਰ ਜਿਹੜਾ ਵੀ ਆਹ ਚੰਗਾ ਰਹੂਗਾ, ਇਹਦੇ 'ਚ ਕੋਈ ਵਿਘਨ ਨਹੀਂ ਪਊਗਾ। ਇਹ ਐਸਾ ਬ੍ਰਾਹਮਣੀ ਮਤ ਦੇ ਵਿੱਚ, ਗੁਰਮਤਿ ਦੇ ਵੀ ਤਾਂ ਸਾਹ ਗਣੇ ਨਾ ਕਰੇ ਵਿਚਾਰ ਸਾਹੇ ਉੱਪਰੇ ਇਕੰਕਾਰ ਕਿਹਾ, ਇਹ ਇੱਥੇ ਪ੍ਰਮਾਣ ਦਿੱਤਾ ਹੈ। ਸਾਹਾ ਜਿਹੜਾ ਨਾ ਉਹ ਸ੍ਰੇਸ਼ਟ ਦਿਨ ਨੀਯਤ ਕਰਨਾ ਅਤੇ ਇਹ ਦਿਨ ਸ਼ੁਭ ਹੈ, ਉਹ ਦਿਨ ਬੰਨ ਦੇਣਾ ਵੀ ਇਸ ਦਿਨ ਲੜਕੇ ਦਾ ਲੜਕੀ ਦਾ ਵਿਆਹ ਹੋਏਗਾ, ਉਹਨੂੰ ਸਾਹਾ ਸੋਧਣਾ ਕਹਿੰਦੇ। ਤੋ ਇਸ ਕਰਕੇ ਸਾਹ ਸਹਿਤ ਸ੍ਰੇਸ਼ਟਤਾਈ ਦਾ ਜਿਹੜਾ ਦਿਨ ਹੋਵੇ ਉਹ ਪ੍ਰਗਟ ਕਰਨਾ। ਤੋ ਇਸ ਪ੍ਰਕਾਰ ਇਹ ਸਾਹਿਤ ਦੀ ਵਿਚਾਰ ਹੈ। ਕਹਿੰਦੇ ਇਹ ਸ਼ੁਭ ਗਿਣਿਆ ਵਿਚਾਰਿਆ ਜਿਹੜਾ ਵਾਹਿਗੁਰੂ ਪਰਮੇਸ਼ੁਰ ਦੀ ਪ੍ਰਾਪਤੀ ਵਾਲਾ ਜਿਹੜਾ ਸਮਾਂ, ਇਹੀ ਸਭ ਤੋਂ ਸੰਯੋਗ ਵਾਲਾ ਸਮਾਂ ਹੈ, ਇਹੀ ਸ਼ੁਭ ਸ਼ਗਨ ਹੈ।
ਬਿਨਵੰਤ ਨਾਨਕ ਮਿਲੇ ਸ੍ਰੀ ਧਾਰ।
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਹੈ, ਸ੍ਰੀ ਲਕਸ਼ਮੀ ਨੂੰ ਧਰ ਧਾਰਨ ਵਾਲੇ ਸ੍ਰੀ ਧਰ ਜਾਂ ਸ੍ਰੀ ਸੋਭਾ ਸ਼ਕਤੀਆਂ ਦੇ ਧਰ ਧਾਰਨ ਵਾਲੇ ਕੌਣ? ਪਰਮੇਸ਼ੁਰ ਜੀ। ਉਹ ਪਰਮੇਸ਼ੁਰ ਦੇ ਮਿਲੇ ਮਿਲਣੇ ਕਰਕੇ ਦੁਨੀਆਂ ਦੇ ਸਗਲ ਸਾਰੇ ਖਾਣ ਪੀਣ ਆਦਿ ਦੇ ਸੁੰਘਣ ਸਬਸ ਆਦਿ ਦੇ ਜਿਹੜੇ ਨਾ ਇਹ ਹੁਣ ਦੱਸਦੇ ਨੇ ਸਗਲ ਆਨੰਦ,
ਸਗਲ ਆਨੰਦ ਰਸ ਬਣਿਆ।
ਇਹ ਫਿਰ ਉਚਾਰਨ ਕੀਤਾ ਸਤਿਗੁਰੂ ਜੀ ਨੇ, ਤਾਂ ਸਾਰੇ ਹੀ ਖਾਣ ਪੀਣ ਸੁੰਘਣ ਸਪਰਸ਼ ਕਰਨ ਦੇ ਜਿੰਨੇ ਵੀ ਆਨੰਦ ਨੇ, ਇਹਨਾਂ ਆਨੰਦਾਂ ਵਿੱਚੋਂ ਆਤਮ ਆਨੰਦ ਦਾ ਰਸ ਜਿਹੜਾ ਹੈ ਰਸ ਬਣਿਆ, ਬਣ ਗਿਆ ਭਾਵ ਬ੍ਰਹਮਾਨੰਦ ਰੂਪੀ ਰਸ ਪ੍ਰਾਪਤ ਹੋ ਗਿਆ ਹੈ।
ਮਿਲ ਸਖੀਆ ਪੁੱਛੈ ਕਹੋ ਕੰਤਨੀ ਸਾਣੀ।
ਇਹ ਹੁਣ ਇਹਦੇ 'ਚ ਪ੍ਰਮਾਣ ਦਿੰਦੇ ਆ ਸਾਧ ਸਿੰਘ ਜੀ। ਕਹਿੰਦੇ ਜਿਸ ਪ੍ਰਕਾਰ ਵੀ ਇੱਕੋ ਹਾਣ ਦੀਆਂ ਸਹੇਲੀਆਂ ਰਲ ਕੇ ਖੇਡਦੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ, ਆਪਸ ਵਿੱਚ ਹੀ ਪ੍ਰੇਮ ਬੜਾ ਹੁੰਦਾ ਸੀ ਕੁੜੀਆਂ ਦਾ, ਉਹਨਾਂ ਵਿੱਚੋਂ ਇੱਕ ਸਹੇਲੀ ਦਾ ਵਿਆਹ ਹੋ ਗਿਆ ਹੋਵੇ, ਇਹ ਪ੍ਰਮਾਣ ਲਿਆ ਉੱਥੋਂ। ਜਿਸ ਵੇਲੇ ਸਹੁਰੇ ਘਰ ਹੋ ਕੇ ਪੇਕੇ ਘਰ ਵਾਪਸ ਆਉਂਦੀ ਹੈ ਤਾਂ ਫਿਰ ਉਹ ਇਕੱਠੀਆਂ ਹੋ ਕੇ ਇਕਾਂਤ ਦੇ ਵਿੱਚ ਖੇਡਣ ਵਾਲੀਆਂ ਸਹੇਲੀਆਂ ਪੁੱਛਦੀਆਂ ਹਨ ਕਿ ਭੈਣੇ ਤੂੰ ਸੁਣਾ ਤੇਰਾ ਸਹੁਰਾ ਪਰਿਵਾਰ ਕਿਹਾ ਜਾ, ਤੇਰੀ ਸੱਸ ਕਿਹੋ ਜਿਹੀ ਹੈ, ਸਹੁਰਾ ਕੈਸਾ ਹੈ, ਦਰਾਣੀ ਕੈਸੀ ਹੈ, ਜਠਾਣੀ ਕੈਸੀ ਹੈ। ਉਹ ਸਹੁਰੇ ਘਰ ਤੋਂ ਆਈ ਸਹੇਲੀ ਸਭ ਨੂੰ ਦੱਸਦੀ ਜਾਂਦੀ, ਉਹ ਸਹੇਲੀਆਂ ਨੂੰ ਜਿਵੇਂ ਪੁੱਛਦੀਆਂ ਨੂੰ ਉਹ ਦੱਸਦੀ ਜਾਂਦੀ ਹੈ, ਮੇਰੀ ਸੱਸ ਮੇਰੀ ਮਾਂ ਵਾਂਗੂੰ ਪ੍ਰੇਮ ਕਰਦੀ ਹੈ, ਮੇਰੀ ਨਣਦ ਮੈਨੂੰ ਭੈਣਾਂ ਵਾਂਗੂੰ ਸਹੇਲੀਆਂ ਵਾਂਗੂੰ, ਅਤੇ ਦੇਵਰ ਮੇਰਾ ਭਰਾ ਦੀ ਤਰ੍ਹਾਂ, ਜੇਠ ਮੇਰਾ ਭਰਾ ਦੀ ਤਰ੍ਹਾਂ, ਇਹ ਸਾਰਾ ਕੁਝ ਦੱਸਦੀ ਜਾਂਦੀ। ਪਰ ਜਦੋਂ ਉਹ ਸਹੇਲੀਆਂ ਫਿਰ ਉਹਨੂੰ ਪੁੱਛਦੀਆਂ ਵੀ ਭੈਣੇ ਇਉਂ ਦੱਸ ਵੀ ਹੋਰ ਤਾਂ ਤੈਂ ਦੱਸਦਾ ਸਾਰਾ, ਤੇਰੇ ਪਤੀ ਦਾ ਅਤੇ ਮਿਲਾਪ ਜਦੋਂ ਤੇਰੇ ਨਾਲ ਹੋਇਆ ਉਹ ਸੁੱਖ ਕੈਸਾ ਹੈ, ਕਿਉਂਕਿ ਅਜੇ ਸਾਨੂੰ ਪਤੀ ਨਹੀਂ ਮਿਲਿਆ, ਪਤੀ ਪ੍ਰਾਪਤੀ ਦਾ ਸੁੱਖ ਦੱਸ ਕਹਿਦਾ, ਤੇਰਾ ਪਤੀ ਕੈਸਾ ਹੈ, ਉਦੋਂ ਕਿੰਨਾ ਕੁ ਆਨੰਦ ਤੈਨੂੰ ਪ੍ਰਾਪਤ ਹੋਇਆ। ਤਾਂ ਉਸ ਵੇਲੇ ਪ੍ਰੇਮ ਦੇ ਰਸ ਵਿੱਚ ਭਰੀ ਹੋਈ ਉਸ ਆਨੰਦ ਨੂੰ ਯਾਦ ਕਰਕੇ ਚੁੱਪੇ ਕਰ ਜਾਂਦੀ ਹੈ, ਬੋਲਦੀ ਨਹੀਂ ਅਤੇ ਆਪਣਾ ਮੂੰਹ ਢੱਕ ਲੈਂਦੀ ਹੈ, ਕਹਿੰਦੀ ਇਹ ਨਹੀਂ ਗੱਲ ਦੱਸਣ ਵਾਲੀ ਹੈ। ਪੁਰਾਣੇ ਸਮੇਂ ਦੇ ਅੰਦਰ ਲੜਕੀਆਂ ਇਹ ਪਰਣ ਪਾਲਦੀਆਂ ਸੀ ਅਤੇ ਲੜਕੇ ਵੀ ਪਾਲਦੇ ਸੀ, ਕਿ ਗ੍ਰਿਸਤੀ ਜੀਵਨ ਦਾ ਜਿਹੜਾ ਪਤੀ ਪਤਨੀ ਦਾ ਮੇਲ ਹੈ ਉਹਨੂੰ ਪੜਦੇ ਆਪਸ ਵਿੱਚ ਹੀ ਉਹ ਪੜਦਾ ਇੱਕ ਦੂਜੇ ਦਾ ਰੱਖਦੇ, ਨਾ ਤਾਂ ਲੜਕੀ ਦੱਸਦੀ ਸੀ ਅਤੇ ਨਾ ਲੜਕਾ ਦੱਸਦਾ ਸੀ। ਅਤੇ ਹੁਣ ਦਾ ਹਿਸਾਬ ਕਿਤਾਬ ਤਾਂ ਕਲਯੁਗ ਦਾ ਨਾ, ਇਹਦਾ ਪ੍ਰਮਾਣ ਮਹਾਰਾਜ ਸਾਹਿਬ ਨੇ ਹੋਰ ਜਗ੍ਹਾ ਵੀ ਦਿੱਤਾ ਹੈ। ਕਹਿੰਦੇ ਕੁਆਰ ਕੰਨਿਆ ਜੈਸੇ ਸੰਗ ਸਹੇਰੀ, ਕੁਆਰੀਆਂ ਲੜਕੀਆਂ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨਾ, ਪ੍ਰੈ ਵਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਪੀਤਰ ਆਇਓ, ਤਬ ਮੁਖ ਕਾਜ ਲਜੋ। ਫਿਰ ਜਦੋਂ ਪਤੀ ਬਾਰੇ ਪੁੱਛਿਆ ਉਹਦੇ ਮੂੰਹ ਢੱਕ ਕੇ ਨਾ ਸ਼ਰਮ ਮੰਨਦੀ ਹੈ, ਕਹਿੰਦੀ ਨਾ ਇਹ ਨਹੀਂ ਗੱਲ ਦੱਸਣ ਵਾਲੀ, ਜਦੋਂ ਤੁਹਾਨੂੰ ਪਤੀ ਮਿਲੂਗਾ ਤੁਹਾਨੂੰ ਆਪ ਹੀ ਸੁੱਖ ਦਾ ਪਤਾ ਲੱਗ ਜੂ। ਇਹ ਹੁਣ ਪ੍ਰਮਾਣ ਦਿੱਤਾ ਹੈ ਮਹਾਰਾਜ ਸਾਹਿਬ ਨੇ, ਦੁਬਾਰੇ ਬੋਲ ਦਿਓ ਜੀ।
ਮਿਲ ਸਖੀਆ ਪੁੱਛੈ ਕਹੋ ਕੰਤਨੀ ਸਾਣੀ,
ਤੇ ਉਸ ਵੇਲੇ ਪੁੱਛਦੀਆਂ ਨੇ ਮਹਾਤਮਾ ਰੂਪ ਸਖੀ ਜਿਹੜੀਆਂ ਨੇ ਮਹਾਤਮਾ ਰੂਪ ਸਖੀ ਨੂੰ ਜਦੋਂ ਪਤੀ ਪਰਮਾਤਮਾ ਦੀ ਵਾਹਿਗੁਰੂ ਕਿਸੇ ਸੰਤ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਉਸ ਵੇਲੇ ਫਿਰ ਉਹ ਸੰਗਤ ਵਿੱਚ ਜਗਿਆਸੂ ਰੂਪ ਜਿਹੜੀਆਂ ਸਖੀਆਂ ਮਿਲ ਕੇ ਪੁੱਛਦੀਆਂ ਨੇ ਕਿ ਸੰਤ ਜਨੋ, ਸਾਨੂੰ ਅਜੇ ਵਾਹਿਗੁਰੂ ਮਿਲਿਆ ਨਹੀਂ, ਅਸੀਂ ਤੁਹਾਡੇ ਸਾਥੀ ਹਾਂ ਅਤੇ ਤੁਸੀਂ ਕਿਰਪਾ ਕਰਕੇ ਦੱਸੋ ਉਹਦੀ ਪ੍ਰਾਪਤੀ ਕੈਸੇ ਹੋਈ ਹੈ, ਕਹੋ ਕੰਤ ਨਿਸ਼ਾਨੀ। ਤਾਂ ਉਸ ਵੇਲੇ ਸਾਧ ਸਿੰਘ ਜੀ, ਜਿਸ ਤਰ੍ਹਾਂ ਉਹ ਇਸਤਰੀ ਦਾ ਸੁਭਾਅ ਹੈ, ਉਹ ਸਹੁਰੇ ਪਰਿਵਾਰ ਦੀਆਂ ਗੱਲਾਂ ਸਹੇਲੀਆਂ ਪੁੱਛਦੀਆਂ ਨੇ, ਤਾਂ ਫਿਰ ਜਗਿਆਸੂ ਰੂਪ ਇਸਤਰੀਆਂ ਰਲ ਕੇ ਸਾਧਨਾ ਕਰਨ ਵਾਲੀਆਂ ਪੁੱਛਦੀਆਂ ਨੇ ਕਿ ਪਰਮੇਸ਼ਰ ਦੇ ਰੂਪ ਪਤੀ ਪ੍ਰਾਪਤੀ ਉਹ ਕੈਸਾ ਹੈ, ਅਤੇ ਉਹਨਾਂ ਪਾਸੋਂ ਪੁੱਛਦੇ ਨੇ ਕਿ ਵਿਰਾਗ ਦਾ ਆਨੰਦ ਕੈਸਾ ਹੈ ਜੀ, ਵਿਵੇਕ ਦਾ ਆਨੰਦ ਕੈਸਾ ਹੈ, ਈਸ਼ਵਰ ਦਾ ਸਰੂਪ ਕੈਸਾ ਹੈ, ਮਾਇਆ ਦਾ ਸਰੂਪ ਕੈਸਾ ਹੈ, ਇਤਿਹਾਦਕ ਮਹਾਤਮਾ ਰੂਪ ਸਿੰਘ ਸਭ ਕੁਝ ਦੱਸੀ ਜਾਂਦੀ ਹੈ। ਉਹ ਵੀ ਭਾਈ ਵਿਵੇਕ ਐਸਾ ਹੈ, ਵਿਰਾਗ ਐਸਾ ਹੈ, ਇਹ ਸਭ ਕੁਝ ਦੱਸਦੀ ਹੈ। ਜਿਸ ਵੇਲੇ ਜਗਿਆਸੂ ਰੂਪ ਇਸਤਰੀ ਮਿਲ ਕੇ ਉਹ ਪੁੱਛਦੇ ਆ ਕਿ ਤੈਨੂੰ ਪਤੀ ਪਰਮੇਸ਼ਰ ਦਾ ਸਰੂਪ ਪ੍ਰਾਪਤ ਹੋਇਆ, ਪਰਮਾਤਮਾ ਦੀ ਨਿਸ਼ਾਨੀ ਦੱਸ, ਕਹੋ ਕੰਤ ਨਿਸ਼ਾਨੀ, ਉਹਦਾ ਆਨੰਦ ਕਿਹਾ ਜਾ ਹੈ। ਤਾਂ ਫਿਰ ਉਸਦੀ ਇਹ ਬਿਰਤੀ ਪ੍ਰੇਮ ਰਸ ਦੇ ਵਿੱਚ ਅੱਗੇ ਦੱਸਦੇ ਹਨ ਜੇ,
ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ।
ਉਹਦੀ ਬਿਰਤੀ ਪ੍ਰੇਮ ਰਸ ਵਿੱਚ ਐਨ ਗੁੜਚ ਹੋ ਜਾਂਦੀ ਹੈ, ਉਸ ਆਨੰਦ ਨੂੰ ਯਾਦ ਕਰਕੇ ਜਦੋਂ ਵਾਹਿਗੁਰੂ ਦੀ ਸਿੱਖਿਆ ਤਾਕਾਰ ਹੋਈ, ਬ੍ਰਹਮਾਕਾਰ ਹੋਈ, ਕੁਝ ਬੋਲ ਨਹੀਂ ਸਕਦੀ, ਫਿਰ ਰਸ ਦੇ ਵਿੱਚ ਭਰੀ ਹੋਈ ਹੈ, ਉਹ ਪਤੀ ਪਰਮੇਸ਼ਰ ਦੇ ਆਨੰਦ ਨੂੰ ਬੋਲ ਕੇ ਨਹੀਂ ਦੱਸ ਸਕਦੀ, ਉਹਦਾ ਆਨੰਦ ਕਥਨ ਤੋਂ ਰਹਿਤ ਹੈ। ਇਹ ਬਾਹਜ ਪ੍ਰਮਾਣ ਦਿੱਤਾ ਹੈ ਸਾਧ ਸਿੰਘ ਜੀ। ਕਬੀਰ ਸਾਹਿਬ ਨੇ ਕਿਹਾ, ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀ, ਕੀ ਕਿਹਾ ਜਾਏਗਾ, ਗੂੰਗੇ ਕੋਲ ਜ਼ਮਾਨ ਨਹੀਂ ਹੈ। ਕਥਨ ਕਹਾਉਣ ਕੋ ਸੋਝੀ ਨਾਹੀ, ਜੋ ਪੇਖੈ ਤਿਸ ਬਣ ਆਵੈ। ਇਸ ਕਰਕੇ ਹੋਰ ਵੀ ਬਹੁਤ ਸਾਰੇ ਪ੍ਰਮਾਣ ਗ੍ਰੰਥਾਂ ਚ ਇਸ ਪ੍ਰਕਰਨ ਦੇ ਮਿਲਦੇ। ਕਹਿੰਦੇ, ਕੰਤ ਮਿਲੇ ਤੇ ਪੁੱਛਣ ਸਈਆਂ, ਸਾਤੋਂ ਹੁਣ ਸ਼ਰਮਾਉਣਾ ਕੀ। ਹੁਣ ਸਾਤੋਂ ਕਿਉਂ ਸ਼ਰਮਾਉਣੀ ਹੈ, ਸਾਡੇ ਵਿੱਚੋਂ ਹੀ ਗਈਆਂ। ਕਹਿੰਦੇ ਫਿਰ ਜਵਾਬ ਇੱਕੋ ਹੀ ਦਿੱਤਾ ਹੈ, ਜੋ ਜਾਊ ਸੋ ਜਾ ਕੇ ਦੇਖੂ, ਕਹਿ ਕਹਿ ਕੇ ਪਛਤਾਉਣਾ ਕੀ। ਇਸੇ ਤਰ੍ਹਾਂ ਵਾਹਿਗੁਰੂ ਦੇ ਆਨੰਦ ਨੂੰ ਜੋ ਉਸ ਅਵਸਥਾ 'ਚ ਜਾਏਗਾ ਭਾਈ, ਉਹੀ ਆਨੰਦ ਮਾਣੇਗਾ, ਵਿਆਖਿਆ ਨਹੀਂ ਉਹਦੀ ਹੋ ਸਕਦੀ। ਸੋ ਇਸ ਕਰਕੇ ਬ੍ਰਹਮ ਦਾ ਸੁੱਖ ਕੈਸਾ ਹੈ, ਬ੍ਰਹਮ ਕੈਸਾ ਹੈ, ਇਹਦੇ ਬਾਰੇ ਤਾਂ ਚੁੱਪ ਹੀ ਹੈ ਭਾਈ, ਆਪ ਹੀ ਕੋ ਪਾਏ ਕੇ ਚੁੱਪ ਚਾਪ ਕੀਜੀਏ ਵਾਲੀ ਅਵਸਥਾ ਹੈ। ਭਗਵਾਨ ਰਾਮ ਜੀ ਨੂੰ ਇੱਕ ਵਾਰੀ ਫੁਰਨਾ ਫੁਰਿਆ, ਉਹਨਾਂ ਨੇ ਵਿਸ਼ਿਸ਼ਟ ਆਪਣੇ ਗੁਰਦੇਵ ਨੂੰ ਪੁੱਛਿਆ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦੀ ਸਿੱਖਿਆ ਦਾ ਕਾਰਜ ਸੀ, ਬ੍ਰਹਮ ਕੈਸਾ ਹੈ। ਵਸਿਸ਼ਠ ਜੀ ਚੁੱਪ ਕਰ ਗਏ। ਰਾਮ ਜੀ ਫਿਰ ਬੋਲੇ, ਕਹਿਣ ਲੱਗੇ, ਗੁਰਦੇਵ ਮੈਂ ਪ੍ਰਸ਼ਨ ਕੀਤਾ ਸੀ, ਤੁਸੀਂ ਧਿਆਨ ਨਾਲ ਨਹੀਂ ਸੁਣਿਆ ਕਿ ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਕੈਸਾ ਹੈ। ਉਹ ਫਿਰ ਚੁੱਪ ਰਹੇ। ਤੀਸਰੀ ਵਾਰ ਰਾਮ ਜੀ ਕਹਿਣ ਲੱਗੇ, ਗੁਰਦੇਵ ਤੁਹਾਡੇ ਕੋਲ ਮੇਰੇ ਪ੍ਰਸ਼ਨ ਦਾ ਉੱਤਰ ਨਹੀਂ, ਜਾਂ ਫਿਰ ਤੁਸੀਂ ਦੱਸਣਾ ਨਹੀਂ ਚਾਹੁੰਦੇ। ਕਹਿੰਦੇ, ਹੇ ਰਾਮ, ਐਸੀ ਕੋਈ ਬਾਤ ਨਹੀਂ ਕਿ ਮੇਰੇ ਕੋਲ ਉੱਤਰ ਨਹੀਂ ਹੈ, ਔਰ ਐਸੀ ਵੀ ਕੋਈ ਬਾਤ ਨਹੀਂ ਕਿ ਮੈਂ ਦੱਸਣਾ ਨਹੀਂ ਚਾਹੁੰਦਾ। ਕਹਿੰਦੇ, ਫਿਰ ਮੈਂ ਦੱਸਿਆ ਨਹੀਂ। ਕਹਿੰਦੇ, ਮੈਂ ਤਾਂ ਕਦੋਂ ਦਾ ਦੱਸ ਦਿੱਤਾ। ਕਹਿੰਦੇ ਜੀ, ਆ ਰਿਸ਼ੀ ਗਣ ਬੈਠੇ ਨੂੰ ਸਾਰੇ, ਤੁਸੀਂ ਤਾਂ ਦੱਸਿਆ ਨਹੀਂ। ਕਹਿੰਦੇ, ਕੀ ਕੀਤਾ ਮੈਂ? ਕਹਿੰਦੇ, ਤੁਸੀਂ ਚੁੱਪ ਹੀ ਕਰ ਗਏ। ਕਹਿੰਦੇ, ਫਿਰ ਉਹਦਾ ਆਨੰਦ ਦੇ ਵਿੱਚ ਚੁੱਪ ਹੀ ਹੈ, ਬ੍ਰਹਮ ਦੀ ਵਿਆਖਿਆ ਚੁੱਪ ਹੈ, ਉੱਥੇ ਅੱਖਰ ਕੋਈ ਨਹੀਂ ਹੈ। ਸੋ ਇਸ ਕਰਕੇ ਉਹ ਪ੍ਰਕਰਨ ਇੱਥੇ ਲਿਆ ਵੀ, ਕਥਨ ਕਹਾਉਣ ਕੋ ਸੋਝੀ ਨਾਹੀਂ, ਜੋ ਪੇਖ ਹੈ ਤਿਸ ਬਣ ਆਵੈ, ਉਹਨੂੰ ਇਹ ਆਨੰਦ ਪ੍ਰਾਪਤ ਹੁੰਦਾ ਹੈ।
ਗੁਣ ਗੂੜ ਗੁਪਤ ਅਪਾਰ ਕਰਤੇ,
ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਕਰਤੇ ਕਰਨਹਾਰ ਸ੍ਰਿਸ਼ਟੀ ਦੇ ਰਚਣ ਵਾਲਾ ਜਿਹੜਾ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ, ਅਤੇ ਉਹ ਐਸਾ ਜਿਹੜਾ ਪੁਰਖ ਹੈ, ਉਹਦੇ ਜਿਹੜੇ ਗੁਣ ਖੂਬੀਆਂ ਸ੍ਰੇਸ਼ਟ ਗੂੜ ਡੂੰਘੇ ਅਤੇ ਗੁਪਤ ਗੁੱਝੇ ਨੇ, ਗੁਪਤ ਹੈ ਨਾ ਸ਼ਬਦ ਪਿਆ ਗਿਆ, ਇਸ ਕਰਕੇ ਐਸਾ ਪਰਮੇਸ਼ਰ ਵਾਹਿਗੁਰੂ ਹੈ ਤੇ ਜਿਸ ਨੂੰ
ਨਿਗਮ ਅੰਤ ਨਾ ਪਾਵਹੇ,
ਜਿਨ੍ਹਾਂ ਦਾ ਨਿਗਮ ਨਾਮ ਵੇਦ ਹੈ, ਜਦੋਂ ਵੇਦ ਵੀ ਅੰਤ ਨਹੀਂ ਪਾ ਸਕਿਆ, ਹੋਰ ਹੋਰ ਕੌਣ ਅੰਤ ਪਾਏਗਾ? ਉਹ ਵੀ ਅੰਤ ਨਹੀਂ ਪਾ ਸਕਦਾ ਹੈ। ਨਾ ਤਾਂ ਵੇਦ ਪਰਮਾਤਮਾ ਦਾ ਅੰਤ ਪਾ ਸਕਦਾ ਹੈ ਅਤੇ ਨਾ ਪਰਮਾਤਮਾ ਦੇ ਨਾਲ ਜਿਹੜੇ ਇੱਕ ਮਿਕ ਹੋ ਗਏ ਨੇ ਉਹਨਾਂ ਦੇ ਬਾਬਤ ਵੀ ਕਿਹਾ ਵੀ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜਾਂ ਫਿਰ ਕਿਹਾ ਮਹਿਮਾ ਨਾ ਜਾਣਾ ਵੇਦ, ਮਹਿਮਾ ਨਹੀਂ ਜਾਣ ਸਕਦੇ ਵੇਦ। ਐਸਾ ਪਰਮੇਸ਼ੁਰ ਹੈ, ਐਸੇ ਪਰਮੇਸ਼ੁਰ ਦੇ ਪਿਆਰੇ ਜਿਹੜੇ ਉਹਦਾ ਰੂਪ ਹੋ ਗਏ ਹਨ, ਉਹ ਵੇਦ ਵੀ ਉਹਦਾ ਅੰਤ ਨਹੀਂ ਪਾ ਸਕਦੇ। ਬਲਕਿ ਨੇਤ ਨੇਤ ਕਥੰਤ ਵੇਦਾ, ਬੇਅੰਤ ਬੇਅੰਤ ਜ਼ਰੂਰ ਕਹਿੰਦੇ ਹਨ। ਸੋ ਇਸ ਪ੍ਰਕਾਰ ਦੱਸਦੇ ਹਨ ਜੇ
ਭਗਤ ਭਾਏ ਧਿਆਏ ਸੁਆਮੀ।
ਇਸ ਕਰਕੇ ਹੇ ਜਗਿਆਸੂ ਰੂਪ ਸਖੀ, ਭਗਤ ਪਾਏ ਪ੍ਰੇਮਾ ਭਗਤੀ ਕਰਕੇ ਉਹ ਸੁਆਮੀ ਮਾਲਕ ਪਰਮੇਸ਼ੁਰ ਨੂੰ ਧਿਆਏ, ਧਿਆਉਣਾ ਕਰ, ਧਿਆ ਕਰ, ਬਿਰਤੀ ਕਰਕੇ
ਸਦਾ ਹਰ ਗੁਣ ਗਾਵੇ,
ਰਸਨਾ ਕਰਕੇ ਸਦਾ ਨਾਮ ਹਮੇਸ਼ਾ ਦਾ, ਹਮੇਸ਼ਾ ਹੀ ਹਰੀ ਪਰਮੇਸ਼ੁਰ ਦੇ ਗੁਣਾਂ ਨੂੰ ਗਾਵੇ, ਗਾਉਣਾ ਕਰੋ।
ਸਗਲ ਗੁਣ ਸੁਗਿਆਨ ਪੂਰਨ,
ਜੋ ਸਖੀ ਆਪਣੇ ਪਰਮੇਸ਼ੁਰ ਵਾਹਿਗੁਰੂ ਅੰਤਰਜਾਮੀ, ਸਾਰੀ ਤੁਕ ਇਕੱਠੀ ਬੋਲੋ ਜੀ, ਇਹਦਾ ਫਿਰ ਅਰਥ ਚੰਗਾ ਬਣੂਗਾ।
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਪਾਣੀ,
ਜਿਹੜੇ ਸਖੀ ਆਪਣੇ ਪ੍ਰਭ ਪਰਮੇਸ਼ੁਰ ਨੂੰ ਪਾਣੀ ਭਾ ਗਈ, ਭਾਵ ਚੰਗੀ ਲੱਗੀ ਹੈ, ਉਸ ਨੂੰ ਸਤ ਸੰਤੋਖ ਦਇਆ ਧਰਮ ਆਦਿ ਇਹ ਸਗਲ ਸਾਰੇ ਗੁਣ ਜਿਹੜੇ ਨੇ ਇਹ, ਅਤੇ ਸ੍ਰੇਸ਼ਟ ਗਿਆਨ, ਪੂਰਨ ਗਿਆਨ ਜਿਹੜਾ ਅਪਰੋਕਸ਼ ਬ੍ਰਹਮ ਗਿਆਨ, ਇਹ ਪੂਰਾ ਪ੍ਰਾਪਤ ਹੋ ਜਾਂਦਾ ਹੈ।
ਬਿਨਵੰਤ ਨਾਨਕ ਰੰਗ ਰਾਤੀ।
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਹਨ ਕਿ ਜੋ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਜੀਵ ਰੂਪ ਇਸਤਰੀ ਰਾਤੀ, ਜਗਿਆਸੂ ਰੂਪ ਇਸਤਰੀ ਰਾਤੀ ਰੰਗੀ ਹੋਈ ਹੈ,
ਪ੍ਰੇਮ ਸਹਿਜ ਸਮਾਣੀ,
ਉਹ ਪ੍ਰੇਮ ਕਰਕੇ ਸਹਿਜ ਸ਼ਾਂਤੀ ਪੂਰਵਕ ਵਾਹਿਗੁਰੂ ਵਿੱਚ ਸਮਾਣੀ ਅਭੇਦ ਹੋ ਗਈ ਹੈ,
ਸੁਖ ਸੋਹਿਲੜੇ ਹਰ ਗਾਵਣ ਲਾਗੇ।
ਜਦੋਂ ਸੰਤ ਜਨ ਸੁਖ ਸਰੂਪ ਹਰ ਪਰਮੇਸ਼ੁਰ ਦੇ ਸੋਹਿਲੜੇ ਆਨੰਦ ਦੇ ਗੀਤ ਅਧਿਕਾਰੀਆਂ ਦੇ ਤਾਈਂ ਗਾਵਣ ਗਾਉਣ ਲਾਗੇ ਲੱਗੇ, ਜੋ ਉਹਨਾਂ ਸੰਤ ਜਿਨ੍ਹਾਂ ਦੇ, ਫਿਰ ਅੱਗੇ ਦੱਸਦੇ ਨੇ ਸਾਜਨ
ਸਾਜਨ ਸਰਸਿਆੜੇ ਦੁੱਖ ਦੁਸ਼ਮਨ ਭਾਗੇ,
ਜੋ ਉਹਨਾਂ ਸੰਤ ਜਿਨ੍ਹਾਂ ਦੇ ਸਾਜਨ ਸੱਜਣ ਅਧਿਕਾਰੀ ਹਨ ਔਰ ਸਰਸਿਆੜੇ ਸਹਿਤ ਰਸ ਦੇ ਹੋ ਗਏ। ਇਸ ਕਰਕੇ ਜਿਹੜਾ ਸਰਵਣ ਮੰਨਣ ਅਧਿਆਸਨ ਤੱਤ ਤੋਂ ਪਦ ਦਾ ਸੰਸ਼ੋਧਨ ਰੂਪ ਸਾਜਨ ਸਰਸਿਆੜੇ ਦੁੱਖ ਦੁਸ਼ਮਣ ਭਾਗੇ, ਸਰਵਣ ਹੈ, ਮੰਨਣ ਹੈ, ਨਿਧਿਆਸਨ ਹੈ, ਤਤ ਨੂੰ ਪਾਦਾ ਸੰਸ਼ੋਧਨ ਹੈ, ਇਹ ਜਿਹੜੇ ਐਸਾ ਗੁਣ ਜਿਹੜੇ ਸ਼ੁਭ ਬਣੇ, ਇਹ ਸ਼ੁਭ ਗੁਣ ਸੱਜਣ ਸਹਿਤ ਰਸ ਦੇ ਹੋ ਗਏ, ਅਤੇ ਦੁੱਖ ਜਿਹੜੇ ਦੇਣ ਵਾਲੇ ਕਿਹੜੇ ਸੀ? ਕਾਮ ਕ੍ਰੋਧ ਲੋਭ ਅਹੰਕਾਰ, ਇਹ ਦੁਸ਼ਮਣ ਸੀ, ਦੁੱਖ ਦੁਸ਼ਮਣ ਭਾਗੇ, ਇਹ ਬੈਰੀ ਜਿਹੜੇ ਭਾਗੇ ਭੱਜ ਗਏ ਜੇ।
ਸੁਖ ਸਹਿਜ ਸਰਸੇ ਹਰ ਨਾਮ ਰਹਸੇ।
ਕਹਿੰਦੇ ਜਦੋਂ ਪਰਮੇਸ਼ੁਰ ਵਾਹਿਗੁਰੂ ਦੇ ਇਸ ਬੰਦਗੀ ਕਰਨ ਵਾਲੇ ਸਹਿਜ ਅਵਸਥਾ ਦੇ ਸੁਖ ਦੇ ਵਿੱਚ ਹੋ ਗਏ, ਨਾਮ ਦੇ ਰਸ ਦੇ ਵਿੱਚ ਰਸੇ ਗਏ, ਜਦੋਂ
ਪ੍ਰਭ ਆਪ ਕਿਰਪਾ ਧਾਰੀਆ,
ਜਦੋਂ ਪ੍ਰਭ ਪਰਮੇਸ਼ੁਰ ਨੇ ਆਪ ਹੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰੀਆ ਧਾਰਨ ਕੀਤੀ, ਤਾਂ ਹਰ ਪਰਮੇਸ਼ੁਰ ਨਾਮ ਦੇ ਉਸ ਨਾਮ ਨੂੰ, ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਰਹਿਸੇ ਆਨੰਦਿਤ ਹੋਏ, ਪ੍ਰਸੰਨ ਹੋ ਗਏ, ਸਹਿਜ ਗਿਆਨ ਸਰੂਪ ਦੇ ਸੁਖ ਆਨੰਦ ਕਰਕੇ ਸਰਸੇ ਸਹਿਤ ਰਸਦੇ ਹੋ ਗਏ। ਇਸ ਪ੍ਰਕਾਰ ਦੱਸਦੇ ਹਨ ਜੀ,
ਹਰ ਚਰਨ ਲਾਗੇ ਸਦਾ ਜਾਗੇ,
ਜੋ ਮਹਾਤਮਾ ਜਨ ਹਰ ਪਰਮੇਸ਼ੁਰ ਦੇ ਚਰਨਾਂ ਕਮਲ ਵਿੱਚ ਲਾਗੇ ਲੱਗੇ ਨੇ, ਤੇ ਉਹ ਫਿਰ ਗਿਆਨ ਅਵਸਥਾ ਵਿੱਚ ਸਦਾ ਜਾਗੇ, ਅਵਿਦਿਆ ਦੀ ਨੀਂਦ ਤੋਂ ਜਾਗੇ ਹਨ,
ਮਿਲੇ ਪ੍ਰਭ ਵਨਵਾਰੀਆ,
ਉਹਨਾਂ ਨੂੰ ਪ੍ਰਭੂ ਪਰਮੇਸ਼ੁਰ ਸੰਸਾਰ ਵਣ ਦਾ ਮਾਲਕ, ਸੰਸਾਰ ਬਾਗ ਦਾ ਬਾਨੀ ਹੈ ਪਰਮੇਸ਼ੁਰ, ਉਹ ਮਿਲੇ ਮਿਲ ਜਾਂਦਾ ਹੈ, ਕਿਉਂਕਿ ਉਹ ਹਮੇਸ਼ਾ ਗਿਆਨ ਅਵਸਥਾ ਵਿੱਚ ਜਾਗ ਆਏ ਹਨ।
ਸ਼ੁਭ ਦਿਵਸ ਆਏ ਸਹਿਜ ਪਾਏ,
ਉਹਨਾਂ ਗਿਆਨਵਾਨਾਂ ਸੰਤ ਜਨਾਂ ਦੇ ਗਿਆਨ ਦੇ ਸ਼ੁਭ ਸ੍ਰੇਸ਼ਟ ਦਿਨਸ ਦਿਵਸ ਨਾਮੇ ਦਿਨ ਤੇ ਆ ਗਏ ਹੈ। ਇਸ ਕਰਕੇ ਸਹਿਜ ਸ਼ਾਂਤੀ ਗੁਣਾਂ ਨੂੰ ਪਾਏ ਪ੍ਰਾਪਤ ਕਰਕੇ ਫਿਰ
ਸਗਲ ਨਿਧ ਪ੍ਰਭ ਪਾਗੇ,
ਸਗਲ ਸਾਰਿਆਂ ਨਿਧ ਖਜ਼ਾਨਿਆਂ ਦੇ ਪ੍ਰਭ ਮਾਲਕ ਪਰਮੇਸ਼ੁਰ ਦੇ ਨਾਮ ਵਿੱਚ ਪਾਗੇ ਰੰਗੇ ਗਏ, ਸਾਰੇ ਖਜ਼ਾਨੇ ਪਰਮੇਸ਼ੁਰ ਦੇ ਪਾਗੇ ਚਰਨਾਂ ਦੇ ਵਿੱਚ ਪੱਗ ਨਾਮ ਪੈਰਾਂ ਦਾ ਹੁੰਦਾ, ਪੱਗ ਚਰਨਾਂ ਦੇ ਵਿਚ ਹੀ ਪ੍ਰਾਪਤ ਹੋ ਗਏ।
ਬਿਨਵੰਤ ਨਾਨਕ ਸਰਨ ਸੁਆਮੀ,
ਬਿਨਵੰਤ ਸਤਿਗੁਰੂ ਮਹਾਰਾਜ ਸਾਹਿਬ ਬੇਨਤੀ ਪੂਰਵ ਕਥਨ ਕਰਦੇ ਨੇ ਸਤਿਗੁਰੂ ਜੀ ਕਿ ਉਹ ਸਵਾਮੀ ਮਾਲਕ ਪਰਮੇਸ਼ਵਰ ਦੀ ਸਰਨ ਓਟ ਵਿਚ ਪੈ ਕੇ ਹਰ ਪਰਮੇਸ਼ਵਰ ਦੇ ਸੰਤ ਜਨ ਸਦਾ ਹਮੇਸ਼ਾ ਤੇ ਅੱਗੇ ਬਿਨਵੰਤ ਨਾਨਕ ਸਰਨ ਸਵਾਮੀ ਜਦੋਂ ਪੈ ਗਏ ਹਮੇਸ਼ਾ ਹੀ
ਸਦਾ ਹਰ ਜਨ ਤਾਗੇ,
ਉਹਦੇ ਵਿੱਚ ਸਦਾ ਹਮੇਸ਼ਾ ਹੀ ਤਾਗੇ। ਤੱਗੇ ਤੱਤਵ ਗਿਆਨ ਦਾ ਨਾਮ ਹੈ, ਗਿਆਨਵਾਨ ਹੋ ਗਏ, ਸਦਾ ਬ੍ਰਹਮ ਵਿੱਚ ਇਸਤਿਤ ਹੋਏ ਰਹਿੰਦੇ ਨੇ ਫਿਰ। ਸਦਾ ਹਰ ਜਨ ਤਾਗੇ ਤੇ ਤਾਗੇ ਦੀ ਨਿਆਈ ਅਨਸੂਤ ਹੋ ਕੇ ਨਿਭਦੇ ਨੇ ਫਿਰ ਉਹ, ਜਿਵੇਂ ਮੋਤੀਆਂ ਦੇ ਹਾਰ ਵਿੱਚ ਤਾਗਾ ਹੁੰਦਾ ਸਾਰਿਆਂ ਨੂੰ ਇਕੱਠੇ ਰੱਖਦਾ ਮੋਤੀਆਂ ਨੂੰ, ਉਹ ਪਰਮੇਸ਼ੁਰ ਨੂੰ ਵਿਆਪਕ ਜਾਣ ਕੇ ਦੇਖਦੇ ਹੈ ਜਿਵੇਂ ਮੋਤੀਆਂ ਵਿੱਚ ਤਾਗਾ ਪਰਵਾਇਆ ਹੁੰਦਾ ਹੈ, ਇਉਂ ਸਾਰੇ ਗੁਣ ਸਾਰੇ ਗੁਣਾਂ ਵਾਲੇ ਮੋਤੀ ਰੂਪ ਪਰਮੇਸ਼ੁਰ ਦਾ ਨਾਮ ਮਹਾਤਮਾ ਦੇ ਹਿਰਦੇ ਵਿੱਚ ਉਹਨਾਂ ਨੇ ਹਾਰ ਹੀ ਬਣਾ ਕੇ ਰੱਖਿਆ ਹੋਇਆ। ਹਰ 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 ਕੰਠ ਲੇ ਫਿਰ ਇਹ ਹਾਰ ਉਹਨਾਂ ਨੇ ਗਲ ਵਿੱਚ ਪਾਇਆ ਅੰਤਸ਼ਕਰਨ ਦੇ।
ਆਸਾ ਮਹੱਲਾ ਪੰਜਵਾ,
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਪਾਵਨ ਬਚਨ ਹੈ, ਜਿਨ੍ਹਾਂ ਜੀਵਾਂ ਨੇ ਮਨੁੱਖ ਜਨਮ ਪਾ ਕੇ ਸੁਖ ਸਰੂਪ ਦੇ ਆਨੰਦ ਨੂੰ ਨਹੀਂ ਪਾਇਆ, ਜੋ ਆਨੰਦ ਕਿਸੇ ਪਾਸੋਂ ਕਿਹਾ ਨਹੀਂ ਜਾ ਸਕਦਾ, ਉਹ ਆਨੰਦ ਪਾਉਣ ਤੋਂ ਬਿਨਾਂ ਮਨੁੱਖਾ ਜੀਵਨ ਜ਼ਿੰਦਗੀ ਐਵੇਂ ਝੂਠੇ ਪਦਾਰਥਾਂ ਮਾਇਆ ਦੇ ਮੋਹ ਵਿੱਚ ਵਿਅਰਥ ਬਤੀਤ ਹੋ ਗਈ। ਇਸ ਕਰਕੇ ਉਹਨਾਂ ਦੇ ਤਾਂ ਉਪਦੇਸ਼ ਪਾਤੇ ਆ ਜਿਨ੍ਹਾਂ ਦੀ ਜ਼ਿੰਦਗੀ ਇਸ ਤਰ੍ਹਾਂ ਰਸਾਂ ਕਸਮ ਵਿੱਚ ਜਾ ਰਹੀ ਹੈ ਅਗਿਆਨ ਦੇ ਵਸ ਹੋਣ ਕਰਕੇ, ਉਹਨਾਂ ਨੂੰ ਮਹਾਰਾਜ ਸਾਹਿਬ ਜੀ ਸੁਭ ਸਿੱਖਿਆ ਦਿੰਦੇ ਨੇ।
ਉਠ ਅੰਜ ਬਟਾਉੜਿਆ,
ਮਹਾਰਾਜ ਕਹਿੰਦੇ ਹੇ ਜੀਵ ਰੂਪ ਬਟਾਉੜਿਆ, ਰਾਹੀ ਨੂੰ ਕਹਿੰਦੇ ਨੇ, ਆਪਾਂ ਰਾਹੀ ਕਹਿੰਦੇ ਹਾਂ ਤੇ ਹਿੰਦੀ ਵਿੱਚ ਬਟਾਊ ਕਹਿੰਦੇ ਨੇ। ਵਟਾਊ ਸਿਉਂ ਜੋ ਲਾਵੇ ਨੇਹ ਤਾਂ ਕਿ ਹੱਥ ਨਾ ਵੇਖ ਕੇ, ਜੇਤੇ ਜੀ ਤੇਤੇ ਵਟਾਊ, ਚੀਰੀ ਆਈ ਢਿੱਲ ਨਾ ਕਾਊ। ਬਟਾਊ ਹੈ, ਰਾਹੀ ਹੈ ਸਾਰੇ। ਕਹਿੰਦੇ ਹੇ ਰਾਹੀ ਆ, ਜਿਵੇਂ ਰਾਹੀ ਕੋਈ ਸੌਂ ਗਿਆ ਹੋਵੇ, ਉਹਨੂੰ ਦੂਸਰਾ ਕਹਿੰਦਾ ਉਹ ਸੌਂ ਗਿਆ, ਤੂੰ ਮੰਜ਼ਿਲ ਕਿਵੇਂ ਆਊਗੀ ਤੈਨੂੰ, ਉੱਠ ਉੱਠ ਕੇ ਤੁਰ। ਨਾਲ ਦਾ ਕਹਿੰਦੇ ਉਹਨੂੰ ਉਸ ਮੰਜ਼ਿਲ ਤੇ ਜਾਣ, ਜਿਹਨੇ ਮੰਜ਼ਿਲ ਤੇ ਪਹੁੰਚਣਾ ਉਹ ਰਾਹੀ ਉਸ ਨੂੰ ਫਿਰ ਜਗਾਉਂਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਵੰਜ ਨਾਮ ਜਾਣਦਾ ਚੱਲਣ ਦਾ। ਕਹਿੰਦੇ ਤੂੰ ਕਦੇ ਉੱਠ ਕੇ ਪਰਮੇਸ਼ਰ ਵੱਲ ਵੰਜ ਜਾ, ਭਾਵ ਚੱਲਣਾ ਕਰ, ਭਗਤੀ ਦੇ ਰਸਤੇ ਚੱਲ, ਗਿਆਨ ਮਾਰਗ ਤੇ ਉੱਠ। ਵੰਜ ਬਟਾਉੜਿਆ, ਉੱਠ ਕੇ ਸਤਸੰਗ ਵਿੱਚ ਜਾ। ਅੱਗੇ ਬੋਲੀ ਤੈਂ ਕਿਆ ਚਿਰ,
ਤੈਂ ਕਿਆ ਚਿਰ ਲਾਇਆ,
ਤੈਂ ਤੂੰ ਕਿਸ ਵਾਸਤੇ ਇੰਨਾ ਚਿਰ ਦੇਰ ਕਿਉਂ ਲਾਈ ਹੈ, ਕਿਉਂ ਨਹੀਂ ਸੰਗਤ ਚ ਗਿਆ ਤੂੰ ਹੁਣ ਤੱਕ? ਜੇ ਹੁਣ ਤੱਕ ਨਹੀਂ ਗਿਆ, ਹੁਣੇ ਸੰਗਤ ਚ ਜਾਣ ਲੱਗ ਜਾ, ਜਿੱਥੇ ਰੱਬ ਦੇ ਨਾਂ ਦੀ ਮਹਿਮਾ ਹੁੰਦੀ ਹੈ, ਕਥਾ ਕੀਰਤਨ ਹੁੰਦਾ, ਕਿਉਂ ਇੰਨਾ ਢਿੱਲੜ ਹੋਇਆ ਹੈ? ਇਸ ਕਰਕੇ ਹੇ ਜੀ ਰੂਪ ਰਾਹੀ, ਦੂਸਰਾ ਅਰਥ ਹੈ ਇਹਦਾ, ਉੱਠ ਵੰਝ ਉਟਾਊ ਉੜਿਆ, ਤੈਂ ਕਿਆ ਚਿਰ ਲਾਇਆ। ਹੇ ਜੀਵ ਰੂਪ ਰਾਹੀ, ਤੈਨੂੰ ਕਾਲ ਨੇ ਆ ਕੇ ਕਹਿ ਦੇਣਾ ਕਿ ਤੇਰੀ ਪ੍ਰਲਭ ਪੂਰੀ ਹੋ ਗਈ ਬਈ, ਹੁਣ ਉੱਠ ਕੇ ਪ੍ਰਲੋਕ ਨੂੰ ਚੱਲ। ਤੈਂ ਤੂੰ ਕਿਸ ਵਾਸਤੇ ਦੇਹ ਦੇ ਵਿੱਚ ਰਹਿਣ ਵਾਸਤੇ ਕਿਉਂ ਦੇਰੀ ਲਾ ਰਿਹਾ, ਹੁਣ ਤੂੰ ਤੇਰਾ ਸਮਾਂ ਪੂਰਾ ਹੋ ਗਿਆ। ਅੰਮ੍ਰਿਤਸਰਾਂ ਨੂੰ ਲੇਖਾ ਦੇਣਾ, ਆਏ ਕਠਿਨ ਦੂਤ ਜਮ ਦੇਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਐਂ ਸਿਰ ਤੇ ਆ ਕੇ ਖੜ ਕੇ ਜਮਦੂਤ ਕਹਿਣਗੇ, ਚੱਲ ਬਈ ਹੁਣ ਤੂੰ ਬਥੇਰਾ ਰਹਿ ਲਿਆ ਇੱਥੇ, ਤਾਹਾਂ ਮਾਰਦਾ ਸੰਸਾਰ ਤੋਂ ਤੁਰਦਾ ਫਿਰ ਬੁਰਾ ਹਾਲ ਹੁੰਦਾ। ਗੁਰੂ ਨਾਨਕ ਵਜਾਉਣਗੇ ਭਾਈ, ਜਿਨ੍ਹਾਂ ਦਾ ਜਸ ਕਰਦੇ ਹਾਂ, ਜਿਨ੍ਹਾਂ ਦਾ ਜਸ ਸੁਣਦੇ ਹਾਂ, ਉਹ ਗੁਰੂ ਨਾਨਕ ਹੀ ਛਡਾਊ, ਸਾਨੂੰ ਕਿਸੇ ਨੇ ਨਹੀਂ ਛਡਾਉਣਾ। ਹਰ ਵਕਤ ਲੱਗੇ ਰਹੋ ਦੇ ਨਾਮ ਦੇ ਵਿੱਚ।
ਮੋਹਲਤ ਪੁੰਨੜੀਆ, ਕਿਤ ਕੂੜ ਲੁਭਾਇਆ,
ਜੋ ਤੇਰੀ ਇੱਥੇ ਮੋਹਲਤ ਹੱਦ ਸੀ ਉਹ ਪੁੰਨੜੀਆ ਪੂਰੀ ਹੋ ਗਈ, ਤੂੰ ਕਿਸ ਵਾਸਤੇ ਕੂੜ ਝੂਠੇ ਪਦਾਰਥਾਂ ਜਾਂ ਝੂਠੇ ਸੰਬੰਧੀਆਂ ਦੇ ਵਿੱਚ ਲੁਭਾਇਆ, ਲੁਭਾਏਮਾਨ ਹੋ ਰਿਹਾ, ਜ਼ਿੰਦਗੀ ਬਰਬਾਦ ਕਰ ਲਈ ਤੈਂ, ਪਰਿਵਾਰ ਵਾਸਤੇ, ਆਪਣੇ ਵਾਸਤੇ ਕੁਛ ਵੀ ਨਾ ਰੱਖਿਆ ਤੈਂ, ਪਰਲੋਕ ਦੇ ਵਿੱਚ ਤਾਂ ਕੁਛ ਨਾ ਰਿਹਾ ਨਾ ਤੇਰੇ ਕੋਲ, ਜ਼ਿੰਦਗੀ ਬਰਬਾਦ ਜਿਨ੍ਹਾਂ ਨੇ ਕਰ ਦਿੱਤੀ ਉਹਨਾਂ ਨੂੰ ਤੂੰ ਆਪਣੇ ਮਿੱਤਰ ਸਮਝਦਾ, ਅਸਲ ਤੇਰੇ ਦੁਸ਼ਮਣ ਨੇ ਉਹ ਜਿਹੜੇ ਤੇਰੀ ਜ਼ਿੰਦਗੀ ਬਰਬਾਦ ਕਰ ਰਹੇ, ਜਿਹੜੀ ਜ਼ਿੰਦਗੀ ਦੇ ਨਾਲ ਤੇ ਨਾਮ ਜਪਣਾ ਸੀ, ਉਹਨਾਂ ਵਿੱਚ ਰਹਿੰਦਾ ਹੋਇਆ ਨਿਰਲੇਪ ਰਹਿ, ਉਹਨਾਂ ਦਾ ਦਿਲ ਵੀ ਤੋੜਨਾ, ਗਿਆਨੀਆਂ ਦਾ ਸਿਮਰਨ ਹਰ ਵਕਤ ਕਰਦਾ ਰਹਿ, ਤੂੰ ਝੂਠੇ ਪਦਾਰਥਾਂ ਝੂਠੇ ਵਿਸ਼ੇ ਵਿਕਾਰਾਂ ਵਿੱਚ ਲਵਾਈਵਾਨ ਹੋ ਰਿਹਾ ਹੈ।
ਊੜੇ ਲੁਭਾਇਆ ਧੋਹ ਮਾਇਆ,
ਝੂਠੇ ਪਦਾਰਥਾਂ ਜਾਂ ਸੰਬੰਧੀਆਂ ਵਿੱਚ ਲਵਾਏਮਾਨ ਹੋਇਆ ਤੂੰ ਧੋਹ ਛਲ ਰੂਪ ਮਾਇਆ ਦੇ ਮੋਹ ਕਰਕੇ, ਇਹ ਛਲ ਰੂਪ ਮਾਇਆ ਸੀ ਇਸ ਕਰਕੇ ਧੋਖਾ ਕਰਦੀ ਹੈ ਇਹ ਜਿਹੜੀ ਮਾਇਆ ਹੈ।
ਕਰਹਿ ਪਾਪ ਅਮਿਤਿਆ,
ਮਾਇਆ ਦੇ ਮੋਹ ਕਰਕੇ ਅਮਿਤਿਆ ਬੇਅੰਤ ਮਿਣਤੀ ਤੋਂ ਰਹਿਤ, ਪਾਪ ਉਹ ਕੀਤੇ ਜਿਹਨਾਂ ਦੀ ਮਿਣਤੀ ਕੋਈ ਨਹੀਂ ਰਹੀ, ਕਿੰਨੇ ਗੁਨਾਹ ਕੀਤੇ ਨੇ ਤੈਂ, ਇਹ ਗੁਨਾਹ ਕਰਦਾ ਹੈ ਤੂੰ, ਇਸ ਕਰਕੇ ਜਨਮਾਂ ਜਨਮਾਤਰਾਂ ਦੇ ਵਿੱਚ ਇਹ ਕਰਦਾ ਆਇਆ ਹੈ।
ਤਨ ਭਸਮ ਢੇਰੀ ਜਮਹਿ ਹੇਰੀ,
ਮਹਾਰੇ ਕਹਿੰਦੇ ਦੱਸ ਫਿਰ ਕੀ ਕਰੇਗਾ ਉਸ ਵੇਲੇ, ਇਹ ਜਿਹੜੇ ਸਰੀਰ ਦਾ ਮਾਣ ਕਰਦਾ, ਸਰੀਰ ਦੇ ਸੰਬੰਧੀਆਂ ਦਾ ਮਾਣ ਕਰਦਾ, ਤੇ ਜਿਸ ਵੇਲੇ ਤਨ ਭਸਮ ਢੇਰੀ ਜਮਹਿ ਹੇਰੀ, ਜਿਸ ਵੇਲੇ ਜਮਾਂ ਨੇ ਉਹ ਤੈਨੂੰ ਆ ਕੇ ਵੇਖਣਾ ਕਰਨਾ, ਔਰ ਫਿਰ ਦ੍ਰਿਸ਼ਟੀ ਵੀ ਕਰੂਰ ਦ੍ਰਿਸ਼ਟੀ ਹੋਏਗੀ ਉਹਨਾਂ ਦੀ, ਭਿਆਨਕ ਦ੍ਰਿਸ਼ਟੀ ਹੋਏਗੀ, ਦੇਖ ਕੇ ਹੀ ਕੰਬ ਜਾਏਗਾ ਤੂੰ ਉਹਨਾਂ ਨੂੰ, ਤੇ ਉਸ ਵੇਲੇ ਤੇਰਾ ਹਾਲ ਜਿਹੜਾ ਹੈ, ਆਹ ਜਿਹੜਾ ਤਨ ਸਰੀਰ ਹੈ ਇਹ ਤਾਂ ਇੱਕ ਸਵਾਦ ਹੀ ਢੇਰੀ ਦੱਸੂ ਵੀ ਉਹ ਹੈ ਜੀ ਫਲਾਨੇ ਦੀ, ਇੱਥੇ ਉਹਦਾ ਸੰਸਕਾਰ ਹੋਇਆ ਸੀ, ਹੌਲੀ ਹੌਲੀ ਹਵਾ ਉਡਾ ਕੇ ਉਹ ਰਾਖ ਵੀ ਖੰਡਾ ਦਿੰਦੀ ਹੈ, ਹੱਡੀਆਂ ਰੁਲਦੀਆਂ ਰਹਿੰਦੀਆਂ ਨੇ ਉਹ ਵੀ ਖਿੰਡ ਖਲਰ ਜਾਂਦੀਆਂ ਨੇ, ਜੀ ਪਤਾ ਨਹੀਂ ਕਿੱਥੇ ਦਾ ਕਿੱਥੇ ਗਿਆ, ਪੰਛੀ ਉੱਡ ਗਿਆ, ਆਲਣਾ ਤੀਲਾ ਤੀਲਾ ਹੋ ਗਿਆ, ਇਹ ਤੇਰੇ ਨਾਲ ਹੋਣ ਵਾਲਾ ਹੈ, ਇਸ ਕਰਕੇ
ਕਾਲ ਬੱਪੜੇ ਜਿੱਤਿਆ।
ਤੇ ਭਾਈ ਹੇ ਬੱਪੜੇ ਵਿਚਾਰੇ ਜੀਵ, ਤੈਨੂੰ ਕਾਲ ਮੌਤ ਨੇ ਜਿੱਤਿਆ, ਜਿੱਤ ਲੈਣਾ ਹੈ, ਤੂੰ ਹਾਰ ਜਾਏਗਾ ਮੌਤ ਦੇ ਅੱਗੇ।
ਮਾਲ ਜੋਵਨ ਛੋੜ ਐਸੀ,
ਤੇ ਉਸ ਵੇਲੇ ਮਾਲ ਨਾ ਮੈਂ ਜਿਹਦੇ ਚ ਹਾਥੀ ਘੋੜੇ ਰਾਜੇ ਮਹਾਰਾਜੇ ਇਹ ਰੱਖਦੇ, ਡੰਗਰ ਪਸ਼ੂ ਆਮ ਬੰਦੇ ਰੱਖਦੇ, ਨਾ ਫਿਰ ਘਰ ਦਾ ਹੋਰ ਸਮਾਨ। ਮਾਲ ਜੋਵਨ, ਜੋਵਨ ਨਾ ਮੈਂ ਜਵਾਨੀ ਦਾ, ਇਹ ਸਭ ਕੁਛ ਫਿਰ ਛੋੜ ਵੈਸੀ, ਇਹ ਛੋੜ ਛੱਡ ਕੇ ਚੱਲਿਆ, ਵੈਸੀ ਵੈਸੀ ਨਾ ਵੀ ਜਾਵੇਗਾ, ਛੱਡ ਕੇ ਚੱਲਿਆ ਜਾਏਗਾ।
ਰਹਿਓ ਪਹਿਨਣ ਖਾਇਆ,
ਇਹ ਪਹਿਨਣ ਭਾਰਾ ਕਰਕੇ ਬੋਲਣਾ ਭਾਈ, ਪਹਿਨਣ ਨਾ ਬਣ ਜਾਵੇ। ਦੇਖੋ ਇੱਕ ਹੋ ਗਿਆ ਨਾ ਪਹਿਨਣ, ਇੱਕ ਹੋ ਗਿਆ ਪਹਿਨਣ, ਪਹਿਨਣ ਤੋਂ ਭਾਵ ਸੋਹਣੇ ਵਸਤਰਾਂ ਦਾ ਪਹਿਨਣ ਪਹਿਨਣਾ, ਚੰਗਾ ਸਵਾਦਿਸ਼ਟ ਭੋਜਨ ਖਾਇਆ ਖਾਣਾ, ਇਹ ਸਭ ਕੁਛ ਫਿਰ ਕਹਿੰਦੇ ਰਹਿਓ, ਰਹਿ ਗਿਆ ਫੇਰ ਨਹੀਂ ਤੜਕਿਆਂ ਦੀਆਂ ਦਾਲਾਂ ਕਿਸੇ ਨੇ ਲਾ ਕੇ ਦੇਣੀਆਂ, ਫੇਰ ਨਹੀਂ ਚੰਗੇ ਵਸਤਰ ਕਿਸੇ ਨੇ ਪ੍ਰੈਸ ਕਰਕੇ ਦੇਣੇ, ਰਹਿ ਗਿਆ ਸਭ ਕੁਛ ਫਿਰ, ਨਾ ਗਏ ਆਵਨ ਨਾ ਗਏ ਜਾਣ, ਕੋਈ ਨਾ ਰਹਿ ਰਾਜਾ ਰਾਣਾ, ਕੀ ਹੋਏਗਾ ਫਿਰ ਤੇਰਾ।
ਨਾਨਕ ਕਮਾਣਾ ਸੰਗ ਜੁਲਿਆ,
ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਜੀਵ, ਇਹ ਜੀਵ ਰੂਪ ਰਾਹੀ ਕੀਤੇ ਕਮਾਣਾ ਕਰਮਾਂ ਦਾ ਜਿਹੜਾ ਸਮੁਦਾਇ, ਜੋ ਕਰਮ ਤੈਂ ਕਰੇ ਸੀ ਉਹ ਤੇਰੇ ਸੰਗ ਨਾਲ ਜੁਲਿਆ, ਨਾਮ ਚੱਲਣ ਦਾ ਤੇਰੇ ਨਾਲ ਚੱਲਣਗੇ ਉਹ।
ਨਹਿ ਜਾਏ ਕਿਰਤ ਮਿਟਾਇਆ,
ਕੀਤੇ ਕਿਰਤ ਕਰਮ ਜਿਹੜੇ ਨ ਉਹਨਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ, ਨਹੀਂ ਜਾਏਗਾ ਫਿਰ, ਉਹਨਾਂ ਦਾ ਫਲ ਮਿਲੇਗਾ ਤੈਨੂੰ ਅੱਗੇ ਨਰਕਾਂ ਵਿੱਚ।
ਫਾਥੋ ਮਿਰਗ ਜਿਵੈ,
ਕਹਿੰਦੇ ਫਾਥੋ ਮਿਰਗ ਜਿਵੈ, ਹੇ ਜੀਵ ਜਿਵੇਂ ਮਿਰਗ ਫਸ ਜਾਂਦਾ ਹੈ।
ਈਖ ਰਾਇਣ ਚੰਦਰਾਇਣ,
ਉਹ ਕਿਵੇਂ ਫਸਦਾ, ਤੇ ਇਹ ਜਿਹੜਾ ਚੰਦਰਾਇਣ ਪਾਠ ਹੈ ਇਹਦੇ ਵਿੱਚੋਂ ਅਰਥ ਨਿਕਲਣਾ, ਜੇ ਚੰਦ ਨੂੰ ਵੱਖਰਾ ਕਰ ਲਈਏ ਜਿਹੜਾ ਰਾਰਾ ਹੈ ਉਹ ਅਗਲੇ ਅੱਖਰਾਂ ਦੇ ਨਾਲ ਲਾ ਦਈਏ ਤਾਂ ਚੰਦ ਰਾਇਣ, ਰਾਇਣ ਰਾਤ ਹੋ ਗਈ, ਚੰਦਰਮਾ ਦੀ ਰਾਤ ਅਰਥ ਬਣ ਗਿਆ, ਚੰਦਰਾਇਣ ਦਾ ਅਰਥ ਹੀ ਚੰਦਰਮਾ ਦੀ ਰਾਤ, ਚਾਂਦਨੀ ਰਾਤ ਇਉਂ ਕਹਿ ਲਓ। ਉਹਦੇ ਪ੍ਰਕਾਸ਼ ਨੂੰ ਪੇਖ ਵੇਖ ਕੇ, ਪੇਖ ਵੇਖ ਕਰਕੇ ਜਿਹੜਾ ਮਿਰਗ ਹੈ ਉਹ ਚਾਂਦਨੀ ਰਾਤ ਦੇ ਵਿੱਚ, ਸੁਹਾਵਣੀ ਰਾਤ ਦੇ ਵਿੱਚ ਇਹ ਕੀ ਕਰਦੇ ਆ ਜਿਹੜੇ ਮਿਰਗ ਫੜਨ ਵਾਲੇ ਹੈ, ਵੱਖਰੇ ਵੱਖਰੇ ਜਿਵੇਂ ਮੱਛੀਆਂ ਫੜਨ ਵਾਲਿਆਂ ਦਾ ਉਹਨਾਂ ਕੁੰਡੀ ਦਾ ਤਿਆਰ ਕਰਨਾ, ਜਾਲ ਦਾ ਤਿਆਰ ਕਰਨਾ, ਇਹ ਵੱਖਰੇ ਵੱਖਰੇ ਅਨੁਸਾਰੇ, ਪੰਛੀਆਂ ਨੂੰ ਫਸਣ ਫਸਾਉਣ ਵਾਲੇ ਚੋਗਾ ਖਿਲਾਰਦੇ ਆ, ਜਾਲ ਲਾਉਂਦੇ ਆ, ਤੇ ਇਉਂ ਜਾਨਵਰਾਂ ਨੂੰ ਹਾਥੀਆਂ ਨੂੰ ਫੜਾਉਣ ਵਾਲੇ ਟੋਆ ਪੱਟਦੇ ਆ, ਤੋਤਿਆਂ ਨੂੰ ਫੜਨ ਵਾਲੇ ਉਹ ਬੱਠੜ ਰੱਖ ਕੇ ਉਹਦੇ ਉੱਤੇ, ਇਹ ਵੱਖਰੇ ਵੱਖਰੇ ਅਨੁਸਾਰੇ। ਇਸੇ ਤਰ੍ਹਾਂ ਮਿਰਗ ਨੂੰ ਫੜਨ ਵਾਲੇ ਕੀ ਕਰਦੇ ਆ, ਇੱਕ ਚਾਦਰਾ ਝਾਣ ਦਿੰਦੇ ਨੇ ਚਿੱਟੀ ਚਾਦਰ, ਉਹਦੇ ਓਹਲੇ ਦੇ ਵਿੱਚ ਚੰਦਰਮਾ ਦੀ ਰਾਤ ਨੂੰ ਫਿਰ ਉਧਰੋਂ ਓਹਲਾ ਕਰਕੇ ਜਿਹਨੂੰ ਪਰ ਮਰ ਗਿਆ ਉੱਥੇ ਫਿਰ ਘੜੇ ਹੇੜੇ ਦਾ ਸ਼ਬਦ ਘੜਾ ਜਿਹੜਾ ਹੈ ਖਾਲੀ ਘੜੇ ਨੂੰ ਮੜ ਕੇ ਉਹਦੇ ਚ ਮੋਰ ਦੇ ਖੰਭ ਦੇ ਨਾਲ ਇਹੋ ਜਿਹਾ ਯੰਤਰ ਬਣਾਇਆ ਜਾਂਦਾ ਸੀ ਉਹਦੇ ਵਿੱਚੋਂ ਗੂੰ ਗੂੰ ਦੀ ਐਸੀ ਆਵਾਜ਼ ਨਿਕਲਦੀ ਮਿਰਗ ਇੰਨਾ ਮਸਤ ਅੱਖਾਂ ਬੰਦ ਕਰਕੇ ਉਹ ਜਿਹੜੀ ਚਾਦਰ ਤਾਣੀ ਹੁੰਦੀ ਉਹਦੇ ਨਾਲ ਸਿਰ ਲਾ ਕੇ ਕੰਨ ਲਾ ਕੇ ਖੜ ਜਾਂਦਾ ਬਸ ਉੱਠ ਕੇ ਫੜ ਕੇ ਕਤਲ ਕਰ ਦਿੰਦੇ ਨੂੰ ਫੜ ਲੈਂਦੇ ਨੇ ਇਹ ਉਹਨਾਂ ਦੇ ਫੜਨ ਦਾ ਸੀ ਕਹਿੰਦੇ ਇਸੇ ਤਰ੍ਹਾਂ ਐ ਜੀਵ ਫਾਤੋ ਮਿਰਗ ਜਿਵੈ ਬੋਲਦੇ ਜੀ ਅੱਗੇ ਪੇਖ ਰਹਿਣ
ਪੇਖ ਰਹਿਣ ਚੰਦਰਾਇਣ
ਕਹਿੰਦੇ ਇਸੇ ਤਰ੍ਹਾਂ ਜਿਹੜਾ ਜੀਵ ਹੈ ਜੀਵ ਰੂਪ ਇਹ ਤਾਂ ਮਿਰਗ ਹੈ ਤੇ ਉਹ ਚਾਂਦਣੀ ਰਾਤ ਕਿਹੜੀ ਹੈ ਕਹਿੰਦੇ ਜਿਸ ਪ੍ਰਕਾਰ ਅਵਸਥਾ ਜਿਹੜੀ ਹੈ ਅਵਸਥਾ ਰੂਪੀ ਰਹਿਣ ਰਾਤ ਵਿੱਚ ਮਾਇਆ ਰੂਪੀ ਦੀਵੇ ਨੂੰ ਬਾਲ ਕੇ ਚੰਦਰਾਇਣ ਪ੍ਰਕਾਸ਼ ਚਮਕਾਰੇ ਨੂੰ ਵੇਖ ਕਰਕੇ ਕੰਡੇ ਹੇੜੇ ਦੇ ਸ਼ਬਦ ਦੀ ਨਿਆਈ ਇਸਤਰੀ ਦੀ ਆਵਾਜ਼ ਪੁੱਤਰਾਂ ਦੀ ਆਵਾਜ਼ ਵਿਸ਼ੇ ਵਿਕਾਰਾਂ ਦੀਆਂ ਆਵਾਜ਼ਾਂ ਇਹਦੇ ਮੋਹ ਦੇ ਵਚਨ ਸੁਣ ਕੇ ਇਹ ਜੀ ਰੂਪੀ ਮਿਰਗ ਇਉਂ ਫਸਦਾ ਜਿਵੇਂ ਹਿਰਨ ਫਸਦਾ ਹੈ ਉਹਦੇ ਚ ਖਚਿਤ ਹੋ ਜਾਂਦਾ ਹੈ
ਸੁਖ ਦੁਖ ਭਾਏ
ਨੇਤਾ ਪ੍ਰਤੀ ਜਿਹੜੇ ਸਾਰੀ ਬੋਲ ਦੋ ਜੀ
ਨਿਤ ਪਾਪ ਕਮਾਇਣ
ਨੇਤਾ ਪ੍ਰਤੀ ਪਾਪ ਗੁਨਾਹਾਂ ਨੂੰ ਕਰਮਾਂ ਨੂੰ ਕਮਾਇਣ ਕਮਾਉਣ ਕਰਕੇ ਕਮਾਇਣ ਦਾ ਮਤਲਬ ਇਹ ਕਮਾਉਣਾ ਹੈ ਜਿਹੜੇ ਕਰ ਰਿਹਾ ਹੈ ਫਿਰ ਸੁੱਖਾਂ ਤੋਂ ਦੁੱਖ ਪ੍ਰਾਪਤ ਹੋ ਗਏ ਸੁਖ ਰੂਪ ਜਾਣ ਕੇ ਵਿਸ਼ੇ ਭੋਗੇ ਫਿਰ ਦੁੱਖ ਰੂਪ ਹੋ ਗਏ ਜ਼ਹਿਰ ਰੂਪ ਹੋ ਗਏ ਹਨ ਜਿਵੇਂ ਵਿਉਹ ਵਾਲੇ ਲੱਡੂ ਖਾਣ ਨੂੰ ਤਾਂ ਮਿੱਠੇ ਲੱਗਦੇ ਆ ਪਰ ਵਿਉਹ ਹੈ ਜਿਹੜੀ ਉਹ ਜਾਨ ਲੈ ਲੈਂਦੀ ਆ ਇਸੇ ਤਰ੍ਹਾਂ ਤੇਰੇ ਵਿਕਾਰ ਹਨ
ਪਾਪਾ ਕਮਾਣੇ ਛੱਡਹਿ ਨਾਹੀ
ਪਾਪਾਂ ਦੇ ਕਮਾਉਣ ਕਰਕੇ ਜੀਵਾਂ ਨੂੰ ਜਮਦੂਤ ਛੱਡਦੇ ਨਹੀਂ ਉਹ ਲੈ ਕੇ ਇਉਂ ਚੱਲਦੇ ਹਨ
ਲੈ ਚੱਲੇ ਕੱਤ ਗਲਾਵਿਆ
ਤੇ ਉਹ ਫਿਰ ਗਲਾਵਿਆ ਗਲ ਵਿੱਚ ਘੁੰਡੀ ਵਾਲਾ ਰੱਸਾ ਕੱਤ ਪਾ ਕੇ ਪਰਲੋਕ ਨੂੰ ਲੈ ਚੱਲੇ ਜਾਣਗੇ ਇਉਂ ਲੈ ਕੇ ਜਾਣਗੇ ਇਹ ਗਲਾਵਾ ਜਿਹੜਾ ਨਾ ਉਹ ਰੱਸੀ ਜਿਹੜੀ ਗਲ ਵਿੱਚ ਪਾਈ ਜਾਵੇ ਰੱਸੀ ਨੂੰ ਗੋਲ ਪੇਚ ਦੇ ਨਾ ਗਰਦਨ ਦੇ ਪਾਉਣ ਵਾਸਤੇ ਗੋਲ ਕੀਤਾ ਜਾਂਦਾ ਹੈ ਔਰ ਗਰਦਨ ਦੇ ਵਿੱਚ ਪਾ ਕੇ ਫਿਰ ਉਹਨੂੰ ਬਸ ਉਹ ਕਸੀ ਜਾਂਦੀ ਹੈ ਹਿੱਲ ਨਹੀਂ ਸਕਦਾ ਫਿਰ ਉਹ ਅਤੇ ਉਸ ਨੂੰ ਗਲਾਵਾ ਕਹਿੰਦੇ ਨੇ ਜਿਵੇਂ ਖੂਹ ਦੇ ਵਿੱਚੋਂ ਪਾਣੀ ਦੀ ਗਾਗਰ ਭਰਨ ਵੇਲੇ ਅਤੇ ਉਹਦੇ ਆਲੇ ਦੁਆਲੇ ਜਿਹੜਾ ਰੱਸਾ ਸੁਰਖ ਪਰਾਈ ਗੰਢ ਦਿੱਤੀ ਜਾਂਦੀ ਹੈ ਉਹਨੂੰ ਗਲਾਵਾ ਕਹਿੰਦੇ ਨੇ ਐਂ ਤੇਰੇ ਗਲ ਦੇ ਜਮਦੂਤਾਂ ਨੇ ਤੈਨੂੰ ਗਲ ਦੇ ਵਿੱਚ ਪਾ ਕੇ ਫਾਹਾ ਲੈ ਜਾਣਗੇ
ਹਰ ਚੰਦੌਰੀ ਦੇਖ ਮੂਠਾ
ਹਰ ਚੰਦੌਰੀ ਇਹ ਹਰ ਚੰਦੌਰੀ ਜਿਹੜੀ ਹੈ ਵੀ ਉਹ ਕਹਿੰਦੇ ਨੇ ਵੀ ਹਰੀਚੰਦ ਨੂੰ ਜਦੋਂ ਪਰਮਾਤਮਾ ਦੇ ਦਰਸ਼ਨ ਹੋਏ ਤੇ ਉਹਨੂੰ ਕਹਿੰਦੇ ਵੀ ਮੰਗ ਹਰੀਚੰਦਾ ਤੇਰੇ ਧਰਮ ਤੈਂ ਰੱਖਿਆ ਕਹਿੰਦਾ ਜੀ ਜੇ ਮੈਨੂੰ ਪ੍ਰਸੰਨ ਹੋਇਆ ਮੇਰੀ ਸਾਰੀ ਨਗਰੀ ਸਵਰਗ ਨੂੰ ਜਾਵੇ ਉਹ ਕਹਿੰਦੇ ਤਥਾਸਤੂ ਕਹਿੰਦੇ ਜਦੋਂ ਸਾਰੀ ਨਗਰੀ ਨੂੰ ਲੈ ਚੱਲਿਆ ਤੇ ਉਹ ਅੱਗੇ ਚੱਲ ਕੇ ਉਹਦੇ ਵਿੱਚ ਉਹਨੇ ਸਾਰੀ ਚੜਾਏ ਸੀ ਉਹਦੇ ਵਿੱਚ ਪਸ਼ੂ ਵੀ ਚੜਾਏ ਹੋਏ ਸੀ ਕਹਿੰਦੇ ਖੋਤਾ ਹੀਂਗ ਪਿਆ ਇਹਨੂੰ ਹੰਕਾਰ ਫੁਰਿਆ ਕਹਿੰਦਾ ਹਰੀ ਚੰਦਾ ਤੇਰੇ ਤਾਂ ਖੋਤੇ ਵੀ ਸਵਰਗ ਨੂੰ ਚੱਲੇ ਉਹ ਉੱਥੇ ਹੀ ਕਹਿੰਦੇ ਠਹਿਰ ਗਈ ਇਹ ਸਾਸ ਜੀ ਮਿਥਿਆ ਹੋਵੇ ਸੱਚਾਈ ਹੋਵੇ ਆਪਾਂ ਨੂੰ ਇਹਦੇ ਨਾਲ ਨਹੀਂ ਮਤਲਬ ਮਹਾਰਾਜ ਨੇ ਜੇ ਪ੍ਰਮਾਣ ਦਿੱਤਾ ਆਪਾਂ ਨੂੰ ਤਾਂ ਇਹਨੂੰ ਸਮਝਣ ਦੀ ਲੋੜ ਹੈ ਕਹਿੰਦੇ ਉਹ ਜਿਹੜੀ ਹਰੀ ਚੰਦੌਰੀ ਹੈ ਨਾ ਹਰ ਚੰਦੌਰੀ ਜਿਹਨੂੰ ਕਹਿੰਦੇ ਨੇ ਇਸ ਨੂੰ ਗੰਧਰਵ ਨਗਰੀ ਵੀ ਕਹਿੰਦੇ ਨੇ ਇਹਦੇ 'ਚ ਸੌਦਾ ਤਾਂ ਨਹੀਂ ਖਰੀਦਿਆ ਅੱਜ ਤੱਕ ਕਿਸੇ ਨੇ ਕਲਪਨਾ ਮਾਤਰ ਹੈ ਅਤੇ ਇਸ ਪ੍ਰਕਾਰ ਇਹ ਜਿਵੇਂ ਹਰ ਚੰਦੌਰੀ ਦੇਖ ਮੁੱਠਾ ਉਹਦੇ ਠੱਗਿਆ ਗਿਆ ਅਤੇ ਕਈਆਂ ਨੂੰ ਭੁਲੇਖੇ ਪੈਂਦੇ ਨੇ ਇਸ ਦੇ
ਊੜ ਸੇਜਾ ਰਾਵਿਆ
ਇਹ ਗੰਧਰਵ ਨਗਰੀ ਵੀ ਕਹੋ ਜਿਵੇਂ ਇਹਦਾ ਐਸਾ ਵੀ ਮੰਨਿਆ ਵੀ ਉਜਾੜ ਦੇ ਵਿੱਚ ਕਈ ਵਾਰੀ ਨਗਰ ਪ੍ਰਤੀਤ ਹੋਣ ਲੱਗ ਜਾਂਦਾ ਹੈ ਉਹ ਸਰੀਰ ਚ ਦੇਖ ਵੇਖ ਕਰਕੇ ਮੁੱਠਾ ਬੰਦਾ ਠੱਗਿਆ ਜਾਂਦਾ ਹੈ ਕੂੜ ਝੂਠ ਬੋਲਣ ਵਾਲੇ ਵਿਗਿਆਨੀਆਂ ਇਸਤਰੀਆਂ ਆਦਿ ਦੀ ਸੇਜਾਂ ਨੂੰ ਰਾਵਿਆ ਭੋਗ ਰਿਹਾ ਹੈ ਅੰਤਸ਼ਕਰਨ ਰੂਪੀ ਸੇਜਾ ਵਿੱਚ ਝੂਠ ਦੀ ਝੂਠ ਹੀ ਰਾਵਿਆ ਭੋਗਿਆ ਭਾਵ ਧਾਰਿਆ ਤੈਂ ਪੱਲੇ ਕੁਛ ਨਹੀਂ ਪੈਣਾ ਤੇਰੇ ਇਹ ਗੰਧਰਵ ਨਗਰੀ ਵਾਂਗੂ ਝੂਠ ਹੈ ਸਭ ਕੁਛ ਹਰ ਚੰਦੌਰੀ ਮੰਗੂ ਝੂਠ ਹੈ ਸਭ ਕੁਛ ਮਿਥਿਆ ਹੈ
ਲਬ ਲੋਭ ਅਹੰਕਾਰ ਮਾਤਾ
ਇਹਨੂੰ ਪਾਈ ਮਾਤਾ ਨਹੀਂ ਕਹਿਣਾ ਮਾਤਾ ਮਾਂ ਦਾ ਵਾਚਕ ਸ਼ਬਦ ਆ ਗਿਆ ਮਾਤਾ ਮਸ ਦਾ ਵਾਚਕ ਹੈ ਕਸ ਕੇ ਬੋਲਣਾ ਇਹਨੂੰ ਪਦਾਰਥਾਂ ਦੇ ਖਾਣ ਦਾ ਲੱਭ ਲਾਲਚ ਪਦਾਰਥਾਂ ਦੇ ਜੋੜਨ ਦਾ ਲੋਭ ਅਤੇ ਦੇਹ ਦਾ ਹੰਕਾਰ, ਇਹ ਜਿਹੜੀ ਹਉਮੈ ਦੇ ਵਿੱਚ ਤੂੰ ਮਾਤਾ ਮਸਤ ਹੋ ਰਿਹਾ ਹੈ।
ਗਰਭ ਭਇਆ ਸਮਾਇਣ,
ਗੁਣਾਂ ਦੇ ਗਰਭ ਹੰਕਾਰ ਵਿੱਚ ਸਮਾਇਣ ਸਮਾਇਆ ਭਇਆ ਹੋਇਆ ਰਹਿੰਦਾ ਹੈ।
ਨਾਨਕ ਮ੍ਰਿਗ ਅਗਿਆਨ ਵਿਨਸੇ,
ਨਾਨਕ ਮ੍ਰਿਗ ਅਗਿਆਨ ਵਿਨਸੇ। ਸਤਿਗੁਰੂ ਜੀ ਕਥਣਗੇ ਜਿਸ ਪ੍ਰਕਾਰ ਅਗਿਆਨੀ ਗਿਆਨ ਤੋਂ ਹੀਣਾ ਮਿਰਗ ਹਿਰਨ ਕੰਡੇ ਹੇੜੇ ਸ਼ਬਦ ਨੂੰ ਸੁਣ ਕੇ ਬਿਨਸੇ ਨਾਸ ਨਹੀਂ ਹੋ ਜਾਂਦਾ, ਇਹ ਪ੍ਰਮਾਣ ਦਿੱਤਾ ਮਹਾਰਾਜ ਨੇ। ਨਾਨਕ ਮ੍ਰਿਗ ਅਗਿਆਨ ਬਿਨਸੇ, ਇਸੇ ਪ੍ਰਕਾਰ ਅਗਿਆਨੀ ਜੀਵ ਕੰਡਾ ਹੇੜੇ ਦੇ ਸ਼ਬਦ ਨਿਆਈ ਮੋਹ ਦੀਆਂ ਗੱਲਾਂ ਸੁਣ ਕੇ ਮ੍ਰਿਗ ਹਿਰਨ ਦੀ ਤਰ੍ਹਾਂ ਬਿਨਸੇ ਨਾਸ ਹੋ ਰਿਹਾ ਹੈ।
ਨਹਿ ਮਿਟੈ ਆਵਣ ਜਾਇਣ,
ਇਸ ਕਰਕੇ ਜੀਵ ਦਾ ਆਵਣ ਆਉਣਾ ਜਨਮ ਧਾਰਨਾ ਜਾਇਣ ਜਾਣਾ ਮਰ ਕੇ ਇਹ ਫਿਰ ਮਿਟਦਾ ਨਹੀਂ ਹੈ। ਨਹਿ ਮਿਟੈ ਮਿਟਦਾ ਨਹੀਂ, ਜੰਮਣਾ ਮਰਨਾ ਬਣਿਆ ਰਹਿੰਦਾ ਹੈ।
ਮਿੱਠਾ ਮੱਖ ਮੋਆ,
ਜਿਵੇਂ ਉਹ ਸਲਾਬੇ ਹੋਏ ਗੁੜ ਦੇ ਉੱਤੇ ਮੱਖੀਆਂ ਬੈਠ ਜਾਂਦੀਆਂ ਨੇ ਢਲੇ ਹੋਏ ਗੁੜ ਦੇ ਉੱਤੇ, ਮਿੱਠਾ ਮਿੱਠੇ ਗੁੜ ਨੂੰ ਵੇਖ ਕੇ ਖਾਣ ਵਾਸਤੇ ਮੱਖ ਮੱਖੀ ਉਸ ਦੇ ਵਿੱਚ ਆ ਕੇ ਬੈਠ ਜਾਂਦੀ ਹੈ ਅਤੇ ਖੰਭ ਉਹਦੇ 'ਚ ਫਸ ਜਾਂਦੇ ਨੇ, ਫਿਰ ਉੱਡ ਨਹੀਂ ਸਕਦੀ। ਮੱਖੀ ਉੱਡਦੀ ਨਹੀਂ, ਵਿੱਚੇ ਖਤਮ ਹੋ ਜਾਂਦੀ ਹੈ ਕਿਉਂਕਿ ਉਹ ਮਿੱਠੇ ਦੇ ਲਾਲਚ ਦੇ ਚ ਫਸ ਗਈ ਹੈ।
ਕਿਉਂ ਲੈ ਉਡਾਰੀ,
ਉਹ ਕਿਵੇਂ ਉਡਾਰੀ ਕਿਵੇਂ ਲਾ ਸਕਦੀ ਹੈ, ਉੱਡ ਕਿਵੇਂ ਸਕਦੀ ਹੈ, ਖੰਭ ਦੇ ਟੁੱਟ ਜਾਂਦੇ ਨੇ ਉਹਦੇ ਵਿੱਚ ਫਸ ਕੇ ਢਿੱਲੇ ਗੁੜ ਦੇ ਵਿੱਚ, ਉਹਦੇ ਵਿੱਚ ਹੀ ਮਰ ਜਾਂਦੀ ਹੈ। ਇਸੇ ਪ੍ਰਕਾਰ ਫਿਰ ਮਹਾਰਾਜ ਕਹਿੰਦੇ ਮਿੱਠਾ ਮੱਖ ਮੋਆ ਕਿਉਂ ਲਏ ਉਡਾਰੀ, ਇਸੇ ਪ੍ਰਕਾਰ ਜੀਵ ਰੂਪੀ ਮੱਖੀ ਮਾਇਆ ਰੂਪੀ ਢਿੱਲੇ ਗੁੜ ਵਿੱਚ ਮੋਹ ਰੂਪੀ ਸਲਾਬ ਵਿੱਚ ਫਸਦੀ ਹੈ, ਬਿਦਨਖੇਧ ਕਰਮਾਂ ਰੂਪੀ ਖੰਭ ਉਹਦੇ ਵਿੱਚ ਰਹਿਣ ਕਰਕੇ ਮਰ ਰਹੀ ਹੈ। ਇਸ ਕਰਕੇ ਬੈਰਾਗ ਅਤੇ ਉਪਰਾਮਤਾ ਰੂਪੀ ਉਡਾਰੀ ਕਿਉਂ ਕਿਵੇਂ ਲਵੇ, ਕਿਉਂ ਲਏ ਉਡਾਰੀ, ਕਿਵੇਂ ਉਡਾਰੀ ਲੈ ਸਕਦੀ ਹੈ, ਭਾਵ ਨਹੀਂ ਉੱਡ ਸਕਦੇ।
ਹਸਤੀ ਗਰਤ ਪਿਆ,
ਹੁਣ ਮਹਾਰਾਜ ਸਾਹਿਬ ਨੇ ਬੜੇ ਪ੍ਰਮਾਣ ਦੇ ਕੇ ਸਮਝਾਇਆ ਸਾਨੂੰ, ਛੇ ਵੀ ਮੂਰਖ ਮਾਨਵ ਸਾਡਾ ਸਮਝਦਾ ਨਹੀਂ। ਕਹਿੰਦੇ ਦੇਖ ਜੀਵ, ਜਿਸ ਪ੍ਰਕਾਰ ਹਾਥੀ ਨੂੰ ਫੜਨ ਵਾਲੇ ਕੀ ਕਰਦੇ ਆ, ਗਰਤ ਨਾਮ ਟੋਏ ਦਾ, ਵੱਡੇ ਵੱਡੇ ਟੋਏ ਪੁੱਟ ਲੈਂਦੇ ਆ, ਨਕਲੀ ਕਾਗਜ਼ਾਂ ਦੀ ਹਥਨੀ ਬਣਾਉਂਦੇ ਨੇ, ਆਈਸੀ ਬਣਾਉਂਦੇ ਨੇ, ਜਿਹੜਾ ਬੰਦੇ ਨੂੰ ਵੀ ਭੁਲੇਖਾ ਪੈ ਜਾਵੇ, ਹਾਥੀ ਨੂੰ ਤਾਂ ਪੈਣਾ ਹੀ ਪੈਣਾ। ਉਹ ਕਾਗਜ਼ ਨਹੀਂ ਹਥਨੀ, ਕਾਲ ਬੂਤ ਕੀ ਹਸਤਨੀ, ਮਨ ਬੌਰਾ ਰਹੇ, ਉਹ ਹਥਨੀ ਉਹਦੇ 'ਤੇ ਖੜੀ ਕਰ ਦਿੰਦੇ ਆ। ਜਿਹੜਾ ਟੋਆ ਪੁੱਟਿਆ ਹੈ ਉਹਦੇ ਉੱਤੇ ਕਾਨਿਆਂ ਦੀ ਹਲਕੀ ਛੱਤ ਪਾਉਂਦੇ ਆ, ਇੰਨੀ ਕੁ ਬਣੀ ਵੀ ਜੇ ਕਾਨੇ ਟੁੱਟੇ ਜਾਣ ਉੰਨੀ ਕੁ ਥੋੜ੍ਹੇ ਜਿਹੇ ਹਲਕੇ ਅਹਿਸਾਸ ਜੀ ਲੱਕੜ ਆਲੇ ਦੁਆਲੇ ਲੰਮੀਆਂ ਲਾ ਕੇ ਨਾ, ਅਤੇ ਉਹਦੇ ਉੱਤੇ ਫਿਰ ਇਹ ਹਲਕੀ ਹਲਕੀ ਫਿਰ ਛੱਤ ਪਾ ਦਿੰਦੇ ਆ, ਮਿੱਟੀ ਪਾਉਂਦੇ ਆ, ਪਹਿਲਾਂ ਮਿੱਟੀ ਪਾ ਕੇ ਘਾਹ ਲਾ ਕੇ ਉਹਨੂੰ ਫਿਰ ਛਿੜਕ ਦਿੰਦੇ ਆ ਚੰਗੀ ਤਰ੍ਹਾਂ। ਇਹ ਦੋ ਤਿੰਨ ਤਰ੍ਹਾਂ ਕਰਕੇ ਕਰਦੇ ਆ, ਜਾਂ ਤਾਂ ਉਹ ਘਾਹ ਇਸ ਤਰ੍ਹਾਂ ਦਾ ਬਣਾ ਦਿੰਦੇ ਜਿਵੇਂ ਬਾਕੀ ਦਾ ਘਾਹ ਹੈ, ਪਾਣੀ ਛਿੜਕ ਛਿੜਕ ਕੇ ਵੀ ਹਾਥੀ ਨੂੰ ਭੁਲੇਖਾ ਲੱਗੇ, ਜਾਂ ਫਿਰ ਉਹਦੇ ਉੱਤੇ ਸਾਧ ਸੰਗਤ ਜੀ ਇਸ ਪ੍ਰਕਾਰ ਦਾ ਜਿੰਨਾ ਕੁ ਟੋਇਆ ਉਹਦੇ ਉੱਤੇ ਚਾਦਰਾ ਇਸ ਤਰ੍ਹਾਂ ਦਾ ਪਾ ਦੇ, ਉਹ ਪਤਾ ਨਹੀਂ ਲੱਗਦਾ ਹਾਥੀ ਕਾਮ ਦੇ ਵਿੱਚ ਅੰਨਾ ਹੋਇਆ ਹੋਇਆ, ਉਹ ਜਦੋਂ ਆਉਂਦਾ ਟੋਏ ਦੇ ਵਿੱਚ ਡਿੱਗ ਜਾਂਦਾ। ਟੋਏ ਦੇ ਵਿੱਚੋਂ ਟੋਆ ਇੰਨਾ ਡੂੰਘਾ ਹੁੰਦਾ ਵੀ ਹਾਥੀ ਦਾ ਸਿਰੇ ਬਾਹਰ ਦਿਖਦਾ, ਨਿਕਲ ਨਹੀਂ ਸਕਦਾ ਉਹਦੇ ਚੋਂ। ਫਿਰ ਉਸ ਨੂੰ ਭੁੱਖਾ ਤਿਆਰ ਰੱਖਦੇ ਨੇ, ਅੱਖਾਂ 'ਚ ਸੰਧੂਰ ਪਾ ਦਿੰਦੇ ਨੇ ਉਹਦੇ, ਫਿਰ ਉਹ ਅੰਕਸ ਜਿਹੜਾ ਕੋਲ ਹੈ ਉਹਨਾਂ ਦੇ, ਪਹਿਲਾਂ ਪਹਿਲਾਂ ਤਾਂ ਉਹ ਬਥਾ ਯਤਨ ਕਰਦਾ, ਕ੍ਰੋਧ ਵਿੱਚ ਆਉਂਦਾ, ਜਦੋਂ ਕੁੰਡੇ ਦਾ ਦਬਾਅ ਮੰਨ ਲੈਂਦਾ ਉਦੋਂ ਫਿਰ ਉਹਦੇ ਟੋਏ 'ਚੋਂ ਕੱਢਦੇ ਨੇ। ਇਸੇ ਪ੍ਰਕਾਰ ਹਸਤੀ ਗਰਤ ਪਿਆ ਅਤੇ ਜਦੋਂ ਉਹਦੇ 'ਚ ਫਸ ਗਿਆ ਹੈ,
ਕਿਉਂ ਤਰੀਏ ਤਾਰੀ,
ਉਹ ਕਿਸੇ ਪ੍ਰਕਾਰ ਵੀ ਫਿਰ ਉਹਦੇ ਵਿੱਚੋਂ ਜਿਵੇਂ ਪਾਣੀ ਦੇ ਵਿੱਚੋਂ ਕੋਈ ਤਾਰੀ ਲਾ ਕੇ ਤੈਰ ਜਾਂਦਾ, ਟੋਏ ਤੋਂ ਬਾਹਰ ਨਿਕਲ ਨਹੀਂ ਸਕਦਾ, ਉਹ ਫਸਿਆ ਹੈ। ਕਹਿੰਦੇ ਇਸ ਤਰ੍ਹਾਂ ਜੀਵ ਰੂਪ ਹਾਥੀ ਹੈ, ਇਹ ਜਿਹੜਾ ਜੀਵ ਰੂਪ ਹਾਥੀ ਹੈ ਇਹਨੂੰ ਫੜਨ ਵਾਲੇ ਇਸੇ ਪ੍ਰਕਾਰ ਫੜਦੇ ਹੈ, ਮਾਇਆ ਨੇ ਫੜਿਆ ਇਹਨੂੰ, ਹਾਥੀ ਦੀ ਨੇ ਜੀਵ ਸੰਸਾਰ ਦੇ ਮੋਹ ਰੂਪੀ ਗਰਤ ਟੋਆ ਹੈ ਉਹਦੇ ਵਿੱਚ ਡਿੱਗਿਆ ਹੈ। ਇਸ ਲਈ ਭਗਤੀ ਰੂਪੀ ਤਾਰੀ ਬੇੜੀ ਨੂੰ ਲੈ ਕੇ ਜੀਵ ਕਿਵੇਂ ਤਰੀਏ ਤਰ ਸਕਦਾ, ਭਾਵੇਂ ਟੋਏ 'ਚ ਡਿੱਗਿਆ ਪਿਆ, ਉਹਦੇ ਚੋਂ ਨਿਕਲਦਾ ਨਹੀਂ ਹੈ। ਭਗਤੀ ਰੂਪੀ ਨੌਕਾ ਕਿਵੇਂ ਮਿਲੇਗੀ ਤੈਰਨ ਵਾਸਤੇ, ਪਦਾਰਥਾਂ ਦੇ ਪਾਣੀ ਚੋਂ ਕਿਵੇਂ ਤੈਰ ਸਕੇਗਾ? ਤੇ ਫਿਰ ਤਾਂ ਸਾਧ ਸਿੰਘ ਜੀ ਜਿਵੇਂ ਹਾਥੀ ਦੇ ਕੁੰਡੇ ਦੇ ਅਧੀਨ ਹੋ ਜਾਂਦਾ, ਇਹ ਪਰਿਵਾਰ ਦੇ ਮੋਹ ਦੇ ਅਧੀਨ ਹੋਇਆ ਹੋਇਆ ਨਾ, ਫਿਰ ਉਹਨਾਂ ਦੇ ਜਿਵੇਂ ਹਾਥੀ ਸਾਰੀ ਜ਼ਿੰਦਗੀ ਜੋ ਹਾਥੀ ਨੂੰ ਕਹਿੰਦੇ ਹੈ ਉਹ ਉਹੀ ਕਰਨਾ ਪੈਂਦਾ। ਸਰਕਸਾਂ 'ਚ ਦੇਖੋ ਕੀ ਹਾਲ ਹੁੰਦਾ ਹਾਥੀ ਦਾ, ਇਹ ਹਾਲ ਜੀਵ ਦਾ ਹੋ ਰਿਹਾ ਹੈ।
ਤਰਨ ਦੁਹੇਲਾ ਭਇਆ ਖਿਨ ਮਹਿ,
ਇੱਕ ਛਿਨ ਦੇ ਮਹਿ ਵਿੱਚ ਜੀਵ ਦਾ ਸੰਸਾਰ ਸਮੁੰਦਰ ਤੋਂ ਤਰਨ ਉਧਰਨਾ ਪਾਰ ਹੋਣਾ ਦਹਿਲਾ ਕਠਿਨ ਪਿਆ ਹੋ ਗਿਆ ਹੈ, ਦੁਖਦਾਇਕ ਹੋ ਗਿਆ ਹੈ।
ਖਸਮ ਚਿਤ ਨਾ ਆਇਓ,
ਕਿਉਂਕਿ ਇਸ ਨੂੰ ਕਦੇ ਖਸਮ ਮਾਲਕ ਪਰਮੇਸ਼ਰ ਚੇਤੇ ਨਹੀਂ ਆਇਆ, ਤਾਂ ਇਹਦਾ ਇੱਕ ਖਿੰਨ ਦੇ ਵਿੱਚ ਤਰਨਾ ਔਖਾ ਹੋ ਰਿਹਾ ਹੈ। ਹੁਣ ਇਹਨੂੰ ਅਨਵੇਂ ਰੀਤ ਦੇ ਨਾਲ ਇਸ ਤਰ੍ਹਾਂ ਵੀ ਮੰਨਿਆ ਜਾਂਦਾ ਹੈ, ਜਿਵੇਂ ਅਨਵੇਂ ਰੀਤ ਵੀ ਕਿਹਾ, ਕਹਿੰਦੇ ਜਿਸ ਪ੍ਰਕਾਰ ਜੀਵ ਦੇ ਤੇ ਖਸਮ ਮਾਲਕ ਕੌਣ? ਪਰਮੇਸ਼ਰ। ਪਰਮੇਸ਼ਰ ਦਾ ਇੱਕ ਛਿਨ ਵੀ ਨਾਮ ਚੇਤੇ ਨਹੀਂ ਆਇਆ, ਉਸਦਾ ਸੰਸਾਰ ਸਮੁੰਦਰ ਤੋਂ ਤਰਨਾ ਕਠਿਨ ਹੋਇਆ ਹੈ, ਜਿਹਨੂੰ ਇੱਕ ਛਿਨ ਵੀ ਚੇਤੇ ਨਹੀਂ ਆਇਆ।
ਦੁੱਖ ਸਜਾਈ ਗਣਤ ਨਾਹੀ,
ਹੇ ਜੀਵ, ਜੋ ਤੂੰ ਕਸੰਗੀ ਲੋਕਾਂ ਨਾਲ ਮਿਲ ਕੇ ਤੇ ਪਾਪ ਕਰਮ ਕਰਦਾ, ਉਹਨਾਂ ਪਾਪਾਂ ਕਰਕੇ ਤੂੰ ਤੇ ਦੁੱਖਾ ਦੁੱਖ ਰੂਪ ਵਿੱਚ ਤੇ ਸਜਾਈ ਜਿਹੜੀ ਹੈ, ਇਤਨੀ ਸਜਾਈ ਸਜ਼ਾ ਮਿਲੇਗੀ ਤੈਨੂੰ ਗਣਤ ਨਹੀਂ, ਜਿਹਦੀ ਗਣਤ ਗਿਣਤੀ ਨਹੀਂ ਆਏਗੀ ਵੀ ਕਿੰਨੀ ਕੁ ਸਜ਼ਾ ਦਿੱਤੀ ਜਾਏਗੀ।
ਕੀਆ ਆਪਣਾ ਪਾਇਓ,
ਇਹ ਤੂੰ ਆਪਣਾ ਕੀਆ ਕੀਤੇ ਹੋਏ ਕਰਮਾਂ ਦਾ ਫਲ ਪਾਇਓ ਪਾਉਣਾ ਕਰੇਗਾ।
ਗੁੱਜਾ ਕਮਾਣ ਪ੍ਰਗਟ ਹੋਵਾ,
ਜੋ ਪਾਪ ਗੁੱਜਾ ਲੁਕ ਲੁਕ ਕੇ ਕਮਾਣਾ ਕਮਾਏ ਸੀ ਤੇ ਉਹ ਅੰਤ ਵੇਲੇ ਸਾਰੇ ਪ੍ਰਗਟ ਪ੍ਰਤੱਖ ਹੋ ਕੇ ਸਾਹਮਣੇ ਆ ਗਏ, ਜਿਸ ਕਰਕੇ ਫਿਰ
ਈਤ ਉਤ ਹੈ ਖੁਆਰੀ,
ਈਤ ਉਤੇ ਈਤ ਇਸ ਲੋਕ ਦੇ ਵਿੱਚ ਵੀ ਖੁਆਰੀ ਖੱਜਲ ਹੋਣਾ ਪਵੇਗਾ, ਪਰਲੋਕ ਦੇ ਵਿੱਚ ਵੀ ਔਖਾ ਹੋਣਾ ਪਵੇਗਾ। ਤੇ ਉੱਥੇ ਇਸ ਕਰਕੇ ਖੁਆਰੀ ਖਰਾਬ ਹੋਣੇ ਦਾ ਨਾਮ ਹੈ, ਇੱਥੇ ਵੀ ਖੁਆਰੀ ਖਰਾਬ ਹੋਏਗਾ ਖੱਜਲ ਹੋਏਗਾ, ਪਰਲੋਕ ਦੇ ਵਿੱਚ ਵੀ ਹੋਏ, ਦੋਨਾਂ ਲੋਕਾਂ ਦੀ ਸੁੱਖ ਨਹੀਂ ਹੈ। ਭਾਵੇਂ ਪੜ੍ਹਾਈ ਪੜਿਆ ਹੋਇਆ ਚਤਰ ਹੈ, ਭਾਵੇਂ ਮੂਰਖ ਹੋਣ ਵਾਲਾ ਹੈ, ਵਿਕਾਰਾਂ ਕਰਕੇ ਖਰਾਬ ਹੀ ਹੋਣਾ ਪੈਂਦਾ ਸਾਰਿਆਂ। ਜਿੰਨੇ ਪਾਪ ਕੀਤੇ ਨੂੰ ਉਹ ਪ੍ਰਗਟ ਹੁੰਦੇ, ਪ੍ਰਗਟ ਪਏ ਨਿਧਾਨ ਸਭ ਜਾਂ ਪੁੱਛੇ ਧਰਮ ਰਾਏ, ਕਈ ਵਾਰ ਤਾਂ ਇੱਥੇ ਪ੍ਰਗਟ ਹੋ ਜਾਂਦੇ ਨੇ। ਇੱਕ ਤਾਂਗੇ ਵਾਲਾ ਸੀ, ਉਹਨੇ ਲਾਲਚ ਦੇ ਵਿੱਚ ਆ ਕੇ ਇੱਕ ਸਾਧ ਸਿੰਘ ਜੀ ਬੱਚਾ ਮਾਰ ਦਿੱਤਾ, ਉਹਦੇ ਗਲੇ ਦੇ ਵਿੱਚ ਕਿਤੇ ਸੋਨੇ ਦੀ ਜੰਜੀਰ ਸੀ, ਬੱਚਾ ਮਾਰ ਕੇ ਛੱਡ ਦਿੱਤਾ, ਗੁਆ ਦਿੱਤਾ। ਜਦੋਂ ਉਹਦਾ ਅੰਤ ਵੇਲਾ ਆਇਆ, ਉਹ ਦੁਹਾਈ ਪਾ ਪਾ ਕੇ ਕਹੇ, ਕਹਿੰਦਾ ਮੈਨੂੰ ਮੇਰੀ ਛਾਤੀ ਤੇ ਆਹ ਬੱਚਾ ਮੇਰਾ ਗਲ ਘੁੱਟਦਾ ਹੈ। ਉਹ ਬਹੁਤ ਤੰਗ ਹੋਇਆ, ਚੀਕਾਂ ਮਾਰੇ ਵੀ ਆਹ ਬੱਚੇ ਤੋਂ ਮੈਨੂੰ ਛੁਡਾ ਲਓ। ਹੋਤੀ ਮਰਦਾਨ ਵਾਲੇ ਸੰਤ ਬਾਬਾ ਕਰਮ ਸਿੰਘ ਜੀ ਉਹਨਾਂ ਦੇ ਕੋਲ ਸਾਧ ਸਿੰਘ ਉਹਨਾਂ ਦੇ ਸੰਬੰਧੀ ਗਏ, ਜਾ ਕੇ ਕਹਿਣ ਲੱਗੇ, ਮਹਾਰਾਜ ਇਹ ਪਤਾ ਨਹੀਂ ਕੀ ਗੱਲ ਹੈ, ਸਾਡੇ ਸੰਬੰਧੀ ਦੇ ਪ੍ਰਾਣ ਨਹੀਂ ਨਿਕਲਦੇ ਤੇ ਜਵਾਕ ਕਹੀ ਜਾਂਦਾ ਵੀ ਮੇਰੇ ਛਾਤੀ ਤੇ ਚੜਿਆ। ਮਹਾਂਪੁਰਖ ਕਹਿੰਦੇ ਭਾਈ ਕਰਨੀ ਦਾ ਫਲ ਹੈ। ਅਖੇ ਜੀ ਕੀ? ਕਹਿੰਦੇ ਇੱਥੇ ਗੁਰੂ ਨਾਨਕ ਦੀ ਸੰਗਤ ਕਰਨ ਵਾਸਤੇ, ਕਹਿੰਦੇ ਭਾਈ ਸੰਗਤ ਆਉਂਦੀ ਸੀ, ਉਹ ਸੰਗਤ ਦੇ ਬੱਚਾ ਇਹਨੇ ਮਾਰ ਦਿੱਤਾ ਸੀ, ਉਹ ਬੱਚਾ ਹੁਣ ਇਹਦੀ ਛਾਤੀ ਤੇ ਚੜਿਆ ਹੈ। ਕਹਿੰਦੇ ਮਹਾਰਾਜ ਛੁਟਕਾਰਾ ਕਰਾਓ। ਉੱਥੇ ਕੋਲ ਉਹਨਾਂ ਦਾ ਸੇਵਕ ਸੀ ਸਾਹਿਬ ਸਿੰਘ, ਕਹਿੰਦੇ ਸਾਹਿਬ ਸਿੰਘ, ਕਹਿੰਦੇ ਭਾਈ ਜਾ ਜਪਜੀ ਸਾਹਿਬ ਦਾ ਪਾਠ ਕਰਦੇ, ਉਹਦੇ ਪ੍ਰਾਣ ਛੁੱਟ ਜਾਣਗੇ ਤੇ ਅੱਗੇ ਪ੍ਰਲੋਕ ਦੇ ਵਿੱਚ ਸਜ਼ਾ ਮਿਲੇਗੀ, ਫਿਰ ਉਹ ਤਾਂ ਨਹੀਂ ਮਾਫ਼ ਹੋ ਸਕਦੀ, ਪਰ ਤੂੰ ਉਹਦੇ ਪ੍ਰਾਣ ਛੁਡਾਇਆ, ਜਾ ਕੇ ਜਿਹੋ ਜਿਹੀ ਕਰਨੀ ਉਹਦਾ ਫਲ ਆਪ ਹੀ ਪਾਊਗਾ। ਉਹ ਫਿਰ ਸਾਹਿਬ ਸਿੰਘ ਗਿਆ, ਉਹਨੇ ਜਾ ਕੇ ਜਪਜੀ ਸਾਹਿਬ ਦਾ ਪਾਠ ਸੁਣਾਇਆ, ਉਹਦੇ ਪ੍ਰਾਣ ਸਾਧ ਸਿੰਘ ਜੀ ਇਉਂ ਨਿਕਲੇ ਸੀ। ਇਹ ਫਿਰ ਦੁੱਖਾਂ ਦੀ ਫਿਰ ਕੋਈ ਗਿਣਤੀ ਨਹੀਂ ਹੈ, ਤੇ ਗੁੱਜਾ ਕਮਾਣਾ ਪ੍ਰਗਟ ਹੋਆ ਈਤ ਉਤਹਿ ਖੁਆਰੀ, ਇੱਥੇ ਵੀ ਤੇ ਪ੍ਰਲੋਕ ਜੀ। ਇਸ ਕਰਕੇ ਪਾਪ ਕਰਮੇ ਨਹੀਂ ਕਰਨੇ ਚਾਹੀਦੇ।
ਨਾਨਕ ਸਤਿਗੁਰ ਬਾਜ ਮੂਠਾ,
ਤੇ ਸਤਿਗੁਰੂ ਜੀ ਕਥਨ ਕਰਦੇ, ਹੇ ਭਾਈ ਜਿਹੜੇ ਸਤਿਗੁਰੂ ਤੋਂ ਹੀਣੇ ਨਿਗੁਰੇ ਹਨ, ਉਹ ਤਾਂ ਠੱਗੇ ਹੀ ਗਏ ਸਮਝ ਲਓ।
मन मुख अहंकारी।
महाराज साहब ने कथन किया है जिहड़े अपने मन मुखो मन नूं मुखी बनाउण वाला जीव है देह अध्यास दे सहत हंकारी हंकारी होण करके अहंभाव करके सतगुरां दे उपदेश तों ते बाज रिहा भी होना रिहा बेकारां विच फिर उह मूठा नाम है लुट्टे होए दा ਉਹ ਵਿਕਾਰਾਂ ਨੇ ਲੁੱਟ ਲਿਆ ਹੈ।
ਹਰ ਕੇ ਦਾਸ ਜੀਵੇ
ਹਰ ਪਰਮੇਸ਼ਰ ਦੇ ਜਿਹੜੇ ਦਾਸ ਸੇਵਕ ਉਹ ਸਦਾ ਹੀ ਜੀਵੇ ਜਿਉਂਦੇ ਰਹਿੰਦੇ ਹਨ। ਸਾਖਤ ਮਰੇ ਸੰਤ ਸਭ ਜੀਵੇ
ਲਗ ਪ੍ਰਭ ਕੀ ਚਰਣੀ
ਕਿਉਂਕਿ ਉਹ ਹਰ ਵਕਤ ਪ੍ਰਭੂ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਲਗ ਪ੍ਰਭ ਕੀ ਚਰਣੀ ਉਹ ਵਾਹਿਗੁਰੂ ਦੇ ਚਰਣੀ ਪੈਰੀ ਲੱਗੇ ਰਹਿੰਦੇ ਹਨ।
ਕੰਠ ਲਗਾਏ ਲੀਏ
ਤੇ ਜੋ ਉਸ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹਨੇ ਆਪਣੇ ਕੰਠ ਲਾ ਲਏ ਹਨ।
ਤਿਸ ਠਾਕੁਰ ਸਰਣੀ
ਜੋ ਤਿਸ ਉਸ ਠਾਕੁਰ ਸਵਾਮੀ ਪਰਮੇਸ਼ਰ ਦੀ ਮਨ ਬਾਣੀ ਸਰੀਰ ਕਰਕੇ ਸਰਣੀ ਓਟ ਵਿੱਚ ਪਏ ਨੇ ਉਹ ਪਰਮੇਸ਼ਰ ਨੇ ਕੰਠ ਲਗਾਏ ਲਈਏ ਅਭੇਦ ਨਿਸ਼ਚੇ ਰੂਪੀ ਕੰਠ ਲਗਾ ਲਏ ਪ੍ਰਤੱਖ ਸਰਗੁਣ ਸਰੂਪ ਧਾਰ ਕੇ ਵੀ ਅਭੇਦ ਨਿਸ਼ਚੇ ਰੂਪੀ ਨਿਰਾਕਾਰ ਲਈ ਆਪਣੇ ਕੰਠ ਲਾ ਲਏ।
ਬਲ ਬੁੱਧ ਗਿਆਨ ਧਿਆਨ ਆਪਣਾ
ਜਿਹੜਾ ਇਹ ਆਪਣਾ ਬਲ ਸਰੀਰ ਦਾ ਬੁੱਧ ਬੁੱਧੀ ਦਾ ਬਲ ਗਿਆਨ ਜਾਂ ਫਿਰ ਧਿਆਨ ਪਤੰਜਲੀਆਂ ਵਾਲਾ ਅਤੇ ਇਤਿਹਾਦਕ ਜਿਹੜਾ ਹੈ ਅਤੇ ਇਸ ਪ੍ਰਕਾਰ ਦਾ ਜਿਹੜਾ ਵਿਦਾਂਤੀਆਂ ਵਾਲਾ ਗਿਆਨ ਹੈ ਅਤੇ ਪਰਮੇਸ਼ਰ ਨੇ ਆਪ ਹੀ ਬਲ ਬੁੱਧ ਗਿਆਨ ਧਿਆਨ ਆਪਣਾ ਬੋਲੋ ਜੀ
ਆਪ ਨਾਮ ਜਪਾਇਆ
ਜਿਹਨਾਂ ਨੂੰ ਆਪ ਹੀ ਨਾਮ ਜਪਾਇਆ ਹੈ ਉਹਨਾਂ ਦੇ ਬੁੱਧੀ ਦੇ ਵਿੱਚ ਗਿਆਨ ਦਾ ਬਲ ਹੋ ਜਾਂਦਾ ਹੈ ਤੇ ਉਹਨਾਂ ਨੂੰ ਧਿਆਨ ਸ਼ਕਤੀ ਸਿੱਧ ਹੋ ਜਾਂਦੀ ਹੈ। ਪਰਮੇਸ਼ਰ ਨੇ ਆਪ ਵਿਵੇਕ ਰੂਪੀ ਬਲ ਜ਼ੋਰ ਤੇ ਆਤਮ ਪਛਾਣੀ ਬੁੱਧ ਅਕਲ ਸਰਗੁਣ ਸਰੂਪ ਧਾਰਨ ਕਰਕੇ ਜਾਂ ਸਰਗੁਣ ਸਰੂਪ ਦਾ ਧਿਆਨ ਨਿਰਗੁਣ ਸਰੂਪ ਦਾ ਗਿਆਨ ਸਰਗੁਣ ਸਰੂਪ ਦਾ ਧਿਆਨ ਨਿਰਗੁਣ ਸਰੂਪ ਦਾ ਗਿਆਨ ਅਤੇ ਸਤਿਗੁਰੂ ਨਾਨਕ ਦੇਵ ਜੀ ਨੇ ਆਪ ਹੀ ਗੁਰੂ ਨਾਨਕ ਰੂਪ ਕਰਕੇ ਆਪਣਾ ਨਾਮ ਆਪ ਨਾਮ ਜਪਾਇਆ ਆਪ ਹੀ ਜਪਾਉਣਾ ਕੀਤਾ ਹੈ।
ਸਾਧ ਸੰਗਤ ਆਪ ਹੋਆ
ਉਹ ਵਾਹਿਗੁਰੂ ਆਪ ਹੀ ਸਾਧ ਸੰਗਤ ਰੂਪ ਹੋਆ ਹੋ ਰਿਹਾ ਹੈ। ਸਾਧ ਸੰਗਤ ਉਹਦਾ ਹੀ ਰੂਪ ਹੈ ਨਿਜ ਕਰ ਮੇਰੋ ਸਾਧ ਸੰਗਤ ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਕਿਹਾ ਹੈ।
ਆਪ ਜਗਤ ਤਰਾਇਆ
ਤੇ ਆਪ ਹੀ ਸੰਸਾਰ ਨੂੰ ਇਹ ਸੰਸਾਰ ਜਿਹੜਾ ਸੰਸਾਰ ਸਮੁੰਦਰ ਤੋਂ ਨਾਮ ਜਪਣ ਵਾਲੇ ਜਿਹੜੇ ਸਤਿਪੁਰਸ਼ ਨੇ ਗੁਰਮੁਖ ਜਨ ਉਹਨਾਂ ਨੂੰ ਤਰਾਇਆ ਤਾਰ ਦਿੱਤਾ ਭਾਵ ਉਹ ਸੰਸਾਰ ਦੇ ਵਿੱਚ ਨਹੀਂ ਡੁੱਬਦੇ ਹਨ।
ਰਾਖ ਲੀਏ ਰੱਖਣ ਹਾਰ
ਰੱਖਣ ਵਾਲਾ ਵਾਹਿਗੁਰੂ ਪਰਮੇਸ਼ਰ ਆਪ ਹੀ ਉਹਨਾਂ ਨੇ ਰੱਖ ਲਿਆ ਸੰਸਾਰ ਸਮੁੰਦਰ ਡੁੱਬਣ ਨਹੀਂ ਦਿੱਤੇ।
ਸਦਾ ਨਿਰਮਲ ਕਰਨੀ
ਉਹਨਾਂ ਮਹਾਤਮਾ ਨੇ ਸਦਾ ਹਮੇਸ਼ਾ ਹੀ ਨਿਰਮਲ ਉੱਜਲ ਕਰਨੀ ਕਮਾਈ ਹੈ ਜਿਹਨਾਂ ਦੇ
ਨਾਨਕ ਨਰਕ ਨਾ ਜਾਹੇ ਕਬਹੂ
ਸਤਿਗੁਰੂ ਜੀ ਕਥਨ ਕਰਦੇ ਉਹ ਕਬਹੂ ਕਦੇ ਵੀ ਕਦਾਚਿਤ ਵੀ ਉਹ ਨਰਕ ਦੇ ਵਿੱਚ ਨਾ ਜਾਹੇ ਨਹੀਂ ਜਾਂਦੇ। ਕੌਣ ਅੱਗੇ ਦੱਸਦੇ ਨਾ
ਹਰ ਸੰਤ ਹਰ ਕੀ ਸਰਣੀ
ਜੋ ਹਰ ਪਰਮੇਸ਼ਰ ਦੇ ਸੰਤ ਮਹਾਤਮਾ ਜਨ ਹਰ ਪਰਮੇਸ਼ਰ ਦੀ ਸਰਣੀ ਓਟ ਵਿੱਚ ਪਏ ਰਹਿੰਦੇ ਨੇ ਉਹ ਨਹੀਂ ਜਾਣਗੇ ਨਰਕਾਂ ਨੂੰ ਜਾਂ ਹਰ ਸੰਤ ਹਰ ਕੀ ਸਰਣੀ ਜੋ ਸੰਤ ਜਨ ਹਰ ਹਰੀ ਹਰ ਪਰਮੇਸ਼ਰ ਦੀ ਸਰਣੀ ਓਟ ਲੈਂਦੇ ਹੈ ਉਹ ਕਦੇ ਵੀ ਨਰਕ ਵਿੱਚ ਨਹੀਂ ਜਾਂਦੇ। ਨਰਕ ਨਾ ਜੀਠੜਿਆ ਸਿਮਰਤ ਨਾਰਾਇਣ ਉਹ ਨਹੀਂ ਨਰਕ ਨੂੰ ਜਾਂਦੇ।
ਆਸਾ ਮਹੱਲਾ ਪੰਜਵਾਂ
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਤੇ ਉੱਦਮ ਸਹਿਤ ਜੀਵਨ ਨੂੰ ਉਤਸ਼ਾਹਿਤ ਕਰਨ ਵਾਸਤੇ ਆਲਸ ਨੂੰ ਹਟਾਉਣ ਵਾਸਤੇ ਜਿਗਿਆਸੀ ਜਨ ਨੂੰ ਸਿੱਖਿਆ ਦਿੰਦੇ ਨੇ ਕਿ ਭਾਈ ਇਉਂ ਬੇਨਤੀ ਕਰੋ
ਵੰਜ ਮੇਰੇ ਆਲਸਾ ਹਰ ਪਾਸ ਬੇਨਤੀ
ਹੇ ਮੇਰੇ ਆਲਸਾ ਆਲਸ ਕੀ ਹੈ ਦਲਿੱਦਰ ਨੂੰ ਕਹਿੰਦੇ ਉਹਨੂੰ ਜਗਿਆਸੂ ਸਿਮਰਨ ਕਰਨ ਵਾਲਾ ਕਹਿੰਦਾ ਉਹ ਤੂੰ ਚੱਲਿਆ ਜਾ ਵੰਜ ਜਾ ਇੱਥੋਂ ਵੰਜ ਨਾਮ ਜਾਣਦਾ ਹੈ ਹੇ ਆਲਸਾ ਮੇਰੇ ਆਲਸਾ ਦਲਿੱਦਰ ਚੱਲਿਆ ਜਾ ਤੂੰ ਮੇਰੇ ਪਾਸੋਂ ਕਿਉਂਕਿ ਪਰਮੇਸ਼ਰ ਦੇ ਸਿਮਰਨ ਨੂੰ ਭੁਲਾਉਣਾ ਹੈ ਤੂੰ ਮੈਂ ਸਿਮਰਨ ਭਜਨ ਕਰਨ ਰੂਪ ਹਰ ਪਰਮੇਸ਼ਰ ਦੇ ਪਾਸ ਕੋਲ ਬੇਨਤੀ ਅਰਦਾਸ ਕਰਨੀ ਹੈ ਪਰਮੇਸ਼ਰ ਦੇ ਭਜਨ ਸਿਮਰਨ ਰੂਪੀ ਅਰਦਾਸ ਕਰਨੀ ਹੈ ਜਾਵੇ ਵੰਝ ਮੇਰੇ ਆਲਸਾ ਹਰ ਪਾਸ ਬੇਨੰਤੀ। ਜੇਕਰ ਤੂੰ ਨਾ ਗਿਆ ਤਾਂ ਮੈਂ ਤੇਰੀ ਨਿਮਿਰਤੀ ਵਾਸਤੇ ਹਰ ਪਰਮੇਸ਼ਰ ਪਾਸ ਵਾਹਿਗੁਰੂ ਦੇ ਕੋਲ ਬੇਨੰਤੀ ਅਰਦਾਸ ਕਰਾਂਗਾ। ਜਾਂ ਜੀਵ ਰੂਪ ਇਸਤਰੀ ਕਹਿੰਦੇ ਮੈਂ ਅਰਦਾਸ ਕਰਾਂਗੀ ਜੋ ਤੇਰਾ ਚੰਗੀ ਤਰ੍ਹਾਂ ਅਭਾਵ ਕਰ ਦੇਣ, ਤੂੰ ਚਲਿਆ ਜਾਵੇ।
ਰਵ ਸੋਹ ਆਪਣੜਾ,
ਮੈਂ ਆਪਣਾ ਆਪਣੇ ਸੋਹਪਤੀ ਪਰਮੇਸ਼ਰ ਦੇ ਆਨੰਦ ਨੂੰ ਰਾਵੋ ਰਾਵਣਾ ਕਰਾਂਗੀ, ਕਿਉਂਕਿ ਪਤੀ ਪਰਮੇਸ਼ਰ ਅਕਾਲ ਪੁਰਖ ਜੋ ਹੈ
ਪ੍ਰਭ ਸੰਗ ਸੋਹੰਤੀ,
ਤੇ ਪ੍ਰਭ ਅਕਾਲ ਪੁਰਖ ਦੇ ਸੰਗ ਸਾਥ ਬ੍ਰਹਮਾਕਾਰ ਰੂਪੀਤੀ ਹੋ ਕਰਕੇ ਸੋਹੰਤੀ ਸੋਭਨੀਕ ਹੁੰਦੀ ਹੈ। ਇਸ ਕਰਕੇ
ਸੰਗੇ ਸੋਹੰਤੀ ਕੰਤ ਸੁਆਮੀ,
ਤੇ ਹੇ ਜਗਿਆਸੂ ਰੂਪ ਸਖੀਏ ਤੂੰ ਇਉਂ ਬੇਨਤੀ ਕਰ ਦਿਨਸ, ਬੋਲੋ ਜੀ
ਦਿਨਸ ਰਹਿਣੀ ਰਾਵੀਐ,
ਇਕੱਠੇ ਦਾ ਅਰਥ ਹੈ ਜਗਿਆਸੂ ਰੂਪ ਸਖੀਏ ਦਿਨਸ ਰਹਿਣੀ ਰਾਤ ਦਿਨ ਹੀ ਉਸ ਪਰਮੇਸ਼ਰ ਦੇ ਆਨੰਦ ਨੂੰ ਰਾਵੀਐ ਉਚਾਰਨ ਕਰੀਏ, ਤੇ ਜਿਸ ਕੰਤ ਕੰਤ ਨਾ ਕਿਸ ਦਾ ਹੈ, ਜਿਹੜਾ ਕੰਗ ਸ਼ਬਦ ਹੈ ਕੰਤ ਦੋ ਅੱਖਰ ਨੇ ਇਹ ਕੰਤ ਦੇ, ਕਾਂ ਅੰਤ, ਕਾ ਨਾਮ ਹੈ ਸੁਖ ਦਾ ਤੇ ਅੰਤ ਨਾਮ ਹੈ ਮੁੱਕਣ ਦਾ, ਜਿੱਥੇ ਸਾਰੇ ਸੁੱਖ ਮੁੱਕ ਜਾਣ, ਸਭ ਤੋਂ ਵੱਡਾ ਸੁੱਖ ਵੀ ਉਹਨੂੰ ਕੰਤ ਕਹਿੰਦੇ ਨੇ। ਇਸ ਕਰਕੇ ਇਹ ਸੁੱਖ ਕੇਵਲ ਵਾਹਿਗੁਰੂ ਹੀ ਐਸਾ ਕੰਤ ਹੋ ਸਕਦਾ ਹੈ। ਸੰਸਾਰ ਦੇ ਕੰਤ ਦਾ ਦੁੱਖ ਵੀ ਦਿੰਦੇ ਆ ਜਿਹਨਾਂ ਨੂੰ ਕੰਤ ਮੰਨਦੀਆਂ ਨੇ ਇਸਤਰੀਆਂ। ਹੇ ਜਗਿਆਸੂ ਰੂਪ ਸਖੀਏ ਸਖੀਏ ਦਿਨ ਸਰੈਣ ਰਾਤ ਦਿਨ ਪਰਮੇਸ਼ਰ ਦੇ ਆਨੰਦ ਨੂੰ ਰਾਵੀਏ ਉਚਾਰਨ ਕਰੀਏ ਕਿ ਜਿਸ ਕੰਤ ਪਤੀ ਸੁਆਮੀ ਪਰਮੇਸ਼ਰ ਸੰਗੇ ਨਾਲ ਮਿਲ ਕੇ ਬਿਰਤੀ ਬ੍ਰਹਮਾਕਾਰ ਹੋ ਕੇ ਸੁਹੰਤੀ ਸੋਭਨੀਕ ਹੁੰਦੀ ਹੈ। ਇਸ ਕਰਕੇ ਜਿਸ ਕੰਤ ਪਤੀ ਦੇ ਜਿਸ ਕੰਤ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਬਿਰਤੀ ਸੋਭਨੀਕ ਹੋਈ ਹੈ, ਰਾਤ ਦਿਨ ਉਸੇ ਪਰਮੇਸ਼ਰ ਦੇ ਬ੍ਰਹਮਾਨੰਦ ਰੂਪੀ ਰਸ ਨੂੰ ਰਾਵੀ ਹੈ ਮਾਨਣਾ ਕਰੀਏ।
ਸਾਸ ਸਾਸ ਜਤਾਰ ਜੀਵਾ,
ਹੇ ਸਖੀ ਆਉਂਦੇ ਜਾਂਦੇ ਸਵਾਸਾਂ ਦੇ ਨਾਲ, ਸਵਾਸ ਆਉਂਦਾ ਜਾਂਦਾ ਪਰਮੇਸ਼ਰ ਦੇ ਨਾਮ ਨੂੰ ਚਿਤਾਰ ਚੇਤੇ ਕਰਕੇ ਜੀਵਾਂ ਜਿਉਂਦੇ ਹੋਈਏ, ਐਸਾ ਜੋ ਪਰਮੇਸ਼ਰ ਦਾ ਨਾਮ ਹੈ।
ਪ੍ਰਭ ਪੇਖ ਹਰ ਗੁਣ ਗਾਵੀ,
ਪਰਮੇਸ਼ਰ ਦੇ ਸਰਗੁਣ ਸਰੂਪ ਦੇ ਸਾਕਸ਼ਾਤ ਦਰਸ਼ਨ ਪੇਖ ਪੇਖੀਏ, ਉਸ ਹਰ ਪਰਮੇਸ਼ਰ ਦੇ ਗੁਣਾਂ ਨੂੰ ਗਾਵੀਏ ਗਾਉਣਾ ਕਰੀਏ। ਪਰਮੇਸ਼ਰ ਦਾ ਸਰੂਪ ਸਤਿਗੁਰਾਂ ਦੇ ਦਰਸ਼ਨ ਦੇਖ ਕੇ ਹਰੀ ਦੇ ਗੁਣਾਂ ਨੂੰ ਗਾਉਣਾ ਕਰੀਏ, ਇਸ ਤਰ੍ਹਾਂ ਵੀ ਇਹਦਾ ਭਾਵ ਹੈ।
ਬਿਰਹ ਲਜਾਇਆ ਦਰਸ ਪਾਇਆ,
ਤੇ ਜਦੋਂ ਸਤਿਗੁਰਾਂ ਨੇ ਇਹ ਸਾਰੀ ਪੰਕਤੀ ਦਾ ਅਰਥ ਹੈ, ਥੋੜੀ ਜਿਹੀ ਅਨਵੇਂ ਰੀਤ ਹੈ ਇਹਦੇ ਵਿੱਚ, ਸਾਰੇ ਅੱਖਰ ਬੋਲਦੇ ਜੀ।
ਬਿਰਹ ਲਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਟ ਸੰਚੰਤੀ,
ਇਹ ਜਿਹੜਾ ਸੱਸੇ ਦੇ ਉੱਤੇ ਵੀ ਟਿੱਪੀ ਹੈ ਚੱਚੇ ਦੇ ਉੱਤੇ ਵੀ, ਸਿੰਚੰਤੀ ਐਂ ਬੋਲ ਹੋਣਾ ਇਹ, ਇਸ ਕਰਕੇ ਇਹਨੂੰ ਪਕਾ ਲਿਓ ਚੰਗੀ ਤਰ੍ਹਾਂ, ਔਖਾ ਹੈ ਥੋੜਾ ਜਿਹਾ ਸ਼ਬਦ। ਜਦੋਂ ਸਤਿਗੁਰਾਂ ਨੇ ਅਮਿਓ ਅੰਮ੍ਰਿਤ ਦ੍ਰਿਸ਼ਟ ਨਦਰ ਸਿੰਚੰਤੀ ਸਿੰਜਣਾ ਕੀਤੀ ਪਾਉਣਾ ਕੀਤੀ, ਤੇ ਅੰਤਰਜਾਮੀ ਪਰਮੇਸ਼ਰ ਦਾ ਫਿਰ ਦਰਸ਼ਨ ਪਾਇਆ ਪਾਉਣੇ ਕਰਕੇ, ਜਿਹੜਾ ਬਿਰਹ ਵਿਛੋੜਾ ਸੀ ਨਾ ਉਹ ਲਜਾਇਆ ਸ਼ਰਮਿੰਦਾ ਹੋ ਗਿਆ, ਭਾਵ ਵਿਛੋੜੇ ਦਾ ਅਭਾਵ ਹੀ ਹੋ ਗਿਆ ਹੈ। ਇਹ ਅਨਵੇਂ ਰੀਤ ਸੀ ਇਹਦੇ ਵਿੱਚ।
ਬਿਨਵੰਤ ਨਾਨਕ ਮੇਰੀ ਇੱਛ ਪੁੰਨੀ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਨੇ, ਹੇ ਸੁਖੀ ਉਹ ਜਗਿਆਸੂ ਮੁਖ ਦੁਆਰਾ ਕਹਿੰਦੇ ਨੇ, ਜਗਿਆਸੂ ਰੂਪ ਸਖੀ ਦੁਆਰਾ, ਮੇਰੀ ਸਾਡੀ ਇੱਛਾ ਚਾਹਨਾ ਸੀ ਜਿਹੜੀ ਪੁੰਨੀ ਪੂਰੀ ਹੋ ਗਈ।
ਮਿਲੇ ਜਿਸ ਖੋਜੰਤੀ,
ਜਿਸ ਪਰਮੇਸ਼ਰ ਨੂੰ ਸਾਰੀ ਸ੍ਰਿਸ਼ਟੀ ਖੋਜੰਤੀ ਖੋਜਦੀ ਹੈ, ਉਹ ਪਤੀ ਪਰਮੇਸ਼ਰ ਨੂੰ ਮੈਨੂੰ ਮਿਲੇ ਮਿਲ ਗਿਆ ਹੈ।
ਨਸੰਜੋ ਕਿਲੇਖੋ,
ਤੇ ਜਿਸ ਪ੍ਰਕਾਰ ਰਾਜੇ ਦੀ ਰਾਣੀ ਤੇ ਘਰ ਦੇ ਵਿੱਚ ਜਦੋਂ ਉਹਦੇ ਮਹਿਲਾਂ ਚ ਬਾਦਸ਼ਾਹ ਆ ਜਾਵੇ ਉਹਦਾ ਸੁਹਾਗ ਭਾਗ ਬਣ ਜਾਂਦਾ, ਜਿਹੜੇ ਰਾਣੀ ਦੇ ਨਾਲ ਵੈਰ ਕਰਨ ਵਾਲੇ ਤੇ ਉਹ ਫਿਰ ਉਹਨਾਂ ਨੂੰ ਫਿਰ ਕਹਿੰਦੀ ਆ ਵੀ ਹੁਣ ਤੁਸੀਂ ਚਲੇ ਜਾਓ, ਤੁਹਾਡੀ ਖੈਰ ਨਹੀਂ ਹੈ, ਹੁਣ ਮੇਰਾ ਪਤੀ ਹੁਣ ਆ ਗਿਆ ਤੇ ਉਹ ਮੈਨੂੰ ਤੁਸੀਂ ਬੜਾ ਦੁੱਖ ਦਿੰਦੇ ਰਹੇ ਹੋ, ਇਹ ਭਾਵ ਲਿਆ ਗਿਆ ਹੈ। ਨਸਬੰਜੋ ਕਿਲ ਵੇਖੋ ਕਰਤਾ ਕਰ ਆਇਆ, ਇਸੇ ਪ੍ਰਕਾਰ ਅਭਾਸ਼ ਬਿਰਤੀ ਕਹਿੰਦੀ ਹੈ, ਹੇ ਚਾਰ ਪ੍ਰਕਾਰ ਦੇ ਕਿਲ ਵੇਖੋ, ਪਾਪੋ ਬ੍ਰਹਮਣ ਕੈਲੀ ਕਾਤ ਕਣਚਗਾ ਅਣਚਾਰੀ ਕਾ ਧਾਨ, ਹੇ ਪਾਪੋ ਤੁਸੀਂ ਮੇਰੇ ਕੋਲੋਂ ਨਸ ਭੱਜ ਜਾਓ, ਦੌੜ ਜਾਓ, ਵੰਜੋ ਨਾ ਚਲੇ ਜਾਣਦਾ, ਵੰਜੋ ਜਾਓ ਚਲੇ ਜਾਓ ਮੇਰੇ ਕੋਲੋਂ, ਕਿਉਂਕਿ ਕਰਤਾ ਕਰ ਆਇਆ, मेरे हिरदे रूपी घर दे पति अकाल पुरख वाहिगुरु प्रगट हो आया है। हुण
करता घर आया,
हुण करता अकाल पुरख वाहिगुरु मेरे हिरदे रूपी घर दे विच आया, आके सख्याताकार हो गया है।
दूत है दहन पया,
इसे प्रकार पंजे जेड़े दूत है, दूत जेड़े काम करो लो मोहंकार, ए दूत है दूता जेड़े काम करो लो मोहंकार, ते इन्हां दा दहन नाम है दग्ध होण दा, ब्रह्म अभ्यास रूपी अग्नि दहन सड़ना पया हो गया है। कदों जदों
गोविंद प्रगटाया,
जदों गोप पृथ्वी दी रखिया बिंद रखिया करन वाले पति परमेश्वर वाहिगुरु जी हिरदे प्रगटाया, प्रगट हो आया।
प्रगटे गोपाल गोविंद लालन,
सारे बोलो जी,
साध संग वखाणिया,
जदों साध संग श्रेष्ठ जिन्हां दी संगत च मिलके परमेश्वर दा जस ए बखाणिया नाम कथन करन दा कथन कीता, ਤਾਂ ਗੋ ਪਾ ਗੋ ਪ੍ਰਿਥਵੀ ਦੀ ਪਾਲ ਪਾਲਣ ਕਰਨ ਵਾਲਾ, ਗੋ ਵੇਦਾਂ ਕਰਕੇ ਬਿੰਦ ਜਾਣਨ ਜੋ, ਜਾਂ ਗੋ ਜਿਹੜਾ ਇੰਦਰੀਆਂ ਦੇ ਬਿੰਦ ਪ੍ਰਕਾਸ਼ਣ ਵਾਲਾ ਚੇਤਨ, ਉਹ ਲਾਲਣ ਪਿਆਰਾ ਵਾਹਿਗੁਰੂ ਆ ਕੇ ਹਿਰਦੇ ਚ ਪ੍ਰਗਟੇ ਪ੍ਰਗਟ ਹੋ ਗਿਆ ਹੈ।
ਆਚਰਜ ਡੀਠਾ ਅਮਯੂਠਾ,
ਜਦੋਂ ਹਿਰਦੇ ਚ ਪਰਮੇਸ਼ਰ ਦਾ ਅਮਯੋ ਅੰਮ੍ਰਿਤ ਨਾਮ ਬੁੱਠਾ ਵਸ ਗਿਆ, ਤਾਂ ਫਿਰ ਕੀ ਹੋਇਆ, ਆਚਰਜ ਡੀਠਾ ਅਸਚਰਜ ਰੂਪ ਬ੍ਰਹਮ ਨੂੰ ਡੀਠਾ ਵੇਖ ਲਿਆ ਹੈ।
ਗੁਰੂ ਪ੍ਰਸਾਦੀ ਜਾਣਿਆ,
ਪਰ ਇਹ ਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਹੀ ਜਾਣਿਆ ਜਾਂਦਾ, ਇਹ ਆਪਣੇ ਆਪ ਨਹੀਂ ਜਾਣਿਆ ਜਾਂਦਾ, ਇਹ ਤਾਂ ਵਾਹਿਗੁਰੂ ਇਹ ਕਿਰਪਾ ਕਰਦਾ ਹੈ ਤਾਂ ਜਾਣਿਆ ਜਾਂਦਾ।
ਮਨ ਸ਼ਾਂਤ ਆਈ ਵੱਜੀ ਵਧਾਈ,
ਪਰਮੇਸ਼ਰ ਦਾ ਜਸ ਗਾਉਣ ਕਰਕੇ ਮਨ ਹਿਰਦੇ ਵਿੱਚ ਸਾਰੀਆਂ ਵਾਸਨਾਵਾਂ ਖੈ ਹੋਣ ਕਰਕੇ ਸ਼ਾਂਤ ਸ਼ਾਂਤੀ ਆ ਗਈ, ਪ੍ਰਾਪਤੀ ਹੋ ਗਈ ਹੈ। ਮਨ ਸ਼ਾਂਤ ਆਈ ਵੱਜੀ ਵਧਾਈ, ਤੇ ਇਸ ਕਰਕੇ ਮਨ ਦੇ ਵਿੱਚ ਫਿਰ ਵਧਾਈ ਖੁਸ਼ੀ ਦੀ ਜਿਹੜੀ ਹੈ ਵੱਜੀ ਨਾਮ ਪ੍ਰਗਟ ਹੋਣ ਦਾ, ਖੁਸ਼ੀ ਪ੍ਰਗਟ ਹੋ ਆਈ ਹੈ।
ਨਹਿ ਅੰਤ ਜਾਈ ਪਾਇਆ,
ਜਿਸ ਦਾ ਅੰਤ ਪਾਇਆ ਨਹੀਂ ਜਾਂਦਾ ਹੈ, ਉਸ ਵਾਹਿਗੁਰੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਂਦਾ।
ਗੁਰਵੰਤ ਨਾਨਕ ਸੁਖ ਸਹਿਜ ਮੇਲਾ,
ਸਤਿਗੁਰੂ ਜੀ ਬੇਨਤੀ ਗੁਰੂ ਕਥਨ ਕਰਦੇ, ਜਦੋਂ ਸਹਿਜ ਗਿਆਨ ਸਰੂਪ ਦਾ ਆਨੰਦ ਸਹਿਤ ਮੇਲਾ ਮਿਲਾਪ ਹੋਇਆ, ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਜਦੋਂ ਮਾਨ ਅਪਮਾਨ ਤੋਂ ਸਹਿਜ ਅਵਸਥਾ ਵਿੱਚ ਹੋ ਗਏ ਤਾਂ ਸੁਖ ਸਰੂਪ ਦਾ ਮੇਲਾ ਮਿਲਾਪ, ਤੇ ਜਿਹੜਾ ਅੱਗੇ ਦੱਸਦੇ
ਪ੍ਰਭੂ ਆਪ ਬਣਾਇਆ,
ਤਾਂ ਇਸ ਉਸ ਸਰੂਪ ਦਾ ਮੇਲ ਮਿਲਾਪ ਪ੍ਰਭੂ ਪਰਮੇਸ਼ਰ ਨੇ ਆਪ ਗੁਰੂ ਸਰੂਪ ਧਾਰ ਕੇ ਬਣਾਇਆ, ਬਣਾ ਦਿੱਤਾ, ਭਾਵ ਜੀਵ ਇਸ ਦੀ ਏਕਤਾ ਕਰਾ ਦਿੱਤੀ ਹੈ।
ਨਰਕ ਨਾ ਜੀਠੜਿਆ,
ਇਹ ਸਾਰੇ ਅੱਖਰ ਦੁਆਰੇ ਬੋਲੋ ਜੀ,
ਨਰਕ ਨਾ ਜੀਠੜਿਆ ਸਿਮਰਤ ਨਾਰਾਇਣ,
ਜੋ ਜਗਿਆਸੂ ਜਾਂ ਨਾਰਾਇਣ ਨਰਾਂ ਦੇ ਐਨ ਘਰ ਹੈ, ਜਿਸ ਦਾ ਪਰਮੇਸ਼ਰ ਦਾ ਨਾਮ ਸਿਮਰਤ ਸਿਮਰਦੇ ਨੇ, ਉਹ ਪੁਰਖ ਨਰਕ ਨੂੰ ਨਾ ਨਹੀਂ ਜੀਠੜਿਆ ਵੇਖਣਗੇ, ਨਰਕਾਂ ਨੂੰ ਦੇਖਣਗੇ ਵੀ ਨਹੀਂ, ਉਹਨਾਂ ਚ ਪੈ ਕੇ ਸੜਨਾ ਤਾਂ ਇੱਕ ਪਾਸੇ ਰਿਹਾ।
ਜੈ ਜੈ ਧਰਮ ਕਰੇ ਦੂਤ ਭਏ ਪਲਾਇਣ,
ਉਹਨਾਂ ਪਿਆਰੇ ਜਗਿਆਸੂ ਜਨਾਂ ਦੀ, ਧਰਮ ਰਾਜਾ ਵੀ ਜੈ ਜੈਕਾਰ ਕਰਦਾ, ਇਸ ਕਰਕੇ ਦੂਤ ਜਮਦੂਤ ਭੱਜ ਜਾਂਦੇ ਨੇ, ਭਗੌੜੇ ਹੋ ਜਾਂਦੇ ਨੇ, ਪਲਾਇਣ ਦੌੜਨ ਦਾ ਨਾਮ ਹੈ, ਦੌੜ ਗਏ ਦੇਖ ਕੇ, ਜਾਂ ਪੰਜੇ ਕਾਮ ਕ੍ਰੋਧ ਆਦਿਕ ਦੂਤ ਵੀ ਉਹ ਨਸ ਗਏ। ਜੈ ਜੈ ਧਰਮ ਕਰੇ ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵੈ ਕੀਤੋ ਪਵਨ ਪਨੀਤ, ਧਰਮ ਰਾਜਾ ਤਿਨਕਾ ਮਿੱਤ ਉਹਨਾਂ ਦਾ ਮਿੱਤਰ ਬਣ ਜਾਂਦਾ।
ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ,
ਭਜੇ ਪੋਲਾ ਪਾਠ ਹੈ ਭਾਈ, ਇਹਨੂੰ ਭੱਜੇ ਨਾ ਹੋਵੇ, ਭੱਜੇ ਦੌੜਨ ਦਾ ਵਾਚਕ ਹੁੰਦਾ, ਭਜੇ ਭਜਨ ਦਾ ਵਾਚਕ, ਜੋ ਜੁਗਿਆਸੂ ਜਨ ਸਾਧ ਸੰਗਤ ਸ੍ਰੇਸ਼ਠ ਜਿਨ੍ਹਾਂ ਦੀ ਸੰਗਤ ਵਿੱਚ ਮਿਲ ਕੇ ਹਰ ਪਰਮੇਸ਼ਰ ਦੇ ਭਜੇ ਭਜਨ ਕਰਦੇ ਹੈ, ਉਹਨਾਂ ਦੇ ਧਰਮ ਧੀਰਜ ਮਨ ਦੀ ਸ਼ਾਂਤੀ ਅਤੇ ਗੁਣ ਹਿਰਦੇ ਚ ਪ੍ਰਗਟ ਹੋ ਜਾਂਦੇ, ਐਸੇ ਜਿਹੜੇ ਗੁਣ ਉਹ ਸਹਿਜ ਅਵਸਥਾ ਨੂੰ ਪ੍ਰਾਪਤ ਕਰਕੇ ਲੋਕ ਪ੍ਰਲੋਕ ਦੇ ਵਿੱਚ, ਤੇ ਉਹ ਫਿਰ ਸੁਖੀਏ ਸੁਖੀ ਹੋ ਜਾਂਦੇ ਨੇ। ਇਸ ਕਰਕੇ ਫਿਰ ਕਿਹਾ ਸ੍ਰੇਸ਼ਠ ਜਿਨ੍ਹਾਂ ਦੀ ਸੰਗਤ ਚ ਮਿਲ ਕੇ ਕਹਿੰਦੇ ਪਰਮੇਸ਼ਰ ਦਾ ਭਜਨ ਕਰਕੇ ਧਰਮ ਧੀਰਜ ਧੀਰਜਤਾ ਤੇ ਸਹਿਜ ਸ਼ਾਂਤੀ ਇਹ ਆ ਜਾਂਦੀ ਹੈ, ਇਸ ਕਰਕੇ ਲੋਕ ਪ੍ਰਲੋਕ ਦੇ ਸੁਖੀ ਸੁਖੀ ਹੋ ਗਏ ਹਨ।
ਕਰ ਅਨੁਗ੍ਰਹ ਰਾਖ ਲੀਨੇ,
ਜਦੋਂ ਅੰਤਸ ਕਰਨ ਤੇ ਦੈਵੀ ਗੁਣਾਂ ਦੇ ਸਮੇਤ ਹੋਇਆ। ਪਰਮੇਸ਼ਰ ਨੇ ਆਪ ਅਨੁਗ੍ਰਹ ਕਿਰਪਾ ਕਰਕੇ ਰਾਖ ਰੱਖਿਆ ਕਰ ਲਈ ਨੇ ਰੱਖਿਆ ਕਰ ਦਿੱਤੀ ਹੈ ਰੱਖਿਆ ਕਰ ਲਈ ਹੈ।
ਮੋਹ ਮਮਤਾ ਸਭ ਤਜੇ,
ਜਿਸ ਕਰਕੇ ਸਰੀਰਾਂ ਦਾ ਮੋਹ ਪਦਾਰਥਾਂ ਦੀ ਮਮਤਾ ਮੇਰ ਤੇਰ ਇਹ ਸਭ ਸਾਰੇ ਤਜੇ ਤਿਆਗ ਦਿੱਤੇ ਗਏ ਹਨ।
ਗਹਿ ਕੰਠ ਲਾਏ ਗੁਰ ਮਿਲਾਏ,
ਸਾਰੇ ਬੋਲਦੇ ਜੀ
ਗੋਵਿੰਦ ਜਪਤ ਅਗਾਇਣ।
ਗੋਵਿੰਦ ਪਰਮੇਸ਼ਰ ਦਾ ਨਾਮ ਜਪਤ ਅਰਾਧਨੇ ਕਰਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਅਗਾਇਣ ਰੱਜ ਗਏ, ਭਾਵ ਕਿ ਤ੍ਰਿਪਤ ਹੋ ਗਏ। ਗੁਰ ਸਤਿਗੁਰਾਂ ਦੇ ਮਿਲਾਉਣੇ ਕਰਕੇ ਪਰਮੇਸ਼ਰ ਵਾਹਿਗੁਰੂ ਨੇ ਕਿਰਪਾ ਰੂਪੀ ਹੱਥ ਦੇ ਨਾਲ ਗਹਿ ਪਕੜ ਕੇ ਅਭੇਦ ਨਿਸ਼ਚੇ ਰੂਪੀ ਕੰਠ ਗਲੇ ਦੇ ਨਾਲ ਲਾ ਲਏ ਹਨ ਜੀ।
ਬਲਵੰਤ ਨਾਨਕ ਸਿਮਰ ਸੁਆਮੀ।
ਤੇ ਹੁਣ ਮਹਾਰਾਜ ਸਾਹਿਬ ਜੀ ਬੇਨਤੀ ਪੂਰਵ ਕਥਨ ਕਰਦੇ ਨੇ, ਉੱਦਮ ਸਹਿਤ ਸੁਆਮੀ ਮਾਲਕ ਪਰਮੇਸ਼ਰ ਦਾ ਸਿਮਰ ਚਿੰਤਨ ਜਿਹੜਾ ਕਰਕੇ
ਸਗਲ ਆਸ ਪੁਜਾਇਣ,
ਸਗਲ ਸਾਰੀਆਂ ਆਸ ਆਸਾਂ ਉਮੀਦਾਂ ਪੁਜਾਇਣ ਪੂਰੀਆਂ ਹੋ ਗਈਆਂ ਹਨ ਜੇ।
ਨਿਧ ਸਿੱਧ ਚਰਨ ਗਹੇ,
ਹੇ ਭਾਈ ਜਦੋਂ ਪਰਮੇਸ਼ਰ ਦਾ ਸਿਮਰਨ ਕਰਨ ਲੱਗੇ ਤਾਂ ਤਤ ਬੇਤਿਆਂ ਨੇ ਨੌ ਨਿਧ ਅਸਨ ਬਸਨ ਭੂ ਕਣਕ ਪੂਨ ਦਾਸੀ ਚੌਂਪ ਗੁਲਾਮ ਰਸਵਾਹੇ ਹੰਡਵਾਹੇ ਜਾਣੀਆਂ ਜੈ ਨਵ ਨਿਧ ਕੇ ਨਾਮ। ਨੌ ਨਿਧੀਆਂ 18 ਸਿੱਧੀਆਂ ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪਰਾਕਮੈ ਈਸਤਾ ਵਸੀਕਰਨ, ਇਹ 8 ਮੁੱਖ ਨ 10 ਗੌਣ 18 ਸਿੱਧੀਆਂ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਇਹ ਅਧੀਨ ਹੋਣ ਰੂਪ। ਕਹਿੰਦੇ ਜਿਸ ਵੇਲੇ ਚਰਨ ਗਹੇ ਪਕੜ ਲਏ ਨਿਧ ਸਿੱਧ ਚਰਨ ਗਹੇ ਇਹ ਫਿਰ ਅਧੀਨ ਹੋਣ ਰੂਪੀ ਚਰਨ ਗਹੇ ਪਕੜ ਲਏ ਤਾਂ ਉਸ ਵੇਲੇ ਫਿਰ
ਤਾਂ ਕਿਹਾ ਕਾੜਾ,
ਕਿਹਾ ਕਿਸ ਚੀਜ਼ ਦਾ ਕਾੜਾ ਝੋਰਾ ਹੋਣਾ, ਇਹਨੂੰ ਕਾੜਾ ਬੋਲਣਾ, ਕਾੜਾ ਨਹੀਂ ਕਰਨਾ। ਕਾੜਾ ਹੁੰਦਾ ਜਿਹੜਾ ਕਈ ਤਰ੍ਹਾਂ ਦੇ ਕਾੜੇ ਬਣਾਉਂਦੇ ਆ ਉਹਦਾ ਬਾਚਕ ਹੋ ਜਾਂਦਾ ਹੈ ਕਾੜਾ, ਮਤਲਬ ਇਹ ਅੱਧਾ ਕੁ ਇਸ ਤਰ੍ਹਾਂ ਰੱਖਣਾ, ਪੂਰਾ ਕਸ ਕੇ ਵੀ ਨਹੀਂ ਬੋਲਣਾ, ਬਹੁਤਾ ਢਿੱਲਾ ਵੀ ਨਹੀਂ ਛੱਡਣਾ ਪਾਠ। ਇਹ ਇਸ ਪ੍ਰਕਾਰ ਕਾੜਾ ਨਾਮ ਝੋਰੇ ਦਾ ਹੁੰਦਾ ਹੈ, ਇਹ ਫਿਰ ਝੋਰਾ ਨਹੀਂ ਰਹੇਗਾ। ਰਿੱਧੀਆਂ ਸਿੱਧੀਆਂ ਦੇ ਮਾਲਕ ਪਰਮੇਸ਼ਰ ਦੇ ਜਦ ਚਰਨ ਪਕੜ ਲਏ ਫਿਰ ਕਿਸ ਚੀਜ਼ ਦਾ ਝੋਰਾ ਰਹਿਣਾ, ਕੋਈ ਝੋਰਾ ਨਹੀਂ ਰਹਿੰਦਾ ਹੈ।
ਸਭ ਕਿਛ ਵਸ ਜਿਸ
ਬੋਲੋ ਸਾਰੇ,
ਸੋ ਪ੍ਰਭੂ ਅਸਾੜਾ,
ਸੋ ਉਹ ਪ੍ਰਭੂ ਪਰਮੇਸ਼ਰ ਅਸਾੜਾ ਅਸਾਡਾ ਭਗਤ ਜਨਾਂ ਦਾ ਬਣ ਗਿਆ। ਫਿਰ ਕਹਿੰਦੇ ਨੇ ਜਿਸ ਹੈ ਜਿਸ ਵਾਹਿਗੁਰੂ ਦੇ ਸਭ ਸਾਰਾ ਕੁਝ ਬਸ ਅਧੀਨ ਹੈ, ਉਹ ਸਾਡਾ ਹੋ ਗਿਆ, ਸਾਰਾ ਸੰਸਾਰ ਉਹਦੇ ਅਧੀਨ ਹੈ, ਇਸ ਕਰਕੇ ਉਸ ਵਾਹਿਗੁਰੂ ਦੇ ਅਧੀਨ ਹੈ ਸਭ ਕੁਛ, ਉਹ ਪ੍ਰਭੂ ਸਾਡਾ ਬਣ ਗਿਆ।
ਗਹਿ ਪੂਜਾ ਲੀਨੇ ਨਾਮ ਦੀਨੇ,
ਜਦੋਂ ਮਹਾਰਾਜ ਨੇ ਨਾਮ ਦੀ ਦਾਤ ਦਿੱਤੀ ਹੈ, ਸਾਡੀ ਬਿਰਤੀ ਰੂਪ ਜਾਂ ਬਾਂਹ ਉਹ ਕਿਰਪਾ ਰੂਪੀ ਹੱਥਾਂ ਦੇ ਨਾਲ ਪਕੜ ਕੇ ਆਪਣੇ ਵਿੱਚ ਲੀਨੇ ਲੀਨ ਭਾਵ ਅਭੇਦ ਕਰ ਲਈ ਹੈ।
ਕਰ ਧਾਰ ਮਸਤਕ ਰਾਖਿਆ,
ਸਾਡੇ ਅੰਤਹਿਕਰਨ ਰੂਪੀ ਮਸਤਕ ਮੱਥੇ ਤੇ ਕਿਰਪਾ ਰੂਪੀ ਕਰ ਹੱਥ ਧਾਰ ਕੇ ਵਿਕਾਰਾਂ ਵੱਲੋਂ ਸਾਡੀ ਰੱਖਿਆ ਕੀਤੀ, ਜਾਂ ਅੰਤਸ਼ਕਰਨ ਰੂਪੀ ਮੱਥੇ ਤੇ ਕਿਰਪਾ ਰੂਪੀ ਹੱਥ ਰੱਖ ਕੇ ਸਾਨੂੰ ਧਾਰਨ ਕਰ ਲਿਆ ਭਾਵ ਆਪਣੇ ਬਣਾ ਲਿਆ ਹੈ।
ਸੰਸਾਰ ਸਾਗਰ ਨਹਿ ਬਿਆਪੈ,
ਹੇ ਭਾਈ ਜਿਸ ਨੇ ਸੰਸਾਰ ਸਾਗਰ ਹੈ ਸਾਹਿਤ ਗਰਲਤਾ ਦੇ ਹੈ, ਸੰਸਾਰ ਜਿਹੜਾ ਹੈ ਉਹਨੂੰ ਨਹੀਂ ਵਿਆਪਦਾ, ਇਹ ਜਿਹੜਾ ਸਾਗਰ ਹੈ ਜਿਹੜਾ, ਤੇ ਇਹਨੂੰ 100 ਯੋਜਨ ਦਾ ਪਾੜਾ ਮੰਨਿਆ ਇਸ ਦਾ, ਇਹ ਜਿਹੜਾ ਸਾਗਰ ਦੇ ਪੁੱਤਰਾਂ ਨੇ ਖੋਜਿਆ ਆਦਿ ਇਹਦੇ ਪ੍ਰਸੰਗ ਨੂੰ, ਤੇ ਸਮੁੰਦਰ ਕਹਿੰਦੇ ਨੇ ਜਿਹੜਾ 1,00,000 ਯੋਜਨ ਦਾ ਪਾੜ ਜਿਹਦਾ ਹੈ, ਸੰਸਾਰ ਸਾਗਰ ਨਹਿ ਵਿਆਪਿਆ ਉਹਨਾਂ ਨੂੰ ਨਹੀਂ ਵਿਆਪਦਾ।
ਅਮਿਓ ਹਰ ਰਸ ਚਾਖਿਆ,
ਇਹ ਭਾਈ ਜਿਨ੍ਹਾਂ ਨੇ ਐਸੇ ਅਮਿਓ ਅੰਮ੍ਰਿਤ ਰੂਪ ਹਰ ਪਰਮੇਸ਼ਰ ਦੇ ਆਤਮ ਰਸ ਨੂੰ ਚਾਖਿਆ ਚੱਖਣਾ ਕੀਤਾ, ਉਸ ਨੂੰ ਸੰਸਾਰ ਸਾਗਰ ਸਮੁੰਦਰ ਵਿੱਚ ਜੰਮਣਾ ਮਰਨਾ ਨਹਿ ਵਿਆਪਿਆ ਨਹੀਂ ਵਿਆਪਦਾ ਹੈ।
ਸਾਧ ਸੰਗੇ ਨਾਮ ਰੰਗੇ,
ਜਿਸ ਦੀ ਚਿੱਤ ਦੀ ਬਿਰਤੀ ਜਿਹੜੀ ਹੈ, ਜਿਨ੍ਹਾਂ ਦਾ ਚਿੱਤ ਸਾਧ ਸੰਗੇ ਸਾਧ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਨਾਮ ਰੰਗੇ ਨਾਮ ਦੇ ਵਿੱਚ ਰੰਗੇ ਰੱਤਿਆ ਗਿਆ, ਤੇ ਉਹ ਜਿਹੜੇ ਐਸੇ ਵੇ ਨਾਮ ਜਪਣ ਵਾਲੇ ਹਨ ਉਹਨਾਂ ਨੇ
ਰਣਜੀਤ ਵੱਡਾ ਅਖਾੜਾ,
ਉਹਨਾਂ ਨੇ ਤਾਂ ਭਾਈ ਫਿਰ ਕਾਮ ਕ੍ਰੋਧ ਆਦਿਕ ਦੇ ਨਾਲ ਰਣ ਯੁੱਧ ਕਰਕੇ ਵੱਡੇ ਅਖਾੜੇ ਦੀ ਨਿਆਈ ਸੰਸਾਰ ਨੂੰ ਜੀਤ ਜਿੱਤ ਲਿਆ ਹੈ। ਭਾਵ ਕਿ ਵੀ ਅਸਲੀ ਸੰਪਦਾ ਰੂਪੀ ਭਾਰੀ ਅਖਾੜਾ ਪਹਿਲਵਾਨਾਂ ਦੀ ਕੁਸ਼ਤੀ ਵਾਲੀ ਥਾਂ ਉਹਨੂੰ ਵਿਵੇਕ ਦੇ ਬਲ ਨਾਲ ਜੰਗ ਕਰਕੇ ਜਿੱਤ ਲਿਆ। ਅੰਤਸ਼ਕਰਨ ਵਿੱਚ ਰਾਗ ਦਵੈਸ਼ ਰੂਪੀ ਪਹਿਲਵਾਨਾਂ ਦੇ ਕੁਸ਼ਤੀ ਵਾਲੇ ਥਾਂ ਨੂੰ ਗਿਆਨ ਦੀ ਸ਼ਕਤੀ ਨਾਲ ਯੁੱਧ ਕਰਕੇ ਜਿੱਤ ਲਿਆ ਹੈ। ਇਉਂ ਜਿੱਤਿਆ ਹੈ
ਬਿਰਵੰਤ ਨਾਨਕ ਸਰਨ ਸੁਆਮੀ।
ਸਤਿਗੁਰੂ ਜੀ ਬਿਨਵੰਤ ਬੇਨਤੀ ਪੁਰੂ ਕਥਨ ਕਰਦੇ ਨੇ, ਜਿਸ ਨੇ ਸੁਆਮੀ ਮਾਲਕ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਓਟ ਗ੍ਰਹਿਣ ਕੀਤੀ ਹੈ,
ਬਹੁੜ ਜਮ ਨਾ ਉਪਾੜਾ,
ਉਹਨੂੰ ਬਹੁੜ ਭੀ ਬੋੜੋ ਮੁੜ ਕੇ ਜਮ ਜਮਦੂਤ ਮੁੜ ਕੇ ਫਿਰ ਅਸਥੂਲ ਸਰੀਰ ਚੋਂ ਸੂਖਮ ਸਰੀਰ ਨੂੰ ਨਾ ਹੀ ਉਪਾੜਾ ਤੇ ਉਖਾੜਦਾ ਮਾਰਦਾ, ਮਤਲਬ ਇਹਨੂੰ ਇਹਦੀ ਪੁੱਟੇਗਾ ਨਹੀਂ ਉਖਾੜੇਗਾ ਨਹੀਂ, ਭਾਵ ਜੰਮਣ ਮਰਨਾ ਦੋਵੇਂ ਨਹੀਂ ਰਹਿੰਦੇ। ਫਿਰ ਸੂਖਮ ਰੂਹਾਂ ਨੂੰ ਇਹਦੇ ਵਿੱਚੋਂ ਸੂਖਮ ਸਰੀਰ ਨੂੰ ਕਿਹਨੇ ਕੱਟਣਾ ਹੈ, ਜਿੰਦਨ ਮਾਣੀ ਕੱਢੀਆ ਹੱਡਾਂ ਕੂਕੜ ਕਾਏ, ਇਹ ਕਾਹਨੂੰ ਹੋਊਗੀ ਫਿਰ ਜਦੋਂ ਪਰਮੇਸ਼ਰ ਦੀ ਪ੍ਰਾਪਤ ਹੋ ਗਿਆ। ਜਿਉਂ ਜਲ ਮੇ ਜਲ ਆਏ ਖਟਾਨਾ ਤੂੰ ਜੋਤੀ ਸੰਗ ਜੋ ਸਮਾਨਾ, ਮਿਟ ਕੇ ਕਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰਬਾਨ। ਐਸਾ ਉਹ ਪਰਮੇਸ਼ਰ ਵਾਹਿਗੁਰੂ ਹੈ। ਇਹ ਅਗਲਿਆਂ ਪੰਨਿਆਂ ਤੇ ਨੇੜੇ ਹੀ ਆਸਾ ਦੀ ਵਾਰ ਸ਼ੁਰੂ ਹੋਣੀ ਹੈ, ਜਿਸ ਕਰਕੇ ਉਹ ਸ਼ਬਦਾਂ ਦਾ ਉਸ ਹਿਸਾਬ ਸਿਰ ਆਪਾਂ ਵਣ ਕੀਤੀ ਹੈ ਤੇ ਕੱਲ ਨੂੰ ਵੀ ਸਹਿਜ ਭਾਅ ਦੇ ਨਾਲ ਹੀ, ਤਾਂ ਕਿ ਉੱਥੇ ਤੱਕ ਕੱਲ ਕਥਾ ਚਲੀ ਜਾਏਗੀ। ਕੱਲ ਤੋਂ ਅਗਲੇ ਦਿਨ ਆਸਾ ਦੀ ਵਾਰ ਦੇ ਅਰਥ ਸ਼ੁਰੂ ਹੋਣਗੇ। ਹੁਣ ਇੱਥੇ ਹੀ ਸਾਧ ਸਿੰਘ ਜੀ ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਸਭ ਦੀ ਹਾਜ਼ਰੀ ਆਪਣੇ ਦਰਗਾਹੇ ਸਤਿਗੁਰੂ ਜੀ ਪ੍ਰਮਾਣ ਕਰ ਲੈਣ ਤੇ ਸਾਡੇ ਸਵਾਸਾਂ ਦੀ ਪੂੰਜੀ ਸਫਲੀ ਹੋਵੇ ਜੀ।
ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ, ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਮਨਾ ਉਪਾੜਾ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।